ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਸਾਰੇ ਹੀ ਸਰੋਤਿਆਂ ਦਾ ਬੜਾ ਹੀ ਹਾਰਦਿਕ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਚੜ੍ਹਦੀ ਗੱਲਾਂ ਚੋਂ ਤੰਦਰੁਸਤ ਹੋ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 8:02 ਘੜੀ ਦਿਖਾਉਣ ਲੱਗ ਪਈ ਹੈ ਔਰ ਡੇ ਲਾਈਟ ਸੇਵਿੰਗ ਆਸਟ੍ਰੇਲੀਆ ਦੇ ਵਿਚ ਖਤਮ ਹੋ ਚੁੱਕੀ ਹੈ ਅੱਜ ਸੋ ਸਮਾਂ ਬਦਲ ਚੁੱਕਾ ਇਕ ਘੰਟਾ ਇਧਰ ਉਧਰ ਹੋ ਗਿਆ ਆ ਸਮੇਂ ਦਾ ਪਤਾ ਨਹੀਂ ਲੱਗਦਾ ਕਲੋਕ ਨੇ ਹੀ ਖਾ ਲਿਆ ਸੋ ਈਸਟ ਕੋਸਟ ਦੇ ਉੱਤੇ ਮੈਲਬਰਨ ਹੋਬਾਰਟ ਸਿਡਨੀ ਬ੍ਰਿਸਬੇਨ ਸਾਰੇ ਹੀ ਈਸਟ ਕੋਸਟ ਦੇ ਉੱਤੇ ਹੁਣ 8:02 ਹੋਏ ਨੇ ਸੋ ਬ੍ਰਿਸਬੇਨ ਦਾ ਸਮਾਂ ਵੱਖਰਾ ਨਹੀਂ ਹੈ ਐਡਲੇਡ ਦੇ ਵਿਚ 7:32 ਹੋਏ ਨੇ ਪਰਥ ਦੇ ਵਿਚ ਸੁਬਾਹ ਦੇ 6:02 ਹੋ ਗਏ ਨੇ ਨਵੀਂ ਦਿੱਲੀ ਦੇ ਵਿਚ ਫਾਇਦਾ ਹੋ ਗਿਆ ਕਿਉਂਕਿ ਘੰਟਾ ਥੋੜਾ ਲੇਟ ਸ਼ੁਰੂ ਹੋਇਆ ਪ੍ਰੋਗਰਾਮ 3:32 ਹੋਏ ਨੇ ਲੰਡਨ ਦੇ ਵਿਚ 11:02 ਹੋਏ ਨੇ ਸ਼ਨਿਚਰਵਾਰ ਦੀ ਰਾਤ ਦੇ ਔਰ ਸ਼ਨਿਚਰਵਾਰ ਦੀਆਂ ਸ਼ਾਮਾਂ ਢਲ ਰਹੀਆਂ ਨੇ ਨਿਊਯਾਰਕ ਤੇ ਟੋਰਾਂਟੋ ਦੇ ਵਿਚ 6:02 ਹੋਏ ਨੇ ਔਰ ਸ਼ਾਮਾਂ ਚੜ ਰਹੀਆਂ ਨੇ ਵੈਨਕੂਵਰ ਤੇ ਐਲਏ ਦੇ ਵਿਚ 3:03 ਹੋਏ ਨੇ ਇਕ ਦੋ ਹਫ਼ਤੇ ਲੱਗਣਗੇ ਸਮਾਂ ਸੈੱਟ ਹੋਣ ਨੂੰ ਦੁਆਰਾ ਪਰ ਮੈਨੂੰ ਉਮੀਦ ਹੈ ਕਿ ਸਾਡੇ ਸਰੋਤੇ ਸਿਰੇ ਐਡਜਸਟ ਕਰ ਲੈਣਗੇ ਕਿਉਂਕਿ ਅੱਜ ਕੱਲ੍ਹ ਇਲੈਕਟ੍ਰੋਨਿਕ ਘੜੀਆਂ ਕਲੋਕ ਆ ਗਏ ਨੇ ਆਪਣੇ ਆਪ ਸਮਾਂ ਚੇਂਜ ਹੋ ਜਾਂਦਾ ਸੀ ਇੱਕ ਸਮਾਂ ਉਹ ਸੀ ਜਦੋਂ ਅਖਬਾਰਾਂ ਦੇ ਵਿਚ ਕਈ ਕਈ ਹਫ਼ਤੇ ਪਹਿਲਾਂ ਹੀ ਆਉਣਾ ਸ਼ੁਰੂ ਹੋ ਜਾਂਦਾ ਸੀ ਤੇ ਫੇਰ ਸਵੇਰੇ ਉੱਠ ਕੇ ਪਹਿਲਾਂ ਕਲੋਕ ਜਿਹੜਾ ਮੈਨੂਅਲ ਹੈ ਉਹ ਸਹੀ ਕਰਦੇ ਹੁੰਦੇ ਸੀ ਘੜੀਆਂ ਸਹੀ ਕਰਨੀਆਂ ਮੈਨੂਅਲੀ ਪਰ ਹੁਣ ਆਟੋਮੈਟਿਕ ਨੈਟਵਰਕ ਤੋਂ ਚੱਕ ਹੋ ਜਾਂਦਾ ਸਾਰਾ ਸਿਸਟਮ ਤੇ ਆਪਣੇ ਆਪ ਕਲੋਕ ਸੈਟਿੰਗ ਕਰ ਲੈਂਦੇ ਨੇ ਪਰ ਸਾਡੇ ਲੌਂਜ ਰੂਮ ਚ ਲੱਗਾ ਆ 20-25 ਸਾਲ ਪੁਰਾਣਾ ਕਲੋਕ ਅਜੇ ਵੀ ਬੱਚੇ ਆਪ ਸੈੱਟ ਕਰਦੇ ਨੇ ਤੇ ਕਰਨ ਵਾਲਾ ਉਹ ਤਾਂ ਵੈਸੇ ਪੁਰਾਣਾ ਹੀ ਟਾਈਮ ਦਿਖਾ ਰਿਹਾ ਅੱਜ ਦੁਪਹਿਰ ਨੂੰ ਕਰਾਂਗੇ ਜਾਂ ਲੰਚ ਟਾਈਮ ਹੋਏਗਾ ਖੈਰ ਇਹ ਸੀ ਸਮੇਂ ਦੀ ਨਿਊਜ਼ ਸਮਾਂ ਵੀ ਬਦਲ ਚੁੱਕਾ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਆ ਰਹੇ ਨੇ ਬੜੀ ਛੇਤੀ ਉਹਨਾਂ ਨੂੰ ਪ੍ਰੋਗਰਾਮ ਚ ਅਸੀਂ ਸ਼ਾਮਲ ਕਰਾਵਾਂਗੇ ਤੇ ਕੱਲ ਪ੍ਰੋਮਿਸ ਕੀਤਾ ਸੀ ਕਿ ਅਸੀਂ ਡਾਕਟਰ ਕੁਲਾਰ ਹੁਣਾਂ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਅੱਜ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਨਾ ਤਕਰੀਬਨ ਐਂਡ ਦੇ ਸਮੇਂ ਦੇ ਵਿਚ ਔਰ ਗੱਲਬਾਤ ਕਰਾਂਗੇ ਕੱਲ ਮੇਰੀ ਕਾਫੀ ਲੰਬੀ ਚੌੜੀ ਉਹਨਾਂ ਨਾਲ ਗੱਲਬਾਤ ਹੋਈ ਆ ਹੈਰਾਨ ਰਹਿ ਜੂਗੇ ਡਾਕਟਰ ਸਾਹਿਬ ਦੀਆਂ ਕਾਬਲੀਅਤਾਂ ਤੋਂ ਅਚੀਵਮੈਂਟਸ ਤੋਂ ਤੇ ਉਹਨਾਂ ਦੀ ਸੋਚ ਤੋਂ ਇਸ ਲਾਕਡਾਊਨ ਦੇ ਵਿਚ ਅਸੀਂ ਆਪਣੀ ਸਿਹਤ ਦਾ ਕਿਵੇਂ ਖਿਆਲ ਰੱਖਣਾ ਕੀ ਪਰੇਸ਼ਾਨੀਆਂ ਸਾਨੂੰ ਆ ਸਕਦੀਆਂ ਇਹ ਸਾਰਾ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਔਰ ਨੰਬਰ 1 ਸਰਜਨ ਨੇ ਉਹ ਦੁਨੀਆਂ ਦੇ ਵਰਲਡ ਦੇ 2000 ਸਰਜਨ ਨੂੰ ਰਿਪ੍ਰੈਜ਼ੈਂਟ ਕਰਦੇ ਨੇ 100 ਤੋਂ ਵੱਧ ਉਹ ਮੈਂਟਰਿੰਗ ਕਰ ਰਹੇ ਨੇ ਉਹਨਾਂ ਨੂੰ ਸਿਖਾ ਰਹੇ ਨੇ ਸੋ ਉਹਨਾਂ ਨਾਲ ਗੱਲਬਾਤ ਅੱਜ ਪ੍ਰੋਗਰਾਮ ਚ ਕੀਤੀ ਜਾਊਗੀ ਬਹੁਤ ਸਾਰੇ ਵਿਸ਼ਿਆਂ ਤੇ ਅਸੀਂ ਗੱਲਬਾਤ ਕਰਾਂਗੇ ਚਿੰਤਨ ਕਰਾਂਗੇ, ਜੋ ਵੀ ਸਾਡੇ ਦਿਲ ਵਾਲੀਆਂ ਗੱਲਾਂ ਨੇ ਉਹ ਸਾਂਝੀਆਂ ਆਪਾਂ ਕਰਾਂਗੇ ਇੱਕ ਦੂਸਰੇ ਦੇ ਨਾਲ। ਔਰ ਮਸਲੇ ਆ ਜਿਹੜੇ ਉਤਪੰਨ ਹੋ ਰਹੇ ਨੇ, ਲਗਾਤਾਰ ਚੱਲਦੇ ਰਹਿੰਦੇ ਨੇ, ਉਹਨਾਂ ਦਾ ਸੰਭਾਵਿਕ ਹੱਲ ਕੀ ਆ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤੁਹਾਡੇ ਸੁਨੇਹੇ ਆ ਰਹੇ ਨੇ ਸਵੇਰ ਤੋਂ ਹੀ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਔਰ ਤੁਸੀਂ request@harmanradio.com ਜਿਹੜੀ ਈਮੇਲ ਹੈ ਉਸ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਟੈਲੀਗ੍ਰਾਮ ਰਾਹੀਂ ਕੋਈ ਵੀ ਫੋਟੋ, ਤਸਵੀਰ, ਐਨੀਥਿੰਗ ਸਾਂਝੀ ਕਰ ਸਕਦੇ ਹੋ। ਔਰ ਜਿਹੜੀ ਇੰਪੋਰਟੈਂਟ ਤੁਹਾਨੂੰ ਲੱਗਦੀ ਹੈ ਤੁਸੀਂ ਸਾਂਝੀ ਕਰਨੀ ਹੈ। ਸਵੇਰ ਤੋਂ ਹੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਜੁੜਦੇ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ, ਤੇ ਉਹਨਾਂ ਨੇ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਸਾਰਿਆਂ ਨੂੰ ਸਾਂਝੇ ਕਰਦੇ ਹੋਏ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਨੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਰਾਮ ਕੈਸੇ ਹੁੰਤਾ। ਜੇ ਅਸੀਂ ਪਾਪੀ ਨਾ ਹੁੰਦੇ ਤਾਂ ਫਿਰ ਨਾਮ ਪਵਿੱਤਰ ਕਿੱਦਾਂ ਹੁੰਦਾ। ਤੁਮ ਜੋ ਨਾਇਕ ਅਛੋ ਅੰਤਰ ਜਾਮੀ, ਪ੍ਰਭ ਕੇ ਜਾਨੋ ਜਾਨੀ ਜੇ ਜਨ ਤੇ ਸਵਾਮੀ, ਸਰੀਰ ਅਰਾਧੇ ਮੋ ਕੋ ਵਿਚਾਰ ਦੇ, ਰਵਿਦਾਸ ਸਮ ਦਲ ਸਮਝਾਵੇ ਕੋ। ਸੋ ਬਹੁਤ ਖੂਬਸੂਰਤ ਵਿਚਾਰ ਭਗਤ ਰਵਿਦਾਸ ਜੀ ਦੇ ਉਹਨਾਂ ਨੇ ਸਾਂਝੇ ਕੀਤੇ ਨੇ, ਔਰ ਇਸ ਦੀ ਵਿਆਖਿਆ ਲੰਬੀ ਚੌੜੀ ਫੇਰ ਕਿਤੇ ਪ੍ਰੋਗਰਾਮ ਦੇ ਵਿਚ ਕਰਾਂਗੇ। ਤੇ ਹੋਰ ਵੀ ਬਹੁਤ ਸਾਰੇ ਸੱਜਣ ਪ੍ਰੋਗਰਾਮ ਚ ਜੁੜੇ ਨੇ। ਅੱਜ ਤੁਹਾਡੇ ਨਾਲ ਇੱਕ ਪ੍ਰੋਗਰਾਮ ਦੇ ਵਿਚ ਨਾ ਸ਼ੁਰੂ ਦੇ ਵਿਚ ਹੀ ਸ਼ਬਦ ਸਾਂਝਾ ਕਰਨਾ ਆ, ਔਰ ਇਹ ਸ਼ਬਦ ਗੁਰਬਾਣੀ ਚੋਂ ਨਹੀਂ ਹੈ, ਇਹ ਭਗਤ ਭਾਈ ਰਵਿਦਾਸ ਜੀ ਦੀਆਂ ਵਾਰਾਂ ਦੇ ਵਿਚੋਂ ਲਿਆ ਗਿਆ, ਤੇ ਭਾਈ ਨਿਰਮਲ ਸਿੰਘ ਖਾਲਸਾ ਹੁਣਾਂ ਨੇ ਇਸ ਦਾ ਗਾਇਨ ਕੀਤਾ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਅਸੀਂ ਸ਼ਰਧਾਂਜਲੀ ਦੇ ਰੂਪ ਦੇ ਵਿਚ ਇਹ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਕਿਉਂਕਿ ਜਿਹੜੀ ਮੇਰੀ ਪਹਿਲੀ ਟੇਪ ਜਿਹੜੀ ਮੈਂ ਸੁਣੀ ਸੀ ਭਾਈ ਸਾਹਿਬ ਦੀ ਖਾਲਸਾ ਜੀ ਦੀ, ਉਹ ਇਹ ਸੀ। ਔਰ ਇਹਦੇ ਇਸ ਦਾ ਨਾਂ ਸੀ ਵੱਡੇ ਵੱਡੇ ਜੋ ਦੀਸੇ ਲੋਕ, ਤਿੰਨਕੋ ਵਿਆਪੇ ਹੋਮੇ ਰੋਗ। ਔਰ ਉਸ ਦੇ ਵਿਚ ਜਿਹੜਾ ਮੇਰੇ ਦਿਲ ਦੇ ਵਿਚ ਘਰ ਕਰ ਗਿਆ ਸੀ, ਜਿਹੜਾ ਮੇਰੇ ਕੰਠ ਹੋ ਗਿਆ ਸੀ ਲਾਈਨਾਂ, ਉਹ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਰੱਜ ਨਾ ਹੋਇਆ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਇਹ ਪੰਨਾ ਨੰਬਰ 27 ਦੇ ਉੱਤੇ ਹੈ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿਚੋਂ ਨੌਵੀਂ ਪੌੜੀ ਹੈ, ਤੇ ਇਸ ਦਾ ਥੋੜਾ ਜਿਹਾ ਆਪਾਂ ਗੱਲ ਕਰ ਲਈਏ ਸੁਣਨ ਤੋਂ ਪਹਿਲਾਂ, ਕਿ ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਪੰਜ ਇੰਦਰੀਆਂ ਨੇ, ਉਹ ਕੀ ਕਰ ਰਹੀਆਂ ਨੇ? ਉਹ ਸਾਡੇ ਟੂਲਸ ਨੇ, ਸਾਡੇ ਪੈਰੀਫਰਲਸ ਨੇ, ਸਾਡੇ ਪੈਰੀਫਰੀਆਂ ਨੇ। ਅਸੀਂ ਜੋ ਜੀਵ ਹੈ ਇਹ ਉਹਨੂੰ ਟੂਲ ਲੱਗੇ ਹੋਏ ਨੇ ਪੰਜ, ਜਿਨ੍ਹਾਂ ਦੇ ਰਾਹੀਂ ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜੀਵ ਸਵਾਦ ਲੈਂਦੀ ਹੈ, ਨੱਕ ਸੁਗੰਧ ਲੈਂਦੀ ਹੈ। ਸੋ ਇਹ ਇੰਦਰੀਆਂ ਜਿਹੜੀਆਂ ਨੇ, ਜਿਹੜੀ ਸਕਿਨ ਹੈ ਉਹ ਮਹਿਸੂਸ ਕਰਦੀ ਹੈ, ਇਹ ਸਾਡੇ ਸੈਂਸਰ ਲੱਗੇ ਹੋਏ ਨੇ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਇਹਨਾਂ ਸੈਂਸਰਾਂ ਨੂੰ ਹੀ ਸਾਰਾ ਕੁਝ ਸਮਝ ਰਹੇ ਹਾਂ, ਜਿਹੜਾ ਸਾਡਾ ਪ੍ਰੋਸੈਸਿੰਗ ਯੂਨਿਟ ਹੈ ਉਹਦੇ ਬਾਰੇ ਅਸੀਂ ਖਿਆਲ ਹੀ ਨਹੀਂ ਕਰਦੇ, ਜੋ ਸਾਡੇ ਵਿੱਚ ਊਰਜਾ ਚੱਲ ਰਹੀ ਉਹਦਾ ਨਹੀਂ ਖਿਆਲ ਕਰ ਰਹੇ। ਉਹ ਕਹਿੰਦੇ ਕਿ ਅਸੀਂ ਇੰਦਰੀਆਂ ਦਾ ਰਸ ਭੋਗਣ ਵਾਸਤੇ ਭੱਜੇ ਫਿਰਦੇ ਹਾਂ, ਕਦੇ ਆਪਾਂ ਉਹ ਹਿਲ ਸਟੇਸ਼ਨ ਜਾਂਦੇ ਹਾਂ, ਕਦੇ ਕੋਈ ਫਿਲਮ ਦੇਖਦੇ ਹਾਂ, ਕੋਈ ਚਿੱਤਰ ਦੇਖਦੇ ਹਾਂ, ਕੋਈ ਰੰਗ ਦੇਖਦੇ ਹਾਂ। ਕਿਉਂ ਦੇਖਦੇ ਹਾਂ? ਕਹਿੰਦੇ ਸਾਨੂੰ ਚਸਕਾ ਪੈ ਗਿਆ ਚਿੱਤਰ ਤਮਾਸ਼ੇ ਦੇਖਣ ਦਾ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅਸੀਂ ਹੁਣ ਦੇਖੋ ਅਛੋਤਾਈ ਏਦਾਂ ਲੱਗਦੀ ਹੈ, ਮਾੜਾ ਜਿਹਾ ਅਸੀਂ ਧਿਆਨ ਲਾਇਆ ਹੁੰਦਾ ਉਹ ਵਟਸਐਪ ਤੇ ਕੀ ਆ ਗਿਆ, ਕੋਈ ਵੀਡੀਓ ਦੇਖ ਲਈਏ, ਕੋਈ ਟਿਕਟੌਕ ਤੇ ਵੀਡੀਓ ਦੇਖ ਲਈਏ, ਇਹ ਆ ਜੀ ਬਹੁ ਰੰਗ ਤਮਾਸ਼ੇ। ਅਸੀਂ ਕਿਸੇ ਦਾ ਤਮਾਸ਼ਾ ਦੇਖਣ ਦੇ ਲਈ ਤਤਪਰ ਰਹਿੰਦੀਆਂ ਸਾਡੀਆਂ ਅੱਖਾਂ, ਅਸੀਂ ਅੱਖਾਂ ਦੇ ਮਗਰ ਲੱਗੇ ਹੋਏ ਹਾਂ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਅਸੀਂ ਕਿਸੇ ਦੀ ਉਸਤਤ ਆਪਣੀ ਉਸਤਤ ਸੁਣਦੇ ਕਿਸੇ ਦੀ ਤਾਂ ਸੁਣੇ ਨਹੀਂ ਸਕਦੇ ਨਾ ਆਪਣੀ ਉਸਤਤ ਸੁਣਨ ਨੂੰ ਸਾਡੇ ਕੰਨ ਤਰਸ ਰਹੇ ਨੇ ਵੀ ਸਾਨੂੰ ਕੋਈ ਇਹੋ ਜਿਹਾ ਬੰਦਾ ਮਿਲਿਆ ਜਿਹੜੇ ਸਾਡੀ ਉਸਤਤ ਕਰੇ ਸਾਡੀ ਤਾਰੀਫ ਕਰੇ ਆਹਾ ਕਿਆ ਬਾਤ ਹੈ ਵੀ ਤੂੰ ਤਾਂ ਬਹੁਤ ਜ਼ਬਰਦਸਤ ਬੰਦਾ ਹੈ ਕੋਈ ਇੱਦਾਂ ਆ ਕੇ ਸਾਨੂੰ ਕਵੇ ਸਾਡੇ ਕੰਨ ਜਿਹੜੇ ਨੇ ਉਹ ਉਸ ਬੰਦੇ ਨੂੰ ਲੱਭਣ ਫਿਰਦੇ ਨੇ ਉਹ ਸਾਊਂਡ ਲੱਭਦੇ ਨੇ ਨਿੰਦਾ ਜਿਹੜੇ ਸਾਡੇ ਦੁਸ਼ਮਣ ਸਾਨੂੰ ਚੰਗੇ ਨਹੀਂ ਲੱਗਦੇ ਅਸੀਂ ਜਿਹੜਾ ਬੰਦਾ ਉਹਨਾਂ ਦੀ ਨਿੰਦਾ ਕਰਦਾ ਹੈ ਸਾਨੂੰ ਉਹ ਬਹੁਤ ਚੰਗੇ ਲੱਗਦੇ ਨੇ ਸੋ ਉਸਤਤ ਨਿੰਦਾ ਕੰਨ ਸੁਣ ਇਹ ਦੋਨੇ ਹੀ ਜਿਹੜੇ ਵਿਕਾਰ ਨੇ ਇਹਨਾਂ ਨੂੰ ਜਿਹੜੇ ਕੰਨ ਸੁਣਦੇ ਨੇ ਕਦੇ ਰੋਂਦੇ ਨੇ ਰੋਂਦੇ ਸੁਣਦੇ ਨੇ ਕਦੇ ਹਾਸੇ ਸੁਣਦੇ ਨੇ ਸਾਦੀ ਜੀਵਨ ਰੱਜੀਆਂ ਕਰ ਭੋਗ ਵਿਲਾਸੇ ਸਾਡੀ ਜਿਹੜੀ ਜੀਵ ਹੈ ਉਹ ਸਵਾਦਾਂ ਨਾਲ ਰੱਜਦੀ ਨਹੀਂ ਅੱਜ ਦਾ ਸਮਾਂ ਲੋਕਡਾਊਨ ਦਾ ਹੈ ਤੇ ਜੇ ਸਾਨੂੰ ਸਾਦੀ ਰੋਟੀ ਸਾਦਾ ਲੰਗਰ ਘਰ ਦਾ ਪ੍ਰਸ਼ਾਦਾ ਖਾਣਾ ਪੈ ਜਾਵੇ ਪੈ ਰਿਹਾ ਹੈ ਕਈਆਂ ਨੂੰ ਗੁਰਦੁਆਰੇ ਜਾ ਕੇ ਲੰਗਰ ਸਵਾਦ ਨਹੀਂ ਲੱਗਦਾ ਕਿਉਂਕਿ ਉਹਨਾਂ ਦੀ ਜੀਭ ਜਿਹੜੀ ਹੈ ਉਹ ਸਵਾਦਾਂ ਦੇ ਵਿੱਚ ਰੰਗੀ ਹੋਈ ਹੁੰਦੀ ਹੈ ਕਰ ਭੋਗ ਬਿਲਾਸੇ ਉਹ ਹਰ ਟਾਈਮ ਇਹੀ ਦੇਖਦੀ ਹੈ ਬਸ ਕਿਸੇ ਤਰ੍ਹਾਂ ਐ ਕਰਾਰਾ ਕਰਾਰਾ ਖਾਣਾ ਮਿਲੇ ਚਿਕਨ ਮਿਲੇ ਸਾਨੂੰ ਆਹ ਮਿਲੇ ਸਾਨੂੰ ਉਹ ਮਿਲੇ ਤੇ ਜਦੋਂ ਕਿਤੇ ਸਾਦਾ ਮਿਲਦਾ ਤੇ ਫਿਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਹੁਣ ਨੱਕ ਵੀ ਨਹੀਂ ਰੱਜਦਾ ਕਦੇ ਕਹਿੰਦੇ ਵੀ ਉਸ ਨੂੰ ਦੁਰਗੰਧ ਮਿਲਦੀ ਹੈ ਸੁੰਘਣ ਨੂੰ ਕਦੇ ਸੁਵਾਸ ਸੋਹਣੀ ਵਾਸ਼ਨਾਵਾਂ ਉਹਨੂੰ ਮਿਲਦੀਆਂ ਨੇ ਉਹ ਵੀ ਨਹੀਂ ਰੱਜਿਆ ਕਿਉਂਕਿ ਅਸਲ ਦੇ ਵਿੱਚ ਇਹ ਤਾਂ ਟੂਲ ਲਾਏ ਹੋਏ ਨੇ ਨਾ ਰੱਬ ਨੇ ਸਾਨੂੰ ਹੁਣ ਜਿਹੜੀ ਇੱਕ ਹੋਰ ਇੱਥੇ ਪੰਕਤੀ ਲਿਖੀ ਹੈ ਕਿ ਰੱਜ ਨਾ ਜੀਵਿਆ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਕਹਿੰਦੇ ਕੋਈ ਵੀ ਜੇ ਕੂੜ ਦੇ ਵਿੱਚ ਬੰਦਾ ਰਹਿੰਦਾ ਹੈ ਨਾ ਹਮੇਸ਼ਾ ਹੀ ਇਹ ਸਾਰੇ ਜਿਹੜੇ ਕੂੜ ਨੇ ਸੋਨੇ ਦਾ ਜ਼ਮੀਨਾਂ ਦਾ ਮਾਇਆ ਦਾ ਝੂਠ ਦਾ ਜੋਬਨ ਦਾ ਵੀ ਜੇ ਇਸ ਕੂੜ ਦੇ ਸਹਾਰੇ ਜੀਣਾ ਆ ਤਾਂ ਬੰਦਾ ਕਦੇ ਰੱਜੇ ਨਹੀਂ ਸਕਦਾ ਜਿੰਨਾ ਮਰਜ਼ੀ ਜੀਵਨ ਹੋ ਜਾਵੇ ਉਹਨੇ ਕਦੇ ਨਹੀਂ ਕਹਿਣਾ ਵੀ ਮੈਂ ਮਰਾਂ ਉਹ ਕਹਿਣਾ ਹਾ ਹਾ ਮੈਂ ਥੋੜ੍ਹਾ ਜਿਹਾ ਹੋਰ ਇਹਨੂੰ ਮਾਣ ਲਵਾਂ ਇਸ ਚੀਜ਼ ਨੂੰ ਮੈਂ ਹੋਰ ਇਕੱਠਾ ਕਰ ਲਵਾਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਖਰੀ ਉਮਰੇ ਵੀ ਆ ਕੇ ਪੈਸੇ ਦੀ ਤਮਾ ਨਹੀਂ ਛੱਡਦੇ ਮੈਂ ਆਹ ਵੀ ਕਰ ਲਵਾਂ ਮੈਂ ਉਹ ਵੀ ਕਰ ਲਵਾਂ ਮੈਂ ਇਹ ਵੀ ਕਰ ਲਵਾਂ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਖਿੱਚ ਕੌਣ ਰਿਹਾ ਹੁੰਦਾ ਆ ਉਹਨਾਂ ਦੇ ਅੰਦਰ ਕੂੜ ਭਰਿਆ ਹੁੰਦਾ ਕੂੜ ਦੇ ਮਗਰ ਲੱਗੇ ਹੁੰਦੇ ਜਿਹੜੇ ਆਪਾਂ ਹੁਣੇ ਗੱਲ ਕਰ ਰਹੇ ਹਾਂ ਪਰ ਕਹਿੰਦੇ ਇਹਨਾਂ ਦਾ ਹੱਲ ਕੀ ਹੈ ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ ਅਸਲ ਦੇ ਵਿੱਚ ਕਹਿੰਦੇ ਕਿ ਪੀਰ ਤੇ ਮੁਰੀਦ ਦੀ ਜਿਹੜੀ ਆਪਸ ਦਾ ਰਿਲੇਸ਼ਨਸ਼ਿਪ ਹੈ ਉਹ ਕਾਹਦੇ ਨਾਲ ਬਣਦਾ ਆ ਸੱਚੀ ਰਹਿ ਰਾਸੇ ਦੋਨਾਂ ਦੇ ਵਿਚਾਲੇ ਸੱਚ ਦੀ ਰਹਿ ਰਾਸ ਹੋਣੀ ਚਾਹੀਦੀ ਆ ਮਤਲਬ ਰਹਿਤ ਵੀ ਤੇ ਪ੍ਰੈਕਟਿਸ ਵੀ ਰਹਿ ਰਾਸ ਦਾ ਮਤਲਬ ਇਹ ਹੁੰਦਾ ਰਹਿ ਦਾ ਮਤਲਬ ਹੁੰਦਾ ਰਹਿਣੀ ਬਹਿਣੀ ਰਾਸ ਦਾ ਮਤਲਬ ਹੁੰਦਾ ਪ੍ਰੋਸੀਜਰਲ ਪ੍ਰੋਸੀਜਰ ਕਰਨੇ ਕਿ ਜਿਹੜੀ ਸੱਚਾ ਰਹਿਣੀ ਬਹਿਣੀ ਸੱਚਾ ਭਾਵਨਾ ਸੱਚੀ ਨੀਅਤ ਦੋਨਾਂ ਵਿਚਾਲੇ ਹੋਵੇ ਤਾਂ ਪਿਰਹੜੀ ਬਣਦੀ ਆ ਤਾਂ ਰਿਲੇਸ਼ਨਸ਼ਿਪ ਬਣਦਾ ਤਾਂ ਕਿਤੇ ਉਹਦੇ ਵਿੱਚੋਂ ਰਿਜ਼ਲਟ ਨਿਕਲ ਕੇ ਆਉਂਦਾ ਸੋ ਆਓ ਆਪਾਂ ਵੀ ਆਪਣੀਆਂ ਇੰਦਰੀਆਂ ਆਪਣੇ ਕੰਨ ਆਪਣੀਆਂ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਰੱਬ ਨੇ ਉਹ ਪਿਰਹੜੀ ਵੱਲੋਂ ਲਾਈਏ ਤੇ ਸੁਣਦੇ ਹਾਂ ਭਾਈ ਨਿਰਮਲ ਸਿੰਘ ਜੀ ਨੂੰ ਬਹੁਤ ਹੀ ਸੁੰਦਰ ਅੱਖੀਂ ਵੇਖ ਨਾ ਰੱਜੀਆਂ
ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਬਹੁ ਰੰਗ ਰੋਵਣ ਤੇ ਹਾਸੇ
ਸਾਥੀ ਦੀਪ ਨਾ ਰੱਖੀਆਂ ਕਰ ਭੋਗ ਬਿਲਾਸੇ ਕਰ ਭੋਗ ਬਿਲਾਸੇ ਕਰ ਭੋਗ ਬਿਲਾਸੇ ਅੱਖੀਂ ਵੇਖ ਨਾ ਰੱਖੀਆਂ
ਰੱਜੀਆਂ ਬਹੁ ਰੰਗ ਤਮਾਸ਼ੇ। ਬਹੁਤ ਹੀ ਖੂਬਸੂਰਤ ਗਾਇਨ ਸ਼ੈਲੀ ਦੇ ਵਿਚ ਗਾਇਨ ਕੀਤਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਨੇ। ਦਿਲੋਂ ਸਲੂਟ ਹੈ ਜੀ ਉਹਨਾਂ ਦੀ ਇਸ ਕਲਾ ਨੂੰ, ਉਹਨਾਂ ਦੀ ਇਸ ਦੇਣ ਨੂੰ ਕੌਮ ਦੇ ਲਈ। ਔਰ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰੀਏ। ਠੰਡਾ ਠੰਡਾ ਮੌਸਮ ਆਟਮ ਸ਼ੁਰੂ ਹੋ ਚੁੱਕਾ ਹੈ ਆਸਟ੍ਰੇਲੀਆ ਦੇ ਵਿਚ, ਤੇ ਇਸ ਵੇਲੇ ਕੇਨਸ ਦੇ ਵਿਚ 31 ਡਿਗਰੀ ਆ, ਇਹ ਉੱਥੇ ਦਾ ਆਟਮ ਹੈ। ਤੇ ਬ੍ਰਿਸਬਨ ਦੇ ਵਿਚ 29 ਡਿਗਰੀ ਆ, ਦਿਨ ਸਾਫ਼ ਬਿਲਕੁਲ ਟਿਕਿਆ ਹੋਇਆ 24 ਡਿਗਰੀ, ਪਰਫੈਕਟ ਵੈਦਰ ਕੋਫ ਸਾਰਵਰ ਦਾ ਇਸ ਵੇਲੇ ਆ। ਚਿੜੀਆਂ ਬੋਲ ਰਹੀਆਂ ਤੁਸੀਂ ਸੁਣ ਰਹੇ ਹੋ ਬੈਕਗਰਾਉਂਡ ਦੇ ਵਿਚ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ ਆ, 25 ਡਿਗਰੀ, ਬਿਲਕੁਲ ਦਿਨ ਸਾਫ਼ ਰਹੇਗਾ। ਕੈਨਬਰਾ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ, 15 ਡਿਗਰੀ। ਮੈਲਬਨ ਦੇ ਵਿਚ ਮੀਂਹ ਦੱਸਿਆ ਜਾ ਰਿਹਾ 17 ਡਿਗਰੀ, ਔਰ ਮੀਂਹ ਐਡਲੇਡ ਦੇ ਵਿਚ ਵੀ ਆ 19 ਡਿਗਰੀ, ਬੱਦਲ ਵਾਈ ਪਰਥ ਚ 27 ਡਿਗਰੀ, ਗਰਜ ਨਾਲ ਛਿੱਟਾਂ ਪੈ ਰਹੀਆਂ ਨੇ, ਮੀਂਹ ਪੈ ਰਿਹਾ। ਡਾਰਵਿਨ ਦੇ ਵਿਚ 32 ਡਿਗਰੀ, ਦਿਨ ਸਾਫ਼ 26 ਡਿਗਰੀ, ਪਰਫੈਕਸ਼ਨ ਐਲਿਸ ਸਪਰਿੰਗ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਮੌਸਮ ਦੇ ਸੰਬੰਧਿਤ ਸਾਡੇ ਕੋਲ ਸੁਨੇਹਾ ਪਹੁੰਚਿਆ ਸੀ ਸਾਡੇ ਬੜੇ ਹੀ ਪਿਆਰੇ ਸੱਜਣ ਮਿੱਤਰ ਜਸਜੋਤ ਸਿੰਘ ਸਿੱਧੂ ਜੈਸ ਪੌਲੀ ਵਾਲੇ ਤੇ ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਸੀ ਬਿਊਟੀਫੁਲ ਸਨਰਾਈਜ਼ ਇਨ ਬ੍ਰਿਸਬਨ ਹਾਂਜੀ ਸਵੇਰ ਦੀਆਂ ਤਸਵੀਰਾਂ ਵੀ ਸਾਡੇ ਮਿੱਤਰ ਪਾ ਰਹੇ ਨੇ ਕੌਫ ਸਾਰਦਰ ਤੋਂ ਬਹੁਤ ਸੋਹਣੀ ਅੱਜ ਸਵੇਰ ਦੇ ਸੀਨ ਸੀਗੇ ਜਿਹੜੇ ਉਹਨੇ ਫੋਟੋ ਦੇ ਰਾਹੀਂ ਖਿੱਚ ਕੇ ਭੇਜੇ ਸੀ ਬੜਾ ਨਜ਼ਾਰਾ ਆਇਆ ਬਹੁਤ ਬਹੁਤ ਸ਼ੁਕਰਾਨਾ ਜੀ ਹੁਣ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 17 ਡਿਗਰੀ ਤਾਪਮਾਨ ਹੁਣ ਸੂਈ ਦਿਖਾ ਰਹੀ ਹੈ ਔਰ ਦਿਨਾਂ ਨੂੰ ਅੱਜ ਗਰਜ ਨਾਲ ਚਿੱਟਾ ਪੈਣ ਦੀ ਸੰਭਾਵਨਾ 30 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਔਰ ਇਸ ਤੋਂ ਬਾਅਦ ਹੁਣ ਆਪਾਂ ਸੁਨੇਹੇ ਲੈਣੇ ਆ ਸਾਡੇ ਸੱਜਣ ਜਿਹੜੇ ਜੁੜੇ ਨੇ ਸਵੇਰ ਦੇ ਨਰਿੰਦਰ ਰਾਠੌਰ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੱਗਾ ਸੈਦੋ ਕੇ ਬੜੀ ਦੇਰ ਬਾਅਦ ਪ੍ਰੋਗਰਾਮ ਦੇ ਵਿਚ ਆਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਕਹਿੰਦੇ ਆਪਾਂ ਦਾ ਘਰ ਕਹਿੰਦੇ ਕੱਦੂ ਲਾਏ ਨੇ ਲੱਗਦੇ ਵੀ ਬਹੁਤ ਹੈ ਪਰ ਸਾਰੇ ਸੁੱਕ ਜਾਂਦੇ ਨੇ ਬਾਈ ਜੀ ਕੋਈ ਇਲਾਜ ਦੱਸੋ ਇਲਾਜ ਜੀ ਤੁਹਾਨੂੰ ਉਹਨਾਂ ਦਾ ਮੈਂ ਦੱਸ ਦਿੰਦਾ ਤੁਸੀਂ ਉਹਨਾਂ ਦਾ ਹਰ ਚੌਥਾ ਪੱਤਾ ਇੱਕ ਇੱਕ ਪਹਿਲਾਂ ਤਾਂ ਕੈਂਚੀ ਲੈ ਕੇ ਵੱਢ ਦਿਓ ਵੇਲ ਤੋਂ ਔਰ ਫਿਰ ਸ਼ਾਮ ਨੂੰ ਉਹਦੇ ਵਿਚ ਨਾ ਜਦੋਂ ਸੂਰਜ ਡੁੱਬ ਜਾਵੇ ਤਾਂ ਹਨੇਰਾ ਹੋਣ ਤੋਂ ਪਹਿਲਾਂ ਇੱਕ ਦੋ ਅਗਰਬੱਤੀਆਂ ਲਾ ਦਿਓ ਦੋ ਚਾਰ ਦਿਨ ਉਹਦੀ ਪੋਲੀਨੇਸ਼ਨ ਨਹੀਂ ਹੋ ਰਹੀ ਫੁੱਲਾਂ ਦੀ ਸੋ ਇਸ ਕਰਕੇ ਉਹ ਫੁੱਲ ਸੁਕਾ ਰਿਹਾ ਤੇ ਮੈਨੂੰ ਲੱਗਦਾ ਪਾਣੀ ਵੀ ਘੱਟ ਹੈ ਜਦੋਂ ਪਾਣੀ ਘੱਟ ਹੋਵੇ ਤਾਂ ਵੇਲ ਜਿਹੜੀ ਵਧਣ ਤੇ ਜ਼ੋਰ ਲਾ ਲੈਂਦੀ ਆ ਕਿ ਸੁੱਕ ਜਾਣਾ ਦੇ ਫਰੂਟ ਨੂੰ ਨਹੀਂ ਉਹਨੂੰ ਪਾਣੀ ਮਿਲਦਾ ਉਹਨੂੰ ਬਾਲਟੀ ਨਾਲ ਡੋਲੋ ਪਾਣੀ ਉੱਤੇ ਤਾਂ ਉਹਨੂੰ ਕੱਦੂ ਲੱਗਣੇ ਨੇ ਜੀ ਕਿਉਂਕਿ ਬਰਸਾਤੀ ਵੇਲਾਂ ਹੁੰਦੀਆਂ ਨੇ ਬਰਸਾਤ ਦੇ ਵਿੱਚ ਪਾਣੀ ਬਹੁਤ ਹੁੰਦਾ ਤੇ ਵੇਲ ਚੱਕਦੀ ਆ ਸਾਰੇ ਡੋਲਣਾ ਜੜ੍ਹਾਂ ਕੋਲ ਨਹੀਂ ਜਿੱਥੇ ਇੱਥੇ ਵੇਲ ਹੈ ਯੋਗੀ ਕੁਮਾਰ ਜੀ ਕੀ ਹਾਲ ਚਾਲ ਹੈ ਐਡਲੇ ਠੀਕ ਠਾਕ ਹੋ ਗੌਰਵ ਸ਼ਰਮਾ ਜੀ ਵਿਨੀਪੈਗ ਦਾ ਕੀ ਹਾਲ ਹੈ ਠੀਕ ਠਾਕ ਹੋ ਬਹੁਤ ਦੇਰ ਬਾਅਦ ਆਏ ਹੋ ਕਹਿੰਦੇ ਲਾਕਡਾਊਨ ਕੇ ਕਾਰਨ ਪਾਂਚ ਦਿਨ ਸੇ ਘਰ ਬੈਠਾ ਹੂੰ ਪਤਨੀ ਕਈ ਵਾਰੀ ਆਤੇ ਜਾਤੇ ਬੋਲ ਚੁੱਕੀ ਹੈ ਪਤਾ ਨਹੀਂ ਯੇ ਬਿਮਾਰੀ ਕਬ ਜਾਏਗੀ ਸਮਝ ਨਹੀਂ ਆਤਾ ਕਿ ਵੋ ਮੁਝੇ ਬੋਲ ਰਹੀ ਹੈ ਜਾਂ ਕਰੋਨਾ ਕੋ ਇਹ ਤਾਂ ਆਪਣੀ ਆਪਣੀ ਸਮਝ ਹੈ ਜੀ ਇਹਦੇ ਬਾਰੇ ਤਾਂ ਸਿਰਫ ਤੁਸੀਂ ਹੀ ਦੱਸ ਸਕਦੇ ਹੋ ਗੁਰਿੰਦਰ ਜੀ ਵਰਜੀਨੀਆ ਤੋਂ ਜੁੜ ਗਏ ਨੇ ਪ੍ਰੋਗਰਾਮ ਚ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਾਕੀ ਕਹਿੰਦੇ ਕਿ ਜ਼ਰਾ ਧਿਆਨ ਨਾਲ ਅਮਰੀਕਾ ਵਿਚ ਲੋਕਲ ਸਰਕਾਰਾਂ ਨੇ ਪੂਰੀ ਤਿਆਰੀ ਕਰੀ ਬੈਠੇ ਹਨ ਜਿਨ੍ਹਾਂ ਵਿਚ ਸਾਡੀ ਸਟੇਟ ਵੀ ਸ਼ਾਮਲ ਹੈ ਰਿਚਮੰਡ ਵਰਜੀਨੀਆ ਤੇ ਕਨਵੈਨਸ਼ਨ ਸੈਂਟਰ ਨੂੰ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਔਰ ਰਾਤ ਦੀਆਂ ਖ਼ਬਰਾਂ ਅਨੁਸਾਰ ਅਮਰੀਕਾ ਦੇ ਵਿਚ ਮਿਲੀਅਨ ਤੋਂ ਉੱਤੇ ਕੇਸ ਜਿਹੜੇ ਨੇ ਨਹੀਂ ਵਰਲਡ ਵਾਈਡ ਹੋ ਚੁੱਕੇ ਨੇ ਤੇ 64,000 ਲੋਕ ਮਾਰੇ ਜਾ ਚੁੱਕੇ ਨੇ ਅਮਰੀਕਾ ਦੇ ਵਿਚ ਹੀ 3,00,000 ਤੋਂ ਉੱਤੇ ਕੇਸ ਹੋ ਚੁੱਕਾ ਹੈ ਤੇ 8,175 ਮੌਤਾਂ ਹੋ ਚੁੱਕੀਆਂ ਨੇ ਇਸ ਨੂੰ ਦੇਖਦੇ ਹੋਏ ਬਹੁਤ ਸਾਰੇ ਸੂਬਿਆਂ ਨੇ ਆਪਣੇ ਐਮਰਜੈਂਸੀ ਰਿਸੋਰਸਿਸ ਨੂੰ ਵਰਤਿਆ ਹੈ ਔਰ ਜਿਨ੍ਹਾਂ ਦੇ ਵਿਚ ਉਨ੍ਹਾਂ ਨੇ ਜਾਣਕਾਰੀ ਭੇਜੀ ਹੈ ਗੁਰਿੰਦਰ ਹੋਣਾ ਨੇ ਕਿ ਰਿਚਮੰਡ ਦੇ ਜਿਹੜੇ ਕਨਵੈਨਸ਼ਨ ਸੈਂਟਰ ਨੂੰ ਹਸਪਤਾਲ ਬਣਾ ਲਿਆ ਗਿਆ ਚਲੋ ਬਹੁਤ ਚੰਗਾ ਕਿ ਸਰਕਾਰਾਂ ਕੰਮ ਕਰ ਰਹੀਆਂ ਨੇ ਤੇ ਪਰਮਜੀਤ ਸਿੰਘ ਧਾਲੀਵਾਲ ਜੀ ਕੀ ਹਾਲ ਚਾਲ ਹੈ ਹਾਂਜੀ ਕਹਿੰਦੇ ਅੱਜ ਤੋਂ ਸੇਮ ਟਾਈਮ ਹੋ ਗਿਆ ਜੀ ਬਿਲਕੁਲ ਸਾਡਾ ਤੇ ਤੁਹਾਡਾ ਸਮਾਂ ਹੁਣ ਬਰਾਬਰ ਹੋ ਗਿਆ ਸਾਬ ਬਰਾਬਰ ਰਾਜਨਦੀਪ ਕੈਨਵਰਾ ਜਿਨ੍ਹਾਂ ਨੇ ਸਿਕਸ ਪੈਕ ਬਣਾਉਣੇ ਨੇ ਜੀ ਉਨ੍ਹਾਂ ਨੇ 4 ਕਿਲੋ ਭਾਰ ਘਟਾ ਲਿਆ ਸੀ ਕੱਲ ਦੱਸਿਆ ਉਨ੍ਹਾਂ ਨੇ ਬਿਨਾਂ ਜਿਮ ਜਾ ਕੇ ਘਰ ਹੀ ਉਨ੍ਹਾਂ ਨੇ ਡੰਡ ਬੈਠਕਾਂ ਮਾਰ ਮਾਰ ਕੇ ਭਾਰ ਘਟਾਇਆ ਤੇ ਸਿਕਸ ਪੈਕ ਬਣਾ ਰਹੇ ਨੇ ਕਹਿੰਦੇ ਬਹੁਤ ਸੋਹਣਾ ਵਿਚਾਰ ਤੇ ਸ਼ਬਦ ਵੀ ਸੁਣਿਆ ਬਹੁਤ ਚੰਗਾ ਲੱਗਿਆ ਮੇਰੀ ਪਤਨੀ ਵੀ ਪ੍ਰੋਗਰਾਮ ਸੁਣ ਰਹੀ ਹੈ ਬਹੁਤ ਚੰਗਾ ਲੱਗਾ ਜੀ ਦੇਖੋ ਘਰੋਂ ਤਾਂ ਇਕੱਠੇ ਹੀ ਰਹਿਣਾ ਓਬੀਅਸਲੀ ਕੁਲਵੀਰ ਸਿੰਘ ਸੰਧੂ ਜੀ ਕੀ ਹਾਲ ਚਾਲ ਐਡਮਿੰਟਨ ਤੋਂ ਜੁੜੇ ਨੇ ਸਾਡੇ ਨਾਲ ਬੜੀ ਦੇਰ ਬਾਅਦ ਆਏ ਹੋ ਤੁਸੀਂ ਜੀ ਆਇਆਂ ਨੂੰ ਸਵਾਗਤ ਹੈ ਤੰਦਰੁਸਤ ਹੋ ਵਿਜੇ ਵਰਦੀ ਜੀ ਵੀ ਸੋਹਣੀ ਜੀ ਫੋਟੋ ਭੇਜ ਰਹੇ ਨੇ ਸਿਡਨੀ ਤੋਂ ਬਿਊਟੀਫੁਲ ਮਾਰਨਿੰਗ ਤੇ ਸਤਵਰਗ ਖਿੜਿਆ ਹੋਇਆ ਮੈਂ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ ਇਹ ਗੁੱਡ ਮਾਰਨਿੰਗ ਤੇ ਲਓ ਜੀ ਹੁਣ ਆਪਾਂ ਤੰਦਰੁਸਤੀ ਮੰਗਦੇ ਹਾਂ ਸਾਰਿਆਂ ਦੀ ਤੇ ਗੀਤਾਂ ਦੇ ਵਿਚ ਵੀ ਕਈ ਗੀਤ ਇਹੋ ਜਿਹੇ ਨੇ ਜਿਹੜੇ ਚੇਤੇ ਆ ਜਾਂਦੇ ਨੇ ਜੇ ਆਪਾਂ ਖੈਰ ਦੀ ਗੱਲ ਕਰੀਏ ਤਾਂ ਦੇਖੋ ਕਿੰਨੇ ਗੀਤ ਖੈਰ ਤੋਂ ਤੁਹਾਨੂੰ ਯਾਦ ਆ ਜਾਣਗੇ ਅਗਰ ਤੁਸੀਂ ਸੁਣੇ ਹੋਣਗੇ ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਇਹ ਲੋਕ ਗੀਤ ਬੜਾ ਖੂਬਸੂਰਤ ਅੰਦਾਜ਼ ਦੇ ਵਿਚ ਕਵਾਲੀ ਰੂਪ ਦੇ ਵਿਚ ਗਾਇਆ ਸੀ ਫਿਰ ਹੰਸ ਰਾਜ ਹੰਸ ਉਹਨਾਂ ਨੇ ਵੀ ਇਹ ਗੀਤ ਗਾਇਆ ਸੀ ਹੋਰ ਵੀ ਬਹੁਤ ਸਿੰਗਰ ਨੇ ਜਿਹੜੇ ਗਾਉਂਦੇ ਨੇ ਸਟੇਜਾਂ ਤੇ ਗਾਉਂਦੇ ਨੇ ਜ਼ਰੂਰੀ ਨਹੀਂ ਵੀ ਰਿਕਾਰਡ ਹੀ ਕਰਾਉਣਾ ਹੁੰਦਾ ਤੇ ਇੱਕ ਗੀਤ ਮੈਨੂੰ ਹੋਰ ਬੜਾ ਮਨ ਨੂੰ ਭਾਉਂਦਾ ਜਦੋਂ ਆਪਾਂ ਖੈਰ ਦੀ ਗੱਲ ਕਰਦੇ ਹਾਂ ਚੰਨਾ ਮੈਂ ਤੇਰੀ ਖੈਰ ਮੰਗਦੀ ਕੁਲਦੀਪ ਮਾਣਕ ਦਾ ਸੁਣ ਲਈਏ ਫਿਰ ਆਓ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਮਿੰਟੂ ਬਰਾੜ ਭਾਜੀ ਨੂੰ ਪ੍ਰੋਗਰਾਮ ਚ ਸ਼ਾਮਲ ਕਰਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਐਤਵਾਰ ਦੀ ਖੂਬਸੂਰਤ ਸੁਬਾਹ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ। ਅੱਜ 5 ਅਪ੍ਰੈਲ ਹੈ, 5 ਅਪ੍ਰੈਲ ਨੂੰ ਤੁਹਾਨੂੰ ਪਤਾ ਹੈ ਕਿ ਅੱਜ ਰਾਤ ਨੂੰ ਇੰਡੀਆ ਚ ਕੀ ਹੋਣਾ ਹੈ। ਮੈਨੂੰ 5 ਅਪ੍ਰੈਲ ਤੋਂ ਚੇਤਾ ਆ ਗਿਆ ਤੇ ਬਹੁਤ ਕੁਝ ਹੋਣਾ। ਮਿੰਟੂ ਬਰਾੜ ਭਾਜੀ ਵੀ ਆ ਗਏ ਨੇ ਸਾਡੇ ਕੋਲ ਤੇ ਅਸੀਂ 1 ਘੰਟੇ ਦੇ ਵਿੱਚ ਬੜਾ ਕੁਝ ਸਮੇਟਣਾ ਆ। ਬੜੇ ਮੁੱਦੇ ਨੇ, ਪੱਖ ਦੇ ਮੁੱਦੇ ਉਹਨਾਂ ਤੇ ਗੱਲ ਕਰਨੀ ਆ ਤੇ ਡਾਕਟਰ ਸਾਹਿਬ ਨੂੰ ਵੀ ਆਪਾਂ ਪ੍ਰੋਗਰਾਮ ਚ ਲੈਣਾ ਡਾਕਟਰ ਕਲਾਰ ਨੂੰ ਪਰ ਪਹਿਲਾਂ ਮੈਂ ਮਿੰਟੂ ਭਾਜੀ ਨੂੰ ਪ੍ਰੋਗਰਾਮ ਚ ਸ਼ਾਮਲ ਕਰਾਂ ਸਤਿ ਸ੍ਰੀ ਅਕਾਲ ਭਾਜੀ ਗੁੱਡ ਮਾਰਨਿੰਗ ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਸਾਰੇ ਜਿਹੜੇ ਦੁੱਖ ਦੀ ਘੜੀ ਦੇ ਵਿਚ ਆਪੋ ਆਪਣੇ ਜਿਹੜੇ ਆਲਣਿਆਂ ਚ ਸੁਖੀ ਬੈਠੇ ਹੋਣੇ ਆ ਤੇ ਚਿੰਤਾ ਜ਼ਰੂਰ ਹੈਗੀ ਜੀ ਸਾਰੀ ਦੁਨੀਆਂ ਦੀ ਤੇ ਪਰ ਇਹ ਸਾਰਿਆਂ ਤੇ ਇੱਕੋ ਹੀ ਆ ਜੀ ਕੋਈ ਉਹ ਨੀ ਹੈ ਜਿਹੜੇ ਖੁਆਰ ਹੋਏ ਆ ਜਿਹਨੂੰ ਕਹਿ ਸਕਦੇ ਨਾ ਖੁਆਰ ਹੋਏ ਆ ਹੁਣ ਤੇ ਕਹਿੰਦੇ ਨੀ ਖੁਆਰ ਸਭ ਮਿਲੇਗੇ ਰੋਜ਼ ਆਪਣੀ ਰਾਸ ਦੇ ਵਿਚ ਆਪਾਂ ਕਰਦੇ ਬੇੜਾ ਜੀ ਹੁਣ ਆਪਾਂ ਮਿਲੀਏ
ਬਚੇ ਸ਼ਰਮ
ਹੁਣ ਆਪਾਂ ਸ਼ਰਨ ਚ ਚਲੀਏ ਸ਼ਰਨ ਚ ਜਾਈਏ
ਮਿਲੀਏ ਨਹੀਂ ਉਹ ਆਪਾਂ ਕਰਦੇ ਆ ਗੱਲ ਵੱਡੇ ਵੱਡੇ ਧਨੰਤਰ ਜਿਹੜੇ ਕਹਿੰਦੇ ਹੁੰਦੇ ਸੀ ਵੀ ਧਰਮ ਆ ਆਇਆ ਜੀ ਰੱਬ ਨੂੰ ਟੱਬ ਕਹਿੰਦੇ ਹੁੰਦੇ ਸੀਗੇ ਗੁਰਦੁਆਰਿਆਂ ਚ ਕੀ ਰੱਖਿਆ ਆ ਗੋਲਕਾਂ ਚ ਪੈਸੇ ਕਿਉਂ ਪਾਈ ਜਾਂਦੇ ਆ ਸਿੱਧਾ ਡੋਨੇਟ ਕਰੋ ਹੁਣ ਉਹ ਧਨੰਤਰ ਖੁਦ ਕੱਲ ਦੇ ਡਿੱਗੇ ਫਿਰਦੇ ਨੇ ਤੇ ਉਹ ਖੁਆਰ ਹੋਏ ਹੋਏ ਜਿਹੜੇ ਹੋਰਨਾਂ ਨੂੰ ਵੀ ਖੁਆਰ ਕੀਤਾ ਉਹਨਾਂ ਨੇ ਬਹੁਤ ਉਹ ਆਪ ਹੁਣ ਸ਼ਰਨ ਚ ਆਏ ਦਿਸ ਰਹੇ ਨੇ ਉਹਨਾਂ ਦੇ ਸਬੂਤਾਂ ਸਮੇਤ ਉਹਨਾਂ ਨੇ ਪਾਇਆ ਕਿ ਉਹ ਸ਼ਰਨ ਦੇ ਵਿਚ ਆਏ ਹੋਏ ਨੇ ਤੇ ਹੁਣ ਉਹ ਗੁਰਦੁਆਰਿਆਂ ਨੂੰ ਰੈਕਮੈਂਡ ਕਰ ਰਹੇ ਨੇ ਕਰਾਂਗੇ ਇਹ ਤੇ ਗੱਲ ਪਰ ਪਹਿਲਾਂ ਆਪਾਂ ਮਿੰਟੂ ਭਾਜੀ ਤੁਹਾਡੀ ਸਟੇਟ ਦਾ ਹਾਲ ਚਾਲ ਪੁੱਛ ਲਈਏ ਕਿ ਸਾਊਥ ਆਸਟ੍ਰੇਲੀਆ ਠੀਕ ਠਾਕ ਹੈ ਆਪਣਾ ਭਾਈਚਾਰਾ ਠੀਕ ਠਾਕ ਹੈ ਕੀ ਸਿਚੁਏਸ਼ਨ ਹੈ
ਦੇਖੋ ਭਾਈਚਾਰਾ ਦਾ ਹਜੇ ਤੱਕ ਕੋਈ ਇਹੋ ਜਿਹੀ ਖਬਰ ਨਹੀਂ ਮਿਲਦੀ ਪਰ ਜੇ ਭਾਈਚਾਰਾ ਦੇਖੀਏ ਤਾਂ ਇਨਸਾਨੀਅਤ ਮਨੁੱਖਤਾ ਆਪਣਾ ਭਾਈਚਾਰਾ ਹੀ ਆ ਜੀ ਤੇ ਉਸ ਭਾਈਚਾਰੇ ਦੇ ਵਿਚ ਜੇ ਹੁਣ ਅਸੀਂ ਦੇਖਿਆ ਜਾਏ ਤਾਂ ਕਿਤੇ ਨਾ ਕਿਤੇ ਚਿੰਤਾ ਤਾਂ ਹੈਗੀ ਆ ਤੇ ਉਹ ਚਿੰਤਾ ਦੇ ਵਿਚ ਇਹੋ ਜਿਹਾ ਕੁਛ ਹੋ ਰਿਹਾ ਵੀ ਜਿਹੜਾ ਜਿੱਥੇ ਇਕੋਨਮੀ ਤਾਂ ਡਿੱਗੀ ਰਹੀ ਹੈ ਇੱਕ ਤਾਂ ਉਹ ਵੀ ਚਿੰਤਾ ਖਾ ਰਹੀ ਹੈ ਖਾਣ ਪੀਣ ਦੀਆਂ ਚਿੰਤਾ ਖਾ ਰਹੀਆਂ ਦੂਜੀ ਚਿੰਤਾ ਸਭ ਤੋਂ ਵੱਡੀ ਇਹ ਖਾ ਰਹੀ ਹੈ ਵੀ ਕਿਸੇ ਕੋਲੇ ਸੰਭਲਣ ਦਾ ਟਾਈਮ ਹੀ ਹੈ ਨੀ ਇਹ ਸਭ ਤੋਂ ਜ਼ਿਆਦਾ ਚਿੰਤਾਜਨਕ ਆ ਜੀ ਤੇ ਤਕਰੀਬਨ ਜੇ ਅਸੀਂ ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਜਿਹੜੇ ਅੰਕੜੇ ਆ ਉਹ 400 ਤੋਂ ਟੱਪ ਚੁੱਕੇ ਆ ਜੀ 30 ਤੋਂ ਸ਼ੁਰੂ ਹੋਏ ਸੀ ਹੌਲੀ ਹੌਲੀ ਵੱਧ ਰਹੇ ਆ ਘਟੇ ਨੀ ਹੈ ਹਲੇ ਤੱਕ ਤੇ ਜਿਹੜੀ ਮੈਨੂੰ ਜਿਹੜੀ ਚਿੰਤਾ ਲੱਗੀ ਰਹਿੰਦੀ ਆ ਉਹ ਇਹ ਵੀ ਸੋਸ਼ਲ ਡਿਸਟੈਂਸ ਦੇ ਨਾਂ ਦੇ ਉੱਤੇ ਅਸੀਂ ਇੱਕ ਜ਼ਰੂਰ ਮੀਟਰ ਮੀਟਰ ਡੇਢ ਡੇਢ ਮੀਟਰ ਇੱਕ ਦੂਜੇ ਤੋਂ ਦੂਰ ਤੁਰੇ ਫਿਰਦੇ ਆ ਪਰ ਇਹ ਨੀ ਹਲੇ ਤੱਕ ਹੋਇਆ ਵੀ ਅਸੀਂ ਕੋਈ ਇਹ ਦੇਖ ਲਈਏ ਵੀ ਕੋਈ ਪੂਰਨ ਰੂਪ ਚ ਲਾਕਡਾਊਨ ਹੋ ਗਿਆ ਹੋਵੇ ਪੂਰਨ ਰੂਪ ਚ ਲੋਕ ਘਰਾਂ ਚ ਬਹਿ ਗਏ ਹੁਣ ਇਹੋ ਜਿਹਾ ਕੁਛ ਨੀ ਹੋਇਆ ਸੋ ਕਿਤੇ ਨਾ ਕਿਤੇ ਹਜੇ ਖਤਰੇ ਦੀਆਂ ਘੰਟੀਆਂ ਮੰਡਰਾ ਰਹੀਆਂ
ਮਿੰਟੂ ਜੀ ਆਪਾਂ ਪੂਰਨ ਲਾਕਡਾਊਨ ਦੀ ਗੱਲ ਕਰਦੇ ਆ ਕੱਲ ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਸੀ ਡਾਕਟਰ ਕੁਲਾਰ ਹੁਣਾਂ ਨਾਲ ਤੇ ਮੇਰੇ ਇੱਕ ਨੋਨ ਕਾਫੀ ਫਰੈਂਡ ਨੇ ਉਹ ਵੀ ਡਿਪਾਰਟਮੈਂਟ ਚ ਕੰਮ ਕਰਦੇ ਨੇ ਪੁਲਿਸ ਡਿਪਾਰਟਮੈਂਟ ਦੇ ਵਿਚ ਉਹਨਾਂ ਨਾਲ ਵੀ ਗੱਲ ਚੱਲ ਰਹੀ ਸੀ ਤੇ ਹੋਰ ਵੀ ਕਈ ਸੱਜਣ ਮਿੱਤਰ ਆ ਉਹ ਕਹਿੰਦੇ ਵੀ ਲੋਕਾਂ ਨੇ ਇੰਡੀਆ ਦੇ ਵਿਚ ਕੋਪਰੇਟ ਨਹੀਂ ਕਰ ਰਹੇ ਲੋਕ ਮਤਲਬ ਉਹਨਾਂ ਨੇ ਕਿਹਾ ਸੀ ਪਾਸ ਬਣਾਉਣੇ ਆ ਪਾਸ ਬਣਾ ਲਓ ਜਿਹੜੀ ਜਿਹੜੀ ਜ਼ਰੂਰੀ ਚੀਜ਼ਾਂ ਆ ਉਹਨਾਂ ਨੂੰ ਇਸ਼ੂ ਕਰਾ ਲੋਕੀ ਸਿਫਾਰਿਸ਼ਾਂ ਪਾਵਾ ਕੇ ਜਲ ਹੀ ਪਾਸ ਬਣਾ ਕੇ ਫਿਰ ਰਹੇ ਨੇ ਮਤਲਬ ਉਹ ਕਹਿੰਦੇ ਵੀ ਦੁਖੀ ਹੋਏ ਪਏ ਆ ਪੁਲਿਸ ਨੂੰ ਸਾਰਾ ਹੀ ਪਤਾ ਵੀ ਕਿਹਨਾਂ ਕੋਲ ਜਾਲੀ ਪਾਸ ਆ ਕਿਹੜੇ ਨਹੀਂ ਹੈਗੇ ਪਰ ਕਹਿੰਦੇ ਕਰ ਕੀ ਸਕਦੇ ਜੇ ਤਾਂ ਉਹਨਾਂ ਨੂੰ ਫੜਦੇ ਆ ਫਿਰ ਰੌਲਾ ਪੈਂਦਾ ਆ ਜੇ ਉਹਨਾਂ ਦੇ ਡੰਡਾ ਫਿਰਦੇ ਤਾਂ ਉਹ ਲੋਕ ਮਤਲਬ ਇਹਦੀ ਬਲੈਕ ਕਰਨ ਲੱਗ ਪਏ ਆ ਪਾਸਾਂ ਦੀ ਬਲੈਕ ਕਰਨ ਲੱਗ ਪਏ ਆ ਹੁਣ ਮੈਂ ਤੁਹਾਨੂੰ ਦੱਸਾਂ ਐਜ਼ ਏ ਰੇਡੀਓ ਸਟੇਸ਼ਨ ਮੇਰੇ ਕੋਲ ਇੰਡੀਆ ਤੋਂ ਦੋ ਫੋਨ ਕਾਲ ਆਈਆਂ ਪਈਆਂ ਆ ਜਿਹੜੇ ਸਾਨੂੰ ਕਹਿ ਰਹੇ ਨੇ ਭਾਜੀ ਸਾਨੂੰ ਪਾਸ ਹੀ ਬਣਾ ਦਿਓ ਮਤਲਬ ਮੈਂ ਕਿਹਾ ਯਾਰ ਤੁਸੀਂ ਕਰਨਾ ਕੀ ਆ ਹਨਾ ਮੈਂ ਕਿਹਾ ਪਾਸ ਤਾਂ ਅੱਜ ਤੱਕ ਅਸੀਂ ਹਰਮਨ ਰੇਡੀਓ ਵੱਲੋਂ ਇੱਕ ਵੀ ਆਈਡੀ ਕਾਰਡ ਨਹੀਂ ਦਿੱਤਾ ਹੋਇਆ ਕਿਸੇ ਨੂੰ ਕਿ ਕੋਈ ਇਹਦੀ ਦੁਰਵਰਤੋਂ ਨਾ ਕਰ ਲਵੇ ਈਵਨ ਕਿ ਸਰਬਜੀਤ ਕੋਲ ਵੀ ਉਹਦੀ ਆਈਡੀ ਕਾਰਡ ਹੈ ਨਹੀਂ ਸਾਡੇ ਟੈਕਨੀਕਲ ਡਾਇਰੈਕਟਰ ਕੋਲ ਹਨਾ ਤੇ ਉਹ ਸਾਨੂੰ ਇੰਡੀਆ ਤੋਂ ਫੋਨ ਕਰ ਰਹੇ ਨੇ ਵੀ ਸਾਨੂੰ ਪਾਸ ਬਣਾ ਦਿਓ ਕਿਉਂ ਬਣਾ ਦਿਓ ਅਸੀਂ ਫਿਰ ਜਿੱਥੇ ਮਰਜ਼ੀ ਤੁਰੀਏ ਫਿਰੀਏ ਜਿਹਦੇ ਕੋਲ ਮਰਜ਼ੀ ਜਾਈਏ ਫਿਰ ਉਹਨਾਂ ਨੂੰ ਕਹੀਏ ਲੈ ਮੈਂ ਕਰਾਉਣਾ ਤੇਰਾ ਕੰਮ ਯਾਰ ਮੇਰੇ ਕੋਲ ਪਾਸ ਹੈ ਹਨਾ ਸੋ ਆਹ ਹਾਲਤ ਨੋਨ ਕੋਆਪਰੇਸ਼ਨ ਦੀ ਹੋ ਗਈ ਹੈ ਫਿਰ ਆਪਾਂ ਐਗਜ਼ਾਮਪਲ ਲੈਂਦੇ ਹਾਂ ਲਓ ਜੀ ਜਪਾਨ ਵਾਲਿਆਂ ਨੇ ਕੰਟਰੋਲ ਕਰ ਲਿਆ ਲਓ ਜੀ ਚੀਨ ਵਾਲਿਆਂ ਨੇ ਕੰਟਰੋਲ ਕਰ ਲਿਆ ਤਵਾਨ ਵਾਲਿਆਂ ਨੇ ਕੰਟਰੋਲ ਕਰ ਲਿਆ ਪਰ ਮੈਂ ਇੱਕ ਬਹੁਤ ਹੀ ਦਾਨੇਸ਼ਵਰ ਸੱਜਣ ਨੇ ਗੋਰੇ ਜਿਨ੍ਹਾਂ ਨੂੰ ਮੈਂ ਫੋਲੋ ਕਰਦਾ ਉਹ ਕਹਿੰਦੇ ਨੇ ਇਹਨਾਂ ਕੰਟਰੀਆਂ ਨੇ ਤਾਂ ਕੰਟਰੋਲ ਕਰ ਲਿਆ ਕਿਉਂਕਿ ਇਹਨਾਂ ਦੀ ਪਾਪੂਲੇਸ਼ਨ ਰਿਸਪੋਂਸਿਵ ਹੈ ਜੋ ਉਹਨਾਂ ਦੇ ਲੀਡਰ ਉਹਨਾਂ ਦੇ ਪੋਲੀਟੀਸ਼ੀਅਨ ਪ੍ਰਸ਼ਾਸਨ ਉਹਨਾਂ ਨੂੰ ਦੱਸਦਾ ਆ ਉਹ ਉਹਨਾਂ ਨੂੰ ਰਿਸਪੋਂਡ ਕਰਦੇ ਨੇ ਉਹਨਾਂ ਨਾਲ ਕੋਪਰੇਟ ਕਰਦੇ ਨੇ ਠੀਕ ਹੈ ਹੁਣ ਅਸੀਂ ਕੋਪਰੇਟ ਨਹੀਂ ਕਰਦੇ ਆਸਟ੍ਰੇਲੀਆ ਚ ਦੇਖ ਲਓ ਆਸਟ੍ਰੇਲੀਆ ਦੇ ਵਿਚ ਵੀ ਕੋਪਰੇਟ ਨਹੀਂ ਕਰਦੇ ਤੁਸੀਂ ਨਿਊ ਸਾਊਥ ਵੇਲਸ ਦੇਖਿਆ ਹੋਣਾ ਕਿੰਨੇ ਫਾਈਨ ਹੋਏ ਆ ਜਿਨ੍ਹਾਂ ਨੂੰ ਜਿਹੜੇ ਜਹਾਜ਼ਾਂ ਚੋਂ ਉਤਰੇ ਔਰ ਆਪਣੇ ਘਰੇ ਨਹੀਂ ਲੱਭੇ ਪੁਲਿਸ ਨੇ ਜਾ ਕੇ ਦੇਖਿਆ ਉਹ ਘਰੇ ਨਹੀਂ ਲੱਭੇ ਆਪਣੇ ਔਰ ਉਹਨਾਂ ਚ ਡਾਕਟਰ ਵੀ ਸੀ ਸੋ ਮਿੰਟੂ ਭਾਜੀ ਕਿਸੇ ਨਾ ਕਿਸੇ ਤਰੀਕੇ ਆਪਾਂ ਦੇਖੀਏ ਕਿ ਵੈਸਟਰਨ ਵਰਲਡ ਦੇ ਵਿਚ ਵੀ ਇੰਨੀ ਕੋਪਰੇਸ਼ਨ ਨਹੀਂ ਹੈਗੀ ਜਿੰਨੀ ਇਹਨਾਂ ਕੰਟਰੀਆਂ ਜਿਹੜੇ ਮੈਂ ਗਿਣਾਏ ਨੇ ਤੁਹਾਡਾ ਕੀ ਖਿਆਲ ਹੈ
ਬਿਲਕੁਲ ਜੀ, ਪਹਿਲੀ ਗੱਲ ਤਾਂ ਦੇਖੋ ਚਾਈਨਾ ਚ ਤਾਂ ਕਮਿਊਨਿਜ਼ਮ ਆ ਤੇ ਕਮਿਊਨਿਜ਼ਮ ਦੇ ਵਿੱਚ ਥੋੜਾ ਜਿਹਾ ਧੱਕਾ ਅਕਸਰੀ ਹੁੰਦਾ ਆ ਤੇ ਉਹ ਚੀਜ਼ਾਂ ਉਹਨਾਂ ਦਾ ਇੱਕ ਘਰ ਰੂਲ ਕਰਨ ਦਾ ਵੱਖਰਾ ਤਰੀਕਾ ਤੇ ਉਹਨਾਂ ਨੇ ਤਾਂ ਉਹ ਡਾਂਗ ਨਾਲ ਰੂਲ ਅਪਣਾਇਆ। ਸ਼ੁਰੂ ਚ ਜਿਹੜੀਆਂ ਵੀਡੀਓ ਤੁਸੀਂ ਦੇਖਦੇ ਸੀ ਵੀ ਕਿਵੇਂ ਚਾਈਨੀ ਲੋਕਾਂ ਨੂੰ ਘੜੀਸ ਘੜੀਸ ਘਰੋਂ ਲਿਆਂਦਾ ਜਾ ਰਿਹਾ ਸੀ ਤੇ ਸਾਡੇ ਲਾਗੇ ਸੀ ਲੋਕ ਮਾਨਵਤਾ ਦਾ ਘਾਣ ਹੋ ਗਿਆ ਜੀ, ਮਾਨਵਤਾ ਨੂੰ ਐਂ ਹੋ ਗਿਆ ਜੀ, ਮਾਨਵਤਾ ਮਾਰੀ ਗਈ ਤੇ ਉਹ ਉਹ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ ਜੀ ਤੇ ਉਹਨਾਂ ਨੇ ਮਾਨਵਤਾ ਨੂੰ ਬਚਾ ਕੇ ਦਿਖਾਤਾ। ਕਈ ਵਾਰੀ ਜ਼ਹਿਰ ਨਾਲ ਜ਼ਹਿਰ ਨੂੰ ਨਹੀਂ ਮਾਰਿਆ ਜਾਂਦਾ ਹੁੰਦਾ, ਉਹਨਾਂ ਨੇ ਉਹ ਤਰੀਕੇ ਨਾਲ ਉਹ ਆਪਦਾ ਕੰਟਰੋਲ ਕਰਕੇ ਦਿਖਾਤਾ। ਪਰ ਜਿਹੜੀ ਸਾਡੀ ਸਿਚੁਏਸ਼ਨ ਆ ਜਾਂ ਸਾਡੇ ਲੋਕਾਂ ਦੀ ਗੱਲ ਆ, ਉਹ ਲੋਕ ਤਾਂ ਇੱਕ ਸਿਰਫ ਤੇ ਸਿਰਫ ਤਮਾਸ਼ਾ ਉਹਨਾਂ ਲਈ ਬਣ ਕੇ ਰਿਹਾ ਹੋਇਆ, ਉਹਨਾਂ ਲਈ ਸਰਕਾਰਾਂ ਦੇ ਵੀ ਜਿਹੜੇ ਚੁਟਕਲੇ ਆ ਤੇ ਮੈਨੂੰ ਲੱਗਦਾ ਉਹਦਾ ਕਾਰਨ ਇੱਕ ਹੋਰ ਵੀ ਹੈ ਸਿੱਧੂ ਸਾਹਿਬ। ਉਹਦਾ ਕਾਰਨ ਇਹ ਆ ਵੀ ਸਾਡੀਆਂ ਸਰਕਾਰਾਂ ਉਸ ਢੰਗ ਨਾਲ ਕਿਤੇ ਸੀਰੀਅਸ ਹੋਈਆਂ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਜਿਹੜਾ ਇੱਕ ਰਾਜ ਕਰਨਾ ਤੇ ਇੱਕ ਰਾਜ ਲੈਣ ਲਈ ਜਿਹੜੇ ਲੈਕਚਰ ਦੇਣੇ ਤੇ ਇੱਕ ਰਾਜ ਕਰਨ ਵੇਲੇ ਲੈਕਚਰ ਦੇਣੇ, ਉਹਨਾਂ ਚ ਬਹੁਤ ਫਰਕ ਹੁੰਦਾ। ਇਵੇਂ ਐਕਟਰ ਐਕਟ ਚ ਵੀ ਫਰਕ ਹੁੰਦਾ। ਹੁਣ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਕਿਤੇ ਥਾਲੀਆਂ ਵਜਾਉਣ ਲਾਉਂਦਾ, ਕਿਤੇ ਮੋਮਬੱਤੀਆਂ ਜਗਾਉਣ ਲਾਉਂਦਾ, ਹੁਣ ਉਹ ਉਹ ਆਮ ਬੰਦੇ ਨੂੰ ਤਾਂ ਇਹ ਲੱਗਦਾ ਵੀ ਇਹ ਨਾਰਮਲ ਗੱਲ ਆ। ਪਰ ਦੇਖੋ ਮੈਂ ਸਿੱਧੂ ਸਾਹਿਬ ਇਸ ਲਾਈਨ ਚ ਪੜ੍ਹਾਈ ਕੀਤੀ ਆ, ਐਸਟ੍ਰੋਲੋਜੀ ਦੇ ਵਿੱਚ ਮੈਂ ਪੜ੍ਹਿਆ, ਮੈਨੂੰ ਉਸ ਪੜ੍ਹਾਈ ਦੇ ਵਿੱਚ ਮੈਨੂੰ ਪਤਾ, ਮੈਂ ਉਹਦੀ ਭਾਵ ਗਿਆ ਸੀ ਜਦੋਂ ਉਹਨੇ ਬੰਦੇ ਨੇ ਅਨਾਊਂਸ ਕੀਤਾ ਸੀ ਨਾ ਵੀ 5 ਵਜੇ ਇੰਨਾ ਕਰਕੇ ਆਹ ਚੀਜ਼, ਤਾਂ ਉਹ 9 ਮਿੰਟ ਜਿਹੜੀ ਉਹਨੇ ਗੀਤ ਗੱਲ ਕੀਤੀ ਮੈਂ ਉਹਦੀ ਦੱਸਤਾ ਸੀ। ਮੈਂ ਕਿਹਾ ਇਹਨੂੰ ਕਿਸੇ ਬਾਹਮਣ ਨੇ ਕੈਲਕੂਲੇਸ਼ਨਾਂ ਕਰਕੇ ਦਿੱਤੀਆਂ ਹੋਈਆਂ, ਉਹਨੇ 5 ਮਿੰਟ ਨਾ ਕਹਿਤਾ, 6 ਮਿੰਟ ਨਾ ਕਹਿਤਾ,
ਕਰੋ ਪੜਦਾ ਪਾਸ, ਪੜਦਾ ਪਾਸ ਕਰੋ।
ਹਾਂਜੀ ਹਾਂਜੀ, ਜਿਹੜਾ 9 ਅੰਕ ਅੰਕਾਂ ਨੂੰ ਅੱਡ ਅੱਡ ਗ੍ਰਹਿ ਦਾ ਦਿੱਤਾ ਹੋਇਆ, ਜਿਵੇਂ 1 ਨੂੰ ਸੂਰਜ ਕਿਹਾ ਜਾਂਦਾ, ਠੀਕ ਹੈ ਜੀ, ਇਵੇਂ ਜੀ ਕਿ 9 ਹੈ ਜਿਹੜਾ 9 ਸਿੰਬਲ ਹੈਗਾ ਜੀ ਮੰਗਲ ਗ੍ਰਹਿ ਦਾ।
ਅੱਛਾ,
ਮੰਗਲ ਗ੍ਰਹਿ ਨੂੰ ਇਹ ਮੰਨਿਆ ਜਾਂਦਾ ਇਹਨਾਂ ਦੀ ਭਾਸ਼ਾ ਚ ਵੀ ਉਹ ਬਹੁਤ ਗੁੱਸੇ ਵਾਲਾ ਗ੍ਰਹਿ ਆ, ਬਹੁਤ ਗਰਮੀ ਦਿਖਾਉਂਦਾ, ਬਹੁਤ ਬੰਦੇ ਨੂੰ ਉਹ ਕਰਦਾ ਵੀ ਬਿਮਾਰੀਆਂ ਉਹਦੇ ਉਹਨੂੰ ਚੁੰਬੜਦੀਆਂ, ਇਹ ਜਿਹੀਆਂ ਚੀਜ਼ਾਂ ਹੁੰਦੀਆਂ। ਇਹਨਾਂ ਨੇ ਉਸ ਮੰਗਲ ਗ੍ਰਹਿ ਨੂੰ ਖੁਸ਼ ਕਰਨ ਲਈ ਰਾਤ ਦਾ ਟਾਈਮ ਜਿਹੜਾ ਜਿਵੇਂ ਜਿਵੇਂ ਟਾਈਮ ਚੁਣਿਆ,
9 ਵਜੇ ਇੰਨਾ 5 ਅਪ੍ਰੈਲ ਨੂੰ 9 ਵਜੇ 9 ਮਿੰਟ ਲਈ।
ਹੁਣ 5 ਅਪ੍ਰੈਲ ਕਿਉਂ ਚੁਣੀ? ਦੇਖੋ 5 ਅਪ੍ਰੈਲ ਦਾ ਵੀ ਉਹਨਾਂ ਨੇ ਜਿਹੜੀ ਕੈਲਕੂਲੇਸ਼ਨ ਕੀਤੀ ਆ, ਉਹ 5 ਤੇ 4 ਉਹ ਵੀ 9 ਬਣਦਾ ਗਾ, ਚੌਥਾ ਮਹੀਨਾ ਤੇ 5 ਤਰੀਕ, ਐਨ 9 ਵਜੇ ਵੀ 9 ਬਣ ਗਿਆ, 9 ਮਿੰਟ ਵੀ 9 ਵਜੇ ਬਣ ਗਿਆ। ਤੇ ਉਸ ਟਾਈਮ ਦੇ ਵਿੱਚ ਜਿਹੜੀ ਉਹਨਾਂ ਨੇ ਲਾਈਟ ਜਗਾਉਣ ਨੂੰ ਕਿਹਾ, ਉਹ ਲਾਈਟ ਜਗਾਉਣ ਲਈ ਉਹਨਾਂ ਨੇ ਕਿਹਾ ਵੀ ਜਿਹੜੀ ਲਾਈਟ ਆ ਉਹ ਰਾਹੂ ਨੂੰ ਭਜਾਉਂਦੀ ਆ, ਰਾਹੂ ਗ੍ਰਹਿ ਦੇ ਅਗੇਂਸਟ ਆ ਅਗਨੀ ਆ ਜਿਹੜੀ, ਤੇ ਉਹ ਲਾਈਟ ਜਗੂਗੀ ਤੇ ਉਹਦੇ ਨਾਲ ਕੀ ਹੋਊਗਾ ਵੀ ਇਹਦੇ ਜਿਵੇਂ ਕਿ ਸਾਊਂਡ ਨਾਲ ਕਹਿੰਦੇ ਸੀ ਵੀ ਸਾਊਂਡ ਪੱਧਤੀ ਬਣਾਈ ਆ ਥਾਲੀ ਵਜਾ ਕੇ, ਉਵੇਂ ਇੱਕ ਹੁਣ ਉਹ ਪੱਧਤੀ ਬਣਾਈ ਗਈ ਆ। ਹੁਣ ਇੱਕ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਬਾਹਮਣ ਦੇ ਕਹੇ ਤੇ ਚੱਲਦਾ ਹੋਵੇ, ਉਸ ਮੁਲਕ ਦੇ ਵਿੱਚ ਤੁਸੀਂ ਕੀ ਭਾਲਦੇ ਹੋ? ਇੱਥੇ ਅਸੀਂ ਕੋਈ ਨਿੰਦਿਆ ਚੁਗਲੀ ਨਹੀਂ ਕਰ ਰਹੇ, ਪਰ ਸਾਨੂੰ ਇੱਕ ਲੈਵਲ ਦੇ
ਡਿਸੀਜ਼ਨ ਕਰਨੇ
ਪੈਣਾ ਤੇ ਲੈਵਲ ਦੀ ਗੱਲ ਕਰਨੀ ਪੈਂਦੀ ਆ।
ਤਾਂ ਮਿੰਟੂ ਬਾਜੀ, ਤੁਹਾਨੂੰ ਨਹੀਂ ਲੱਗਦਾ ਆਪਾਂ ਗਲਤ ਟ੍ਰੇਡ ਚ? ਜਿੰਨੀ ਨੌਲੇਜ ਤੁਹਾਨੂੰ ਹੈ, ਐਵੀ ਅਸੀਂ ਦਿਲ ਵਾਲੀਆਂ ਗੱਲਾਂ ਕਰੀ ਜਾਂਦੇ, ਕਿਤੇ ਆਪਾਂ ਐਸਟ੍ਰੋਲੋਜੀ ਵਾਲੀ ਗੱਲਾਂ ਕਰਦੇ ਤਾਂ ਹੁਣ ਨੂੰ ਮਾਲੋ ਮਾਲ ਹੋਇਆ ਹੋਣਾ ਸੀਗਾ, ਆਪਾਂ ਤਾਂ ਗਲਤ ਪਾਸੇ ਜਾ।
ਮੇਰਾ ਇੱਕ ਕਲੋਜ਼ ਮਿੱਤਰ ਆ, ਪਿਛਲੇ 5-7 ਸਾਲ ਤੋਂ ਮੈਨੂੰ ਬੁਲਾਉਣੋਂ ਹਟ ਗਿਆ। ਉਹ ਬੁਲਾਉਣੋਂ ਪਤਾ ਕਿਉਂ ਹਟ ਗਿਆ? ਕੋਈ ਸਾਡੀ ਲੜਾਈ ਨੀ ਹੋਈ, ਕੋਈ ਝਗੜਾ ਨੀ ਹੋਇਆ, ਅੱਜ ਤੱਕ ਇਹ ਤਾਂ ਕੁਛ ਮੇਰੇ ਨਾਲ ਕਿਸੇ ਨਾਲ ਹੋਇਆ ਹੀ ਨੀ। ਉਹਦਾ ਕਾਰਨ ਇਹ ਹੋ ਗਿਆ ਵੀ ਸਾਡਾ ਗੈਪ ਪੈ ਗਿਆ, ਇੱਕ ਸਾਡਾ ਦੋਨਾਂ ਦਾ ਗੈਪ ਪੈ ਗਿਆ। ਗੈਪ ਸਮੇਂ ਦਾ ਨੀ ਪਿਆ, ਸਮਾਂ ਸਮੇਂ ਦੀ ਕੋਈ ਪ੍ਰੋਬਲਮ ਨੀ, ਗੈਪ ਪਿਆ ਸਾਡਾ ਅਮੀਰੀ ਗਰੀਬੀ ਦਾ। ਅਸੀਂ ਇਕੱਠਿਆਂ ਨੇ ਇਹ ਕੰਮ ਕੀਤਾ ਸੀ, ਇਕੱਠੇ ਸਿੱਖੇ ਸੀ, ਸਭ ਕੁਛ ਕੀਤਾ ਸੀ। ਉਸ ਬੰਦੇ ਨੇ ਇਹਨੂੰ ਪੇਸ਼ਾ ਵਜੋਂ ਅਪਣਾ ਲਿਆ ਤੇ ਆਪਾਂ ਅਪਣਾ ਲਿਆ ਵੀ ਲੋਕਾਂ ਨੂੰ ਅਵੇਅਰ ਕਰੀਏ ਵੀ ਇਹ ਚ ਕੱਖ ਨੀ, ਉਹ ਇਹ ਚ ਕੱਖ ਨੀ, ਦੇਖੋ ਮੈਂ ਤਾਂ 2.5 ਸਾਲ ਗਾਲ ਲਏ, ਤੁਸੀਂ ਨਾ ਗਾਲ ਲਓ ਜ਼ਿੰਦਗੀ। ਆਪਾਂ ਲੱਗ ਗਏ ਹੋਕਾ ਦੇਣ ਜਾਗੋ ਦਾ, ਤੇ ਆਪਾਂ ਅੱਜ ਵੀ ਕਹੀ ਪੱਟ ਕੇ ਕਹੀ ਨਾਲ ਨਿਉ ਕੱਢ ਕੇ ਡਿਆ ਇੱਥੇ ਕੁਟੀਆ ਚ ਆਪਦੇ ਤਿੰਨ ਤੜਕੇ ਆਪਣੇ ਖੇਤ ਲੱਗਿਆ ਰਹਿੰਦਾ, ਹੱਥਾਂ ਤੇ ਛਾਲੇ ਅੱਜ ਵੀ ਕਿਰਤ ਕਰਦੇ ਆ। ਰਾਤ ਕੱਲ ਭੈਣ ਦਾ ਕਿਤੇ ਫੋਨ ਆਇਆ ਤੇ ਕਹਿੰਦੀ ਥੋੜੀ ਜੀ ਵੀਡੀਓ ਕਾਲ ਕਰ ਲਾ ਹੁੰਦਾ ਜਿਵੇਂ ਘਰਦਿਆਂ ਨੂੰ ਦੇਖ ਲਾਂ, ਤੇ ਮੇਰਾ ਮੂੰਹ ਦੇਖ ਕੇ ਕਹਿੰਦੀ ਜਮਾ ਹੀ ਪਹਿਲਾਂ ਹੀ ਗੂੜਾ ਸੀਗਾ ਤੇ ਇੰਨਾ ਮੱਚਿਆ ਪਿਆ, ਧੁੱਪ ਚ ਰਹਿ ਕੇ ਥੋੜਾ ਜਿਹਾ ਤਾਂ ਸੰਭਾਲ ਲਾ ਵੀ ਆਪਾਂ ਇਸ ਪੋਜੀਸ਼ਨ ਚ ਆ ਗਏ। ਤੇ ਜਿਹੜਾ ਰੰਗ ਹੁਣ ਮੇਰਾ ਹੋਇਆ ਉਸ ਮਿੱਤਰ ਦਾ ਉਦੋਂ ਉਹ ਜਿਹਾ ਰੰਗ ਸੀ ਉਸ ਟਾਈਮ ਚ, ਤੇ ਪ੍ਰਭੂ ਅਸੀਂ ਉਹਨੂੰ ਪ੍ਰਭੂ ਦੇਵੇ ਦਾ ਭਰਾ ਕਹਿੰਦੇ ਹੁੰਦੇ ਸੀਗੇ ਵੀ ਉਹ ਜਿਹਾ ਸੀ। ਪਰ ਅੱਜ ਉਹ ਬੰਦਾ ਕਰੋੜਾਂ ਪਤੀ ਆ, ਉਹਨੇ ਪਿੱਛੇ ਜੇ ਬਠਿੰਡੇ ਦੇ ਵਿੱਚ 2 ਕਰੋੜ ਰੁਪਇਆ ਲਾ ਕੇ ਤਾਂ ਇੱਕ ਕੋਠੀ ਪਾਈ ਆ, ਸਿਰਫ ਤੇ ਸਿਰਫ ਨਗਾਂ ਦੀ ਕਮਾਈ ਤੇ ਆਹ ਗਿਣਤੀਆਂ ਮਿੰਤੀਆਂ ਦੀ ਕਮਾਈ। ਸੋ ਬਿਲਕੁਲ ਤੁਸੀਂ ਰਾਈਟ ਕਿਹਾ ਜੀ, ਵੀ ਅਸੀਂ ਰਾਈਟ ਬੰਦੇ ਰੋਂਗ ਪ੍ਰੋਫੈਸ਼ਨ ਚ।
ਬਿਲਕੁਲ ਮਿੰਟੂ ਜੀ, ਤੁਸੀਂ ਗੱਲ ਕਹੀ ਆ ਜਿਹੜੇ ਰਾਜ ਕਰਨ ਦੇ ਤਰੀਕੇ ਆ ਉਹ ਆਉਂਦੇ ਨੀ ਜਾਂ ਕਿਸ ਤਰ੍ਹਾਂ ਆ। ਮੈਨੂੰ ਯਾਦ ਹੈ ਇੱਕ ਗੱਲ ਵੀ ਬਣੀ ਸੀ ਚੁਟਕਲਾ, ਚਲੋ ਹੁਣ ਆਪਾਂ ਕਹਿੰਦੇ ਚੁਟਕਲੇ ਨਹੀਂ ਸੁਣਾਉਣੇ ਚਾਹੀਦੇ, ਤੇ ਉਹ ਜਦੋਂ ਪੰਜਾਬ ਦੇ ਵਿੱਚ ਵੱਡੇ ਬਾਦਲ ਸੀ ਨਾ ਉਹਨਾਂ ਦੀ ਸਰਕਾਰ ਸੀ, ਤੇ ਉਦੋਂ ਹੁਣ ਬਹੁਤ ਮਸਲੇ, ਕਦੇ ਕੋਈ ਧਰਨਾ ਲੱਗ ਗਿਆ, ਕਦੇ ਕੋਈ, ਕਦੇ ਉਹ ਸਰਸੇ ਵਾਲੇ ਤੰਗ ਕਰੀ ਜਾਂਦੇ ਸੀ, ਕਦੇ ਉਹ ਕਰੀ ਜਾਂਦਾ। ਉਹ ਹੁਣ ਉਹਨਾਂ ਨੂੰ ਅੱਛਾ ਉਹਨਾਂ ਨੂੰ ਦੱਸੋ ਅੱਛਾ ਇੱਦਾਂ ਆ, ਮੈਂ ਕਰਦਾ ਪਤਾ, ਕੋਈ ਨੀ ਮੈਨੂੰ ਪਤਾ, ਉਹ ਤੋਰ ਦੇਣਾ ਜਾਣੀ ਮਿੱਠੀ ਗੋਲੀ ਦੇ ਕੇ। ਤੇ ਉਹ ਇੱਕ ਵਾਰੀ ਬੰਦੇ ਦੋ ਤਿੰਨ ਵਾਰੀ ਏਦਾਂ ਗਏ ਉਹਦੇ ਕੋਲ, ਤੇ ਉਹ ਆਰਾਮ ਨਾਲ ਧੁੱਪੇ ਬੈਠੇ ਜਿੱਦਾਂ ਅੱਜ ਦਿਨ ਚੜਿਆ ਗੋਫਸਾਰ ਬਰਸੀਨੀ ਦੇ ਵਿੱਚ, ਮਤਲਬ ਮਿੱਠਾ ਮੱਠਾ ਜਿਹਾ ਬਾਹਰ ਬੈਠੇ ਏਦਾਂ। ਬੰਦਾ ਹੁਣ ਜਿੱਦਾਂ ਆਇਆ ਤੇ ਬਾਦਲ ਸਾਹਿਬ ਹੌਲੀ ਹੌਲੀ ਏਦਾਂ ਬਾਂਹ ਤੇ ਏਦਾਂ ਕਾਜ ਜਿਹੀ ਕਰਨ ਲੱਗੇ ਹੋ, ਤੇ ਉਹ ਕਹਿੰਦਾ ਜੀ ਤੁਹਾਨੂੰ ਕਿੰਨੀ ਵਾਰੀ ਗਿਆ ਕੰਮ ਕਰਨ ਵਾਲੇ ਆ, ਏਦਾਂ ਆ ਵੀ ਤੁਸੀਂ ਰਾਜ ਕਰੋ, ਰਾਜ ਸਵਾਦ ਤਾਂ ਲਓ, ਰਾਜ ਦਾ ਸਵਾਦ ਤਾਂ ਲਓ। ਕਹਿੰਦਾ ਕਾਕਾ ਇੰਨਾ ਕਹਿੰਦਾ ਸਵਾਦ ਰਾਜ ਕਰਨ ਚ ਨਹੀਂ ਆਉਂਦਾ ਜਿੰਨਾ ਖਾਜ ਕਰਨ ਚ ਆਉਂਦਾ। ਸੋ ਇਹ ਜਿਹੜੀ ਮੋਦੀ ਸਾਹਿਬ ਵੀ ਆ, ਮੈਨੂੰ ਲੱਗਦਾ ਇਹ ਜਿਹੜੇ ਬਾਹਮਣਾ ਮਗਰ ਲੱਗ ਕੇ ਆ ਨੰਬਰ ਪੰਡਤਾਂ ਮਗਰ ਲੱਗ ਕੇ ਖਾਜ ਹੀ ਕਰ ਰਹੇ ਨੇ, ਰਾਜ ਨਹੀਂ ਕਰ ਰਹੇ ਜੇ ਹਿਸਾਬ ਨਾਲ ਮੈਨੂੰ ਲੱਗ ਰਿਹਾ, ਤੇ ਸਵਾਦ ਹੀ ਲੈ ਰਹੇ ਨੇ। ਮਤਲਬ ਇਹ ਇਹ ਕੋਈ ਚਲੋ ਠੀਕ ਆ, ਮੈਂ ਇਹ ਵੀ ਕਿਹਾ ਵੀ ਕੋਈ ਮਾੜੀ ਗੱਲ ਨੀ, ਚਲੋ ਮੋਮਬੱਤੀਆਂ ਜਗਾ ਵੀ ਲਓ, ਇਹ ਇਹ ਚ ਕਿਹੜੇ ਕੋਈ ਮਤਲਬ ਕੁਛ ਲੱਗਣਾ ਆ ਕੁਛ, ਪਰ ਜਿਹੜਾ ਇਹ ਹਾ ਵਿਸ਼ਵਾਸ ਹੈ ਕਿ ਉਧਰੋਂ ਜੀ ਗਜਨੀ ਆ ਗਿਆ ਤੇ ਸਹੁਰੇ ਬਸ ਮੰਤਰ ਪੜਨ ਲੱਗ ਪਏ ਵੀ ਆਪਣੇ ਆਪ ਜਾਣਾ, ਫਿਰ ਕੀ ਹੋਇਆ, 16 ਵਾਰੀ ਉਹਨੇ ਮਤਲਬ ਸੋਮਨਾਥ ਦਾ ਮੰਦਰ ਲੁੱਟਿਆ ਹਨਾ, ਤੇ ਕੁਛ ਨੀ ਹੋ ਸਕਿਆ। ਸੋ ਉਹ ਜਿਹੜੇ ਫਾਰਮੂਲੇ ਆ ਆਲਰੇਡੀ ਫੇਲ ਹੋ ਚੁੱਕੇ, ਹੋ ਕੇ 500-600 ਸਾਲ 1000 ਸਾਲ ਗੁਲਾਮੀ ਕੱਟ ਚੁੱਕਿਆ ਹਿੰਦੁਸਤਾਨ, ਤੇ ਫੇਰ ਇਹੋ ਜਿਹੇ ਆਪਾਂ ਮਤਲਬ ਮੈਂ ਸਿੱਧਾ ਕਹਿੰਦਾ ਵੀ ਤੁਹਾਡੀ ਗੱਲ ਤੋਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਇਹਨੂੰ ਇੰਟਰਪ੍ਰੇਟ ਕੀਤਾ, ਬਹੁਤ ਵਧੀਆ ਕੀਤਾ। ਤੇ ਜੇ ਇਹ ਗੱਲਾਂ ਨੇ ਤਾਂ ਇਹ ਕੋਈ ਮਤਲਬ ਵਧੀਆ ਗੱਲਾਂ ਨਹੀਂ ਹੈਗੀਆਂ, ਇਹ ਆਲਰੇਡੀ ਫੇਲ ਹੋ ਚੁੱਕੀਆਂ ਗੱਲਾਂ ਨੇ, 1000 ਸਾਲ ਦੀ ਗੁਲਾਮੀ ਕੱਟ ਚੁੱਕੇ ਆ ਇਹਨਾਂ 53 ਦੇ ਪਿੱਛੇ ਲੱਗ ਕੇ। ਅਖੀਰ ਨੂੰ ਕੀ ਹੋਇਆ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਤਲਵਾਰ ਚੱਕੀ, ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ, ਉਹਨੇ ਕੰਮ ਕੀਤਾ, ਨਾ ਕਿ ਮੰਤਰਾਂ ਨੇ ਕੀਤਾ, ਨਾ ਕਿ ਹਵਨਾਂ ਨੇ ਕੀਤਾ। ਫਿਰ ਜਦੋਂ ਤਲਵਾਰ ਬਾਹੀ, ਮਿਹਨਤਾਂ ਕੀਤੀਆਂ, ਸ਼ਹੀਦੀਆਂ ਪਾਈਆਂ, ਉਹਦੇ ਨਾਲ ਫਿਰ ਰਿਜ਼ਲਟ ਨਿਕਲੇ। ਤੇ ਹੁਣ ਵੀ ਗਰਾਊਂਡ ਲੈਵਲ ਤੇ ਮਿੰਟੂ ਜੀ ਸਾਡੇ ਜਿਹੜੇ ਲੋਕ ਨੇ ਹਿੰਦੁਸਤਾਨ ਦੇ, ਰੱਖ ਲਓ ਜੀ ਦੁਨੀਆਂ ਦੇ ਕਿਤੇ ਵੀ ਲੋਕ ਹੈ, ਉਹ ਇੱਦਾਂ ਨਹੀਂ ਹੋਣਾ ਵੀ ਮਤਲਬ ਤੁਸੀਂ ਆਹ ਮੰਤਰ ਪੜ੍ਹੀ ਜਾਂ ਉਹ ਮੰਤਰ, ਮੰਤਰ ਪੜ੍ਹੋ ਆਪਣੀ ਮਨ ਦੀ ਸ਼ੁੱਧੀ ਲਈ ਪੜ੍ਹੋ, ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਪੜ੍ਹੋ, ਬਾਣੀ ਨਾਲ ਜੁੜੋ। ਪਰ ਜੇ ਅਸੀਂ ਪ੍ਰੈਕਟੀਕਲੀ ਆਪਣੇ ਆਪ ਨੂੰ ਸਾਫ਼ ਹੀ ਨਹੀਂ ਰੱਖਣਾ, ਨਹਾਉਣਾ ਹੀ ਨਹੀਂ, ਪ੍ਰਕੋਸ਼ਨ ਹੀ ਨਹੀਂ ਲੈਣੇ, ਮੂੰਹ ਮੂਹਰੇ ਕੱਪੜਾ ਨਹੀਂ ਲਾਣਾ, ਹਨਾ, ਫਿਰ ਉਹਦਾ ਫਾਇਦਾ ਕੀ ਹੈ? ਕੁਛ ਵੀ ਨਹੀਂ ਫਾਇਦਾ। ਇਹ ਪ੍ਰੈਕਟਿਸ ਵੀ ਨਾਲ ਕਰਨੀ ਪੈਣੀ ਆਪਾਂ ਨੂੰ। ਮਿੰਟੂ ਭਾਜੀ, ਕੱਲ ਨਾ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ, ਉਹਨਾਂ ਨੇ ਇੰਟਰਵਿਊ ਆਪਾਂ ਸੁਣਾਂਗੇ ਅੱਜ ਕਰਾਂਗੇ, ਤੇ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ ਅੱਜ, ਡੋਨਲਡ ਟਰੰਪ ਨੇ ਵੀ ਇਹ ਗੱਲ ਕਹੀ ਕਿ ਜ਼ਰੂਰੀ ਨਹੀਂ ਹੈਗਾ ਤੁਸੀਂ ਮਾਸਕ ਪਾਉਣੇ ਆ, ਜ਼ਰੂਰੀ ਨਹੀਂ ਵੀ ਜਿਹੜੇ ਮਾਸਕ ਨਾ ਪਾਓ। ਆਮ ਜਨਤਾ ਨੂੰ ਕਹਿਤਾ ਤੁਸੀਂ ਮਾਸਕ ਜਿਹੜੇ ਆ ਮੈਡੀਕਲ ਫੈਸਿਲਿਟੀ ਵਾਸਤੇ ਰਹਿਣ ਦਿਓ, ਕਿਉਂਕਿ ਉਹਨਾਂ ਦੀ ਸ਼ਾਰਟੇਜ ਆਈ ਹੋਈ ਆ, ਉਹਨਾਂ ਨੂੰ ਹਸਪਤਾਲਾਂ ਤੱਕ ਹੀ ਸਪਲਾਈ ਰੱਖੋ, ਤੁਸੀਂ ਕੋਈ ਵੀ ਡਬਲ ਕੱਪੜਾ ਕਹਿੰਦੇ ਪਾ ਲਓ ਮੂੰਹ ਦੇ ਉੱਤੇ, ਕੱਪੜਾ ਪਾ ਕੇ ਨਿਕਲੋ। ਜਿਹੜੇ ਬੰਦੇ ਕਹਿੰਦੇ ਸੀ ਅਸੀਂ ਬੁਰਕਾ ਨਹੀਂ ਪਾਣ ਦੇਣਾ, ਜਿਹੜੇ ਬੰਦੇ ਕਹਿੰਦੇ ਸੀ ਹਿਜਾਬ ਨਹੀਂ ਪਾਣ ਦੇਣਾ, ਉਹ ਸਾਰੀਆਂ ਸਿਕਿਉਰਟੀਆਂ, ਉਹ ਸਾਰਾ ਕੁਛ ਉੱਡ ਗਿਆ। ਹੁਣ ਉਹ ਆਪ ਕਹਿ ਰਹੇ ਨੇ ਤੁਸੀਂ ਇਹ ਪਾਓ। ਹੁਣ ਕੱਲ ਡਾਕਟਰ ਸਾਹਿਬ ਕਹਿੰਦੇ ਘਰ, ਹਰ ਘਰ ਵਿੱਚ ਸਰੋਪੇ ਪਏ ਨੇ, ਹਰ ਘਰ ਦੇ ਵਿੱਚ ਪਰਨੇ ਪਏ ਨੇ, ਕਹਿੰਦਾ ਤੁਸੀਂ ਪਰਨੇ ਦੀ ਬੁੱਕਲ ਮਾਰ ਕੇ ਬਾਹਰ ਨਿਕਲੋ। ਜੇ ਕਹਿੰਦੇ ਤੁਸੀਂ ਬੁੱਕਲ ਮਾਰੀ ਹੋ, ਮੋਹਰ ਵਾਲੇ ਬੁੱਕਲ ਮਾਰੀ ਹੋ, ਤੁਸੀਂ ਤਾਂ 95% ਸੰਭਾਵਨਾ ਖਤਮ ਕਰ ਦਿੱਤੀ ਟਰਾਂਸਮਿਸ਼ਨ ਹੋਣ ਦੀ, ਠੀਕ ਹੈ ਨਾ। ਹੁਣ ਉਹੀ ਗੱਲ ਅੱਜ ਟਰੰਪ ਹੁਣੀ ਕਹਿ ਰਹੇ ਨੇ ਕਿ ਤੁਸੀਂ ਵੀ ਬੁੱਕਲ ਮਾਰ ਕੇ ਨਿਕਲੋ, ਤੇ ਕਿਤੇ ਮਤਲਬ ਜੇ ਉਹਨੂੰ ਪਤਾ ਹੁੰਦਾ ਵੀ ਸਰੋਪੇ ਹੁੰਦੇ, ਉਹਨੇ ਸਰੋਪਾ ਵੀ ਕਹਿ ਦੇਣਾ ਸੀ ਵੀ ਸਰੋਪਿਆਂ ਦੀ ਬੁੱਕਲ ਮਾਰ ਕੇ ਨਿਕਲੋ, ਹੁਣ ਕੰਮ ਆਉਣੇ ਆ। ਸੋ ਮਿੰਟੂ ਭਾਜੀ ਵੀ ਦੇਖੋ, ਮੌਤ ਦੇ ਮੂਹਰੇ ਬੰਦਾ ਕੀ ਨੀ ਕਰਦਾ। ਜਦੋਂ ਟਰੰਪ ਵਰਗੇ ਜਾਂ ਵੈਸਟਰਨ ਕੰਟਰੀਆਂ ਵਰਗੇ ਜਿਹੜੇ ਹਿਜਾਬ ਪੱਗਾਂ ਨੂੰ ਜਾਂ ਮੂੰਹ ਦੇ ਢੱਕੇ ਨੂੰ ਇੱਕ ਤਰ੍ਹਾਂ ਨਾਲ ਕ੍ਰਾਈਮ ਦੱਸਦੇ ਸੀ, ਇੱਕ ਤਰ੍ਹਾਂ ਜ਼ੁਲਮ ਦੱਸਦੇ ਸੀ, ਅੱਜ ਉਹ ਆਪ ਰੈਕਮੈਂਡ ਕਰ ਰਹੇ ਨੇ। ਉਹੀ ਹਾਲ ਸਾਡੇ ਜਿਹੜੇ ਬੁੱਧੀਜੀਵੀ, ਅਖੌਤੀ ਬੁੱਧੀਜੀਵੀਆਂ ਦਾ ਹੋਇਆ, ਵੀ ਜਿਹੜੇ ਕਦੇ ਗੁਰਦੁਆਰਿਆਂ ਨੂੰ ਭੰਡਦੇ ਹੁੰਦੇ ਸੀ, ਜਿਹੜੇ ਕਦੇ ਗੋਲਕਾਂ ਨੂੰ ਭੰਡਦੇ ਹੁੰਦੇ, ਸਿੱਖੀ ਸਿਧਾਂਤਾਂ ਨੂੰ ਭੰਡਦੇ ਹੁੰਦੇ ਸੀ, ਧਰਮ ਨੂੰ ਭੰਡਦੇ ਹੁੰਦੇ ਸੀ, ਅੱਜ ਉਹ ਫੇਸਬੁੱਕ ਤੇ ਆ ਕੇ ਆਪ ਕਹਿ ਰਹੇ ਨੇ ਕਿ ਗੁਰਦੁਆਰਿਆਂ ਵਿੱਚ ਜਾਓ, ਤੁਹਾਨੂੰ ਉੱਥੇ ਮਦਦ ਮਿਲ ਸਕਦੀ ਹੈ, ਐਮਰਜੈਂਸੀ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਕਿ ਗੁਰਦੁਆਰਿਆਂ ਦਾ ਕੰਮ ਰੋਟੀ ਕੱਪੜਾ ਦੇ ਮਕਾਨ, ਤਿੰਨ ਮੁੱਢਲੀਆਂ ਚੀਜ਼ਾਂ ਆ, ਇਹ ਪ੍ਰੋਵਾਈਡ ਕਰਨਾ ਹੈ। ਜਿਹੜੀ ਹੁਣ ਜੋਬ ਸਿਕਿਉਰਿਟੀ ਆ ਜੋਬਾਂ ਆ ਉਹ ਥੋੜਾ ਗੁਰਦੁਆਰਾ ਦੇ ਸਕਦਾ। ਮਿੰਟੂ ਬਾਈ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ ਜੀ, ਹਰ ਚੀਜ਼ ਦੀ ਆਪੋ ਆਪਣੀ ਇੰਪੋਰਟੈਂਸ ਆ। ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਆ, ਅਸੀਂ ਦੇਖੋ ਜਿਹੜੇ ਵਿਗਿਆਨ ਦੇ ਧਰਮ ਤੇ ਆਸਤਿਕ ਨਾਸਤਿਕ ਦੀਆਂ ਗੱਲਾਂ ਸੀ, ਅਸੀਂ ਰੋਜ਼ ਇਹ ਗੱਲਾਂ ਕਰਦੇ ਆਏ ਆ ਵੀ ਇਹ ਵੀ ਗੱਲ ਇਹ ਵੀ ਉਹੀ ਕਰਦੇ ਆ, ਬਸ ਗੱਲ ਇੱਕ ਹੋਮਿਓ ਇਹਨਾਂ ਦੇ ਆੜੇ ਚ ਆਈ ਹੋਈ। ਅਸੀਂ ਇਹ ਗੱਲ ਕਹਿੰਦੇ ਵੀ ਬਾਬੇ ਨਾਨਕ ਨੇ ਚਲੋ ਜੀ ਜਿਹੜੇ ਵੀ ਮਨ ਮਤਾਂ ਖਿਲਾਫ਼ ਆਵਾਜ਼ ਉਠਾਈ, ਇੱਕ ਨਵਾਂ ਧਰਮ ਸ਼ੁਰੂ ਹੋਇਆ, ਉਸ ਧਰਮ ਦੇ ਵਿੱਚ ਬੜਾ ਸਾਫ਼ ਸੁਥਰੀਆਂ ਗੱਲਾਂ ਸਭ ਕੁਛ ਹੋਇਆ, ਤੇ ਜੇ ਅੱਜ ਕੋਈ ਸਿੱਖ ਮਨ ਮਤ ਵਾਲੇ ਪਾਸੇ ਜਾਂਦਾ ਤੇ ਅਸੀਂ ਖੁਦ ਰੋਕਦੇ ਹਾਂ, ਅਸੀਂ ਖੁਦ ਉਸ ਦੀ ਉਹ ਕਰਦੇ ਹਾਂ ਵੀ ਹਾਂ ਇਹ ਗਲਤ ਹੈ, ਮਨ ਮਤ ਇਹ ਨਹੀਂ ਹੋਣੀ ਚਾਹੀਦੀ। ਪਰ ਇਹ ਲੋਕ ਕੀ ਆ, ਇਹ ਲੋਕ ਇਕੱਲੇ ਬਾਬੇ ਨਾਨਕ ਨੂੰ ਤਾਂ ਕਹਿੰਦੇ ਆ ਕਿਆ ਬਾਤ ਆ, ਤੇ ਉਦੋਂ ਬਾਅਦ ਸਾਰੀ ਸਿੱਖੀ ਚੋਂ ਮੁਸਕ ਆਉਂਦੀ ਇਹਨਾਂ ਨੂੰ, ਠੀਕ ਆ। ਤੇ ਉਹ ਚੀਜ਼ ਨੂੰ ਉਸਦੇ ਸਹਾਰੇ ਤੇ ਇਹ ਰੋਟੀ ਖਾਂਦੇ ਸੀ ਜਾਂ ਉਸਦੇ ਸਹਾਰੇ ਤੇ ਨਿੰਦਿਆ ਕਰ ਕਰਕੇ ਸਾਰਾ ਕੁਛ ਕਰੇ। ਮੈਨੂੰ ਸਵਾਲ ਕਰ ਲਿਆ ਕੱਲ ਪਰਸੋਂ, ਮੈਨੂੰ ਆਦੇ ਯਾਰ ਵੀ ਅੱਜ ਕੱਲ ਢੱਡਰੀਆਂ ਵਾਲਾ ਵੀ ਗਿਆਨ ਦੀ ਗੱਲਾਂ ਕਰਦਾ, ਫਲਾਨਾ ਐ ਕਰਦਾ, ਤਰਕ ਦੀਆਂ ਗੱਲਾਂ ਕਰਦਾ, ਉਹਨਾਂ ਦੇ ਤੂੰ ਤਰਕ। ਮੈਂ ਕਿਹਾ ਮੈਂ ਵੀ ਤਰਕ ਮੰਨਦਾ, ਮੈਂ ਤਰਕ ਦੀ ਗੱਲ ਮੈਂ ਵੀ ਕਰਦਾ, ਪਰ ਮੈਂ ਤਰਕ ਦੀ ਗੱਲ ਤੇ ਗਿਆਨ ਦੀਆਂ ਗੱਲਾਂ ਵਿਗਿਆਨ ਨੂੰ ਮੈਂ ਉਦੋਂ ਤੱਕ ਗੱਲਾਂ ਕਰਦਾ ਜਦੋਂ ਤੱਕ ਉਹ ਗੁਰਬਾਣੀ ਨੂੰ ਝੂਠਾ ਸਾਬਤ ਨਹੀਂ ਕਰਨ ਲੱਗਦੇ, ਠੀਕ ਆ। ਕਿਸੇ ਗੁਰੂ ਨੂੰ ਝੂਠਾ ਨਹੀਂ ਸਾਬਤ ਕਰਨਾ, ਹਾਂ ਕਿਸੇ ਢੱਡਰੀਆਂ ਵਾਲੇ ਨੂੰ ਜਾਂ ਕੋਈ ਪ੍ਰਚਾਰਕ ਨੇ ਕਿਸੇ ਨੇ ਕੁਛ ਆਪਦੇ ਕੋਲੋਂ ਬਣਾ ਕੇ ਕਹਿਤਾ ਜਾਂ ਕਿਸੇ ਪ੍ਰਚਾਰਕ ਨੇ ਕੋਈ ਆਪਦੀ ਲਹਿਰ ਚਲਾ ਲਈ, ਉਹਦੀ ਨਿੰਦਿਆ ਚੁਗਲੀ ਕਰੀ ਜਾਣ, ਉਹਦੀ ਕਾਟ ਕੱਟੀ ਜਾਣ ਕਰੀ ਜਾਣ, ਪਰ ਜਦੋਂ ਇਹ ਲੋਕ ਆ ਕੇ ਗੁਰਬਾਣੀ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਨਾ, ਉਦੋਂ ਸਾਡੇ ਅਸੀਂ ਨੀ ਉਹ ਤਰਕ ਦੇ ਸਕਦੇ, ਨਾ ਅਸੀਂ ਉਹਨਾਂ ਦੇ ਨਾਲ ਸਹਿਮਤ ਆ ਨਾ ਹੋਈਏ। ਜਿਵੇਂ ਹੁਣ ਅੱਜ ਕੱਲ ਅੱਡੋ ਅੱਡ ਤਰੀਕੇ ਹੁੰਦੇ ਆ, ਜਿਵੇਂ ਕੱਲ ਵੀ ਅਸੀਂ ਕਿਹਾ ਵੀ ਵੇ ਆਫ ਅਪਰੋਚ ਜਿਹੜਾ ਹੁਣ ਸਹੀ ਹੋਣਾ ਚਾਹੀਦਾ। ਹੁਣ ਮੰਨ ਲਓ ਕਿਸੇ ਬੰਦੇ ਨੇ ਗਲਤ, ਪ੍ਰਚਾਰਕ ਨੇ ਗਲਤ ਗੱਲਾਂ ਕਰਤੀਆਂ, ਉਹ ਗਲਤ ਗੱਲਾਂ ਨੂੰ ਅਸੀਂ ਰੌਲਾ ਪਾ ਪਾ ਕੇ ਪਬਲਿਕਲੀ ਕਲੇਸ ਕਰੀਏ ਗੇ ਵੀ ਆਹ ਗਲਤ ਗੱਲ ਆ, ਉਹ ਕਹਿਤਾ, ਪਰ ਅਸੀਂ ਕਿਉਂ ਨਾ ਉਹਦਾ ਕੋਸ਼ਿਸ਼ ਕਰੀਏ, ਇਸ ਬ੍ਰਹਿਮੰਡ ਚ ਸਭ ਕੁਛ ਪਈ ਆ ਤੇ ਉਹਦਾ ਤੋੜ ਲੱਭੀਏ, ਤੋੜ ਲੱਭ ਕੇ ਲੌਜਿਕ ਨਾਲ ਉਹਦਾ ਜਵਾਬ ਦਈਏ, ਠੀਕ ਹੈ ਨਾ। ਇਹ ਨਾ ਜਵਾਬ ਦਈਏ ਵੀ ਨਹੀਂ ਇਹ ਤਾਂ ਗੁਰੂ ਸਾਹਿਬ ਨੇ ਕਹਿਤਾ ਸੀ, ਤੇ ਕਹਿਤਾ ਸੀ ਗੁਰੂ ਸਾਹਿਬ ਨੇ ਜੇ ਕਿਹਾ ਨਾ ਉਹ ਇਸ ਬ੍ਰਹਿਮੰਡ ਚ ਪਿਆ ਹੀ ਆ, ਜੇ ਤੁਸੀਂ ਥੋੜੀ ਜਿਹੀ ਖੇਚਲ ਕਰੋਗੇ। ਤਾਂ ਮੈਂ ਕੱਲ ਪਰਸੋਂ ਨਾ ਇੱਕ ਵੀਡੀਓ ਦੇਖ ਰਿਹਾ ਸਿੱਧੂ ਸਾਹਿਬ, ਦੋ ਨੌਜਵਾਨ ਮੁੰਡੇ ਕੁੜੀ ਨੇ ਨਾ ਗੁਰਸਿੱਖ ਮੁੰਡੇ ਕੁੜੀਆਂ ਨੇ ਵੀਡੀਓ ਪਾਈ ਆ ਜਿਹ ਚ ਧੁੰਦਾ ਅਗਾਂਹ ਵਧੂ ਪ੍ਰਚਾਰਕ ਆ, ਕਿਤੇ ਕਿਤੇ ਗੱਲਾਂ ਵਧੀਆ ਕਰਦੇ ਆ, ਕਿਤੇ ਕਿਤੇ ਫਿਰ ਉਹ ਕੰਟਰੋਵਰਸੀਅਲ ਗੱਲਾਂ ਕਰ ਦਿੰਦੇ ਆ,
ਉਹ ਫਿਰ ਗੁਰਬਾਣੀ ਤੇ ਉਹ ਫਿਰ ਯੂਟਿਊਬ ਤੇ ਕਲਿੱਕ ਵੀ ਵਧਾਉਣੇ ਹੁੰਦੇ ਆ ਨਾ, ਰੈਵਨਿਊ ਦਾ ਵੀ ਚੱਕਰ ਪੈ ਜਾਂਦਾ।
ਹਾਂ, ਉਹ ਉਹਨਾਂ ਨੇ ਜਦੋਂ ਗੱਲਾਂ ਬਾਤਾਂ ਜੋ ਕੀਤੀਆਂ ਗਲਤ, ਤਾਂ ਉਹ ਗਲਤ ਇੱਕ ਗੱਲ ਉਹਨਾਂ ਨੇ ਪਿੱਛੇ ਜੇ ਕਰ ਰੱਖੀ ਸੀ ਕਿ ਹੁਣ ਬਾਣੀ ਚ ਲਿਖਿਆ ਵੀ ਮੱਛੀ ਆ ਜਿਹੜੀ ਉਹ ਪੱਤੇ ਤੇ ਜਾ ਕੇ ਆਂਡੇ ਦਿੰਦੀ ਆ, ਤੇ ਕਹਿੰਦੇ ਇਹ ਕਿਵੇਂ ਸੰਭਵ ਹੋਜੂਗਾ, ਠੀਕ ਆ। ਉਹਨਾਂ ਨੇ ਕਿਹਾ, ਗੁਰਬਾਣੀ ਤਾਂ ਕਹਿੰਦੀ ਆ ਵੀ ਜਿਹੜੇ ਸ਼ੇਰ ਆ ਉਹ ਗਾਈਆਂ ਚਾਰਦੇ ਆ, ਇਹ ਕਿਵੇਂ ਸੰਭਵ ਹੋਜੂਗਾ, ਬਿੱਲੀਆਂ ਕੁੱਤਿਆਂ ਨੂੰ ਭਜਾਉਂਦੀਆਂ, ਇਹ ਕਿਵੇਂ ਸੰਭਵ ਹੋਜੂ। ਤਾਂ ਉਹ ਉਹਨਾਂ ਨੇ ਕੀ ਕੀਤਾ ਨਾ, ਤਿੰਨੇ ਚਾਰੇ ਮੇਨ ਪੁਆਇੰਟ ਚੱਕੇ, ਉਹਨਾਂ ਤੇ ਬਹੁਤ ਡੂੰਘੇ ਪੱਧਰ ਤੇ ਰਿਸਰਚ ਕੀਤੀ। ਮੈਨੂੰ ਪਤਾ ਉਹਨਾਂ ਨੇ ਕਿੰਨੇ ਡਿਸਕਵਰੀ ਚੈਨਲ ਦੇਖੇ ਹੋਣਗੇ, ਕੀ ਕੁਛ ਕਰਿਆ ਹੋਊ ਉਹਦੇ ਚੋਂ, ਫਿਰ ਉਹਨਾਂ ਨੇ ਰੈਫਰੈਂਸਾਂ ਕੱਢ ਕੇ ਦਿਖਾਈਆਂ। ਮੈਂ ਆਪ ਉਸ ਰੈਫਰੈਂਸ ਦੇਖ ਕੇ ਸੁਣ ਰਹਿ ਗਿਆ ਜਦੋਂ ਮੈਂ ਦੇਖਿਆ ਵੀ ਇੱਕ ਡਿਸਕਵਰੀ ਚੈਨਲ ਦੇ ਇੱਕ ਸ਼ੋਅ ਦੇ ਵਿੱਚ ਦਿਖਾਇਆ ਗਿਆ ਵੀ ਪਾਣੀ ਚ ਰਹਿੰਦੀਆਂ ਮੱਛੀਆਂ ਉੱਤੇ ਲਮਕਦੇ ਦਰਖਤਾਂ ਦੇ ਪੱਤਿਆਂ ਦੇ ਉੱਤੇ ਕਿਵੇਂ ਆ ਕੇ ਆਪਦਾ ਉਹ ਅੰਡਕੋਸ਼ ਦੇ ਕੇ ਜਾਂਦੀਆਂ, ਕਿਵੇਂ ਫਿਰ ਮੇਲ ਫੀਮੇਲ ਉਹਦਾ ਸੁਮੇਲ ਹੁੰਦਾ ਤੇ ਕਿਵੇਂ ਉਹ ਫਿਰ ਮੱਛੀ ਬਣ ਕੇ ਦੁਬਾਰੇ ਪਾਣੀ ਚ ਜਾਂਦੀ ਆ। ਉਹਨਾਂ ਨੇ ਉਹਨੂੰ ਲੌਜਿਕ ਦੇ ਨਾਲ ਦਿਖਾਇਆ, ਅੱਖਾਂ ਖੁੱਲੀਆਂ ਰਹਿ ਗਈਆਂ ਦੇਖ ਕੇ ਵੀ ਯਾਰ ਵਾਕਈ ਗੁਰੂ ਸਾਹਿਬ ਨੇ ਇਹ ਗੱਲਾਂ, ਜੇ ਗੁਰੂ ਸਾਹਿਬ ਨੇ ਧਰਤ ਪਰੇ ਹੋਰ ਦੀ ਗੱਲ ਕਰੀ ਸੀ ਜਿਹਦੀ ਅਕਸਰ ਅਸੀਂ ਉਦਾਹਰਨ ਦਿੰਦੇ ਹਾਂ, ਤੇ ਗੱਲ ਇਹ ਵੀ ਕੀਤੀ ਆ ਤੇ ਇਹ ਵੀ ਸੱਚ ਦਿਖਾਤੀ ਚੈਨਲ ਵਾਲਿਆਂ ਨੇ, ਗੱਲ ਉਹਨਾਂ ਨੇ ਉਹ ਵੀ ਦਿਖਾਤੀ। ਉਹ ਤਾਂ ਅਸੀਂ ਆਮ ਹੀ ਜ਼ਿੰਦਗੀ ਚ ਅੱਜ ਕੱਲ੍ਹ ਦੇਖਦੇ ਹਾਂ ਵੀ ਸ਼ੇਰਾਂ ਦੀ ਕੁੱਤਿਆਂ ਵਾਲੀਆਂ ਆੜੀਆਂ ਤੇ ਰੋਜ਼ ਇਹਦੀਆਂ ਵੀਡੀਓ ਦੇਖਦੇ ਹਾਂ ਅਸੀਂ, ਕਿਵੇਂ ਇੱਕ ਸ਼ੇਰ ਹਿਰਨ ਦੇ ਬੱਚੇ ਨੂੰ ਸਾਂਭ ਰਿਹਾ ਉਹਦੀ ਵੀਡੀਓ ਦਿਖਾਈ ਉਹਨਾਂ ਨੇ, ਕਿਵੇਂ ਇੱਕ ਬਿੱਲੀ ਆ ਇੱਕ ਕੁੱਤਾ ਬੱਚੇ ਨੂੰ ਕੱਟਣ ਪੈ ਗਿਆ ਤੇ ਬਿੱਲੀ ਨੇ ਉਸ ਕੁੱਤੇ ਨੂੰ ਭਜਾਇਆ ਉਸਨੂੰ।
ਇਹ ਤਾਂ ਸਾਡੇ ਘਰ ਵੀ ਹੁੰਦਾ, ਵੀਡੀਓ ਮੈਂ 20 ਵਾਰੀ ਪਾ ਚੁੱਕਾ ਹਾਂ। ਦੂਜੀ ਗੱਲ ਜਿਹੜੀ ਤੁਸੀਂ ਮੱਛੀਆਂ ਦੀ ਗੱਲ ਕੀਤੀ ਆ, ਉਹ ਵੀਡੀਓ ਮੈਂ ਵੀ ਦੇਖਿਆ ਡਿਸਕਵਰੀ ਤੇ, ਬਹੁਤ ਪਹਿਲਾਂ ਦੇਖਿਆ ਸੀ। ਉਹ ਮੱਛੀਆਂ ਇੱਕ ਖਾਸ ਤਰ੍ਹਾਂ ਦੀਆਂ, ਉਹ ਕਿਉਂਕਿ ਉਹ ਜਿਹੜਾ ਸਵਾਂਪ ਹੈ ਨਾ ਜਿਹੜੀ ਦਲਦਲ ਹੈ ਉੱਥੇ ਹੜ ਆਉਂਦਾ ਤੇ ਹੜ ਜਾਂਦਾ ਸਾਰਾ ਕੁਛ ਤੇ ਫਿਰ ਟਿਕਦਾ ਆ। ਉਹ ਮੱਛੀ ਕੀ ਕਰਦੀ ਆ, ਜੇ ਆਂਡੇ ਉਹਦੇ ਦਿੰਦੀ ਆ ਹੜ ਆ ਜਾਂਦੀ ਫਿਰ ਤਾਂ ਉੱਥੇ ਮੱਛੀ ਖਤਮ ਹੋ ਜਾਣੀ ਆ। ਉਹ ਕੀ ਕਰਦੀ ਆ, ਜਿਹੜੇ ਪੱਤੇ ਲਟਕਦੇ ਹੁੰਦੇ ਉਹ ਛਾਲ ਮਾਰਦੀ ਆ ਉੱਪਰ ਨੂੰ, ਉਹ ਵੀਡੀਓ ਚ ਦਿਖਾਇਆ ਗਿਆ, ਛਾਲ ਮਾਰ ਕੇ ਆਂਡੇ ਉਸ ਪੱਤੇ ਦੇ ਉੱਤੇ ਦਿੰਦੀ ਆ, ਉੱਥੇ ਜੰਮ ਜਾਂਦੇ ਨੇ ਤੇ ਜਦੋਂ ਹੜ ਆਉਂਦਾ ਆ ਉਹ ਹੜ ਜਾਂਦਾ ਤੇ ਦੁਬਾਰਾ ਪਾਣੀ ਖੜਦਾ ਤੇ ਉਹ ਭਾਰੇ ਹੋ ਕੇ ਫਿਰ ਪਾਣੀ ਚ ਡਿੱਗ ਪੈਂਦੇ ਨੇ ਜਦੋਂ ਸਮਾਂ ਆਉਂਦਾ ਤੇ ਉੱਥੇ ਫਿਰ ਮੱਛੀ ਬਣਦੀ ਆ। ਮਤਲਬ ਕੁਦਰਤ ਨੇ ਕਿਹਾ, ਜੇ ਹੁਣ ਕਵੇ ਵੀ ਬਾਣੀ ਚ ਚਲੋ ਲਿਖਤਾ ਜਾਂ ਕਿੱਦਾਂ ਲਿਖਤਾ, ਵੀ ਉਹਨਾਂ ਨੇ ਓਬਜ਼ਰਵੇਸ਼ਨ ਕੋਈ ਕੀਤੀ ਹੋਊਗੀ, ਉਹਨਾਂ ਨੂੰ ਪਹਿਲਾਂ ਪਤਾ ਹੋਊਗਾ, ਉਹਨਾਂ ਨੇ ਗੱਲ ਕਿਤੇ ਸੁਣੀ ਹੋਊਗੀ, ਵੀ ਡਿਸਕਵਰੀ ਵਾਲਿਆਂ ਨੇ ਵੀ ਕਿਸੇ ਤੇ ਸੁਣੀ ਹੋਊਗੀ, ਤਾਂ ਹੀ ਜਾ ਕੇ ਗਾਂ ਉੱਥੇ ਬਣਾਈ ਹੈ ਜਾਂ ਰਿਸਰਚ ਕੀਤੀ ਹੋਊਗੀ। ਸੋ ਆਪਾਂ ਇਹ ਜਿਹੜਾ ਤਰਕ ਹੈ ਜਾਂ ਕੋਈ ਵੀ ਆ, ਇਹ ਇੰਨੇ ਲੈਵਲ ਤੱਕ ਨਾ ਲਾ ਜਾਈਏ ਵੀ ਕਿਸੇ ਦੇ ਅਸੀਂ ਕਿਰਦਾਰ ਨੂੰ ਖਤਮ ਕਰ ਦਈਏ, ਕਿਸੇ ਦੀ ਆਸਥਾ ਨੂੰ ਖਤਮ ਕਰ ਦਈਏ। ਉਹ ਦੂਜੀ ਗੱਲ ਇਹ ਆ ਕਿ ਜਿਹੜਾ ਵਿਗਿਆਨ ਹੈ, ਵਿਗਿਆਨ ਦੇ ਲੰਬੜਦਾਰ ਉਹ ਬਣੇ ਹੋਏ ਜਿਹੜੇ ਆਪ ਕੈਮਿਸਟਰੀ ਚੋਂ ਫੇਲ ਹੋਏ ਹੋਏ ਨੇ, ਠੀਕ ਹੈ ਨਾ। ਹਰ ਬੰਦਾ ਵਿਗਿਆਨੀ ਹੈ, ਕੀ ਤੁਸੀਂ ਦਸਵੀਂ ਤੱਕ ਵਿਗਿਆਨ ਨਹੀਂ ਪੜ੍ਹਿਆ, ਕੀ ਤੁਸੀਂ ਬਾਰਵੀਂ ਤੱਕ ਵਿਗਿਆਨ ਨਹੀਂ ਪੜ੍ਹਿਆ, ਫਿਰ ਤੁਸੀਂ ਉਹਦਾ ਪੈਰੀਮੀਟਰ ਕੀ ਹੈ ਵੀ ਵਿਗਿਆਨੀ ਹੈ ਕੌਣ ਹੈ। ਜੇ ਜਿਹੜਾ ਸਕੂਲ ਚਲੇ ਗਿਆ ਉਹ ਸਾਰਿਆਂ ਨੇ ਵਿਗਿਆਨ ਪੜ੍ਹਿਆ ਹੀ ਆ, ਠੀਕ ਹੈ, ਉਹ ਸਾਰੇ ਵਿਗਿਆਨੀ ਹੈ ਤਕਰੀਬਨ, ਵਿਗਿਆਨ ਤੋਂ ਵਰਤੋਂ ਹਰ ਬੰਦਾ ਵਰਤੋਂ ਕਰ ਰਿਹਾ ਵਿਗਿਆਨ ਦੀ, ਉਹ ਵਿਗਿਆਨੀ ਹੈ। ਜ਼ਰੂਰੀ ਥੋੜਾ ਵੀ ਜਿਹਨੇ ਵਿਗਿਆਨ ਬਣਾਉਣਾ ਹੈ ਉਹੀ ਵਿਗਿਆਨੀ ਹੋਵੇ, ਸਾਰੇ ਬੰਦੇ ਕਿਸੇ ਨਾ ਕਿਸੇ ਤਰੀਕੇ ਨਾਲ ਤਕਨੀਕ ਵਰਤ ਕੇ, ਟੈਕਨੋਲੋਜੀ ਵਰਤ ਕੇ ਜਾਂ ਵਰਤ ਕੇ ਨੁਕਤਾ।
ਦੇਖੋ
ਜੀ
ਸਿੱਧੂ ਸਾਹਿਬ, ਮੈਂ ਨਾ ਕੱਲ ਇੱਥੇ ਹੁਣ ਖੇਤਾਂ ਤੇ ਖੇਤ ਆਪਦਾ ਨਿੱਕਾ ਨਿੱਕਾ ਕੰਮ ਕਰਦਾ ਰਹਿੰਦਾ ਸਾਰਾ ਦਿਨ, ਤੇ ਮੈਂ ਨਾ ਇੱਥੇ ਇੱਕ ਬੈਟ ਬਾਲ ਲਾ ਰਿਹਾ ਸੀਗਾ ਲੱਕੜ ਦੀ, ਠੀਕ ਹੈ ਜੀ। ਤੇ ਮੈਂ ਉਹਦੇ ਵਿੱਚ ਇੱਕ ਮਹਿਸੂਸ ਕੀਤਾ ਵੀ ਜਿਹੜਾ ਉਹਦਾ ਕਾਰਨਰ ਆ ਜੇ ਪੂਰਾ ਪ੍ਰੋਪਰ ਨਹੀਂ ਕੱਟਿਆ ਹੋਇਆ ਇੱਕ ਲੱਕੜ ਦਾ, ਤਾਂ ਉਹ ਲੇਟਰ ਆਉਣ ਜਾਂਦੇ ਜਾਂਦੇ ਜੋ ਤੁਸੀਂ ਕੰਧ ਕੱਢਦੇ ਜਾਓਗੇ ਤਾਂ ਉਹ ਕਿਤੇ ਦੂਰ ਚਲਾ ਜਾਊਗਾ, ਉਹਦੀ ਅਲਾਈਨਮੈਂਟ ਖਰਾਬ ਹੋ ਜਾਊਗੀ। ਤਾਂ ਫਿਰ ਮੈਨੂੰ ਲੱਗਿਆ ਵੀ ਇਹਨੂੰ ਪ੍ਰੋਪਰ ਦੋਨੇ ਪਾਸੇ ਉਹ ਕਹਿਣ 90 ਡਿਗਰੀ ਚ ਕੱਟਿਆ ਹੋਣਾ ਚਾਹੀਦਾ ਤੇ ਫੇਰ ਆ। ਫਿਰ ਮੈਂ ਕੀ ਕੀਤਾ ਨਾ ਜੀ, ਮੈਂ ਬੜੀ ਕੋਸ਼ਿਸ਼ ਕਰਕੇ ਮਿਹਨਤ ਕਰਕੇ ਕਹਿ ਆਈ ਕੋਣ ਬਣਾਇਆ ਪ੍ਰਕਾਰ ਯਾਦ ਆਵੇ ਵੀ 90 ਡਿਗਰੀ ਕਿਵੇਂ ਬਣੂਗੀ ਜੇ ਉਹ, ਤੇ ਫਿਰ ਮੈਂ ਇੱਕ ਲੋਹੇ ਦੀ ਪੱਤਰੀ ਦਾ ਉਹ ਚੀਜ਼ ਬਣਾ ਲਈ, ਠੀਕ ਹੈ ਜੀ। 2-3 ਘੰਟੇ ਲਾ ਕੇ ਬੜੀ ਮਿਹਨਤ ਕੀਤੀ ਤੇ ਮੈਂ 2-3 ਘੰਟੇ ਲਾ ਕੇ ਚਾਹ ਦਾ ਕੱਪ ਬਣਾਇਆ ਕੁਰਸੀ ਤੇ ਬੈਠ ਕੇ ਉਸ ਚੀਜ਼ ਕਿੰਨੀ ਦੇਖ ਕੇ, ਤੇ ਮੈਨੂੰ ਨਾ ਫੀਲਿੰਗ ਪਤਾ ਕਿਹੜੀ ਆ ਰਹੀ ਸੀ, ਕਦੇ ਮੈਨੂੰ ਆਈਨਸਟਾਈਨ ਦੀ ਆਵੇ, ਕਦੇ ਨਿਊਟਨ ਦੀ ਆਵੇ, ਕਦੇ ਕਿਸੇ ਦੀ ਆਵੇ, ਵੀ ਕਮਾਲ ਕਰਤੀ ਵੀ ਮੈਂ ਕਿੱਡੀ ਗਜ਼ਬ ਦੀ ਚੀਜ਼ ਬਣਾਈ ਆ, ਤੇ ਵੀ ਜਿਹਦੇ ਨਾਲ ਹੁਣ ਸਾਰਾ ਕੁਛ ਸਹੀ ਚੱਲੂਗਾ। ਤੇ ਮੈਂ ਜੇ ਬਣਾਉਂਦੇ ਨੇ ਚਾਹ ਪੀਂਦੇ ਨੇ, ਮੈਂ ਯੂਟਿਊਬ ਆਨ ਕਰ ਲਈ ਤੇ ਮੈਂ ਯੂਟਿਊਬ ਤੇ ਮੈਂ ਕਿਹਾ ਵੀ ਦੇਖੀਏ ਵੀ ਇਹਦੇ ਚ ਬਣਾਉਣ ਦਾ ਕੀ ਤਰੀਕਾ ਹੁੰਦਾ, ਵੀ ਕੋਈ ਹੋਰ ਚੀਜ਼ ਦਾ ਸਿੱਖ ਲੈਣੇ ਆਪਾਂ, ਦੇਖਦੇ ਆ। ਜਦੋਂ ਮੈਂ ਲਾਈ ਤਾਂ ਫਿਰ ਮੈਨੂੰ ਉੱਥੇ ਪਤਾ ਲੱਗਿਆ ਵੀ ਇਹਨੂੰ ਗੁਣੀਆਂ ਕਹਿੰਦੇ ਆ, ਤੇ ਇਹਦਾ 500-400 ਸਾਲ ਪਹਿਲਾਂ ਹੀ ਬਣਾ ਲਿਆ ਸੀ ਮੈਂ ਜਿਹੜਾ 2-3 ਘੰਟੇ ਲੈ ਕੇ ਹੁਣ।
ਵਿਗਿਆਨੀ ਵਾਲਾ ਸੁਪਨਾ ਧਰਿਆ ਧਰਾਇਆ ਰਹਿ ਗਿਆ। ਮਿੰਟੂ ਭਾਜੀ, ਕੱਲ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀਗੀ, ਅੱਜ ਵੀ ਕਰਾਂਗੇ। ਉਹ ਐਂਡ ਦੇ ਵਿੱਚ ਉਹਨਾਂ ਨੇ ਗੱਲ ਕਹੀ, ਕਹਿੰਦੇ ਵੀ ਸਾਰਿਆਂ ਨਾਲ ਵਧੀਆ ਤਰੀਕਾ ਹੈ ਕਿ ਬਹੁਤ ਵਧੀਆ ਤਰੀਕਾ, ਹੁਣ ਤੁਸੀਂ ਆਪਣਾ ਸਟਰੋਂਗ ਰਹੋ, ਚੜ੍ਹਦੀ ਕਲਾ ਚ ਰਹੋ, ਇਹ ਡਿਜ਼ੀਜ਼ ਜਿਹੜਾ ਚੜ੍ਹਦੀ ਕਲਾ ਦੇ ਨਾਲ ਕੰਟਰੋਲ ਹੋਣਾ ਆ, ਠੀਕ ਹੈ, ਦਵਾਈਆਂ ਤਾਂ ਲੱਗਣੀਆਂ ਅੱਗੇ ਵੀ ਕਹਿੰਦੇ। ਕਹਿੰਦੇ ਵੀ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਵੀ ਜਿਹੜਾ ਸਾਇੰਸ ਹੈ ਜਾਂ ਵਿਗਿਆਨ ਹੈ, ਅਸੀਂ ਹੈ, ਮਤਲਬ ਉਹ 1 ਸਰਜਨ ਹੈ ਵਰਲਡ ਦੇ ਆਪਣੇ ਫੀਲਡ ਦੇ, ਵੀ ਸਾਇੰਸ ਨੇ ਸਿਰਫ ਅਜੇ 2% ਹੀ ਜਾਣਿਆ ਇਸ ਸਰੀਰ ਨੂੰ, ਸਿਰਫ 2%, ਇਹ ਤੋਂ ਵੱਧ ਨੀ ਕਹਿੰਦੇ ਜਾਣਿਆ। ਵੀ ਮੇਰੀ ਇਹ ਧਾਰਨਾ ਸੀਗੀ ਹਨਾ, ਵੀ ਬਾਕੀ ਜਿਹੜੀ ਇਹ ਰੱਬ ਨੇ ਕੁਦਰਤ ਨੇ ਬਣਾਈ ਹੈ, ਸਾਡੀ ਬੁੱਧੀ ਚ ਸਿਰਫ 2% ਅਸੀਂ ਉਹਨੂੰ ਪ੍ਰੋਸੈਸ ਕਰ ਸਕੇ ਹਾਂ। ਪਰ ਕਹਿੰਦਾ ਹੁਣ ਕੋਰੋਨਾ ਵਾਇਰਸ ਤੋਂ ਹੁਣ ਮੈਂ ਇਹ ਸੋਚ ਰਿਹਾ ਘਰ ਬੈਠਾ ਵੀ ਮੈਂ ਕਿੰਨਾ ਗਲਤ ਸੀ, ਵੀ 2% ਤਾਂ ਬਹੁਤ ਜ਼ਿਆਦਾ ਸੀ, ਮੈਂ ਤਾਂ ਸਮਝਦਾ 0.1% ਦੇ ਤਕਰੀਬਨ ਅਸੀਂ ਸਮਝ ਸਕੇ ਹਾਂ, ਕਿਉਂਕਿ ਹੁਣ ਸੰਨ ਚੱਲ ਰਿਹਾ 2020। ਕਹਿੰਦੇ 1918 ਦੇ ਵਿੱਚ ਵੀ ਇੱਦਾਂ ਦੀਆਂ ਮਹਾਂਮਾਰੀਆਂ ਆਈਆਂ ਸੀ ਹਨਾ, ਉਦੋਂ ਵੀ ਲੋਕ ਇੱਦਾਂ ਹੀ ਮਰੇ ਸੀ, ਅੱਜ ਵੀ ਇੱਦਾਂ ਹੀ ਮਰ ਰਹੇ ਹਾਂ। ਫਿਰ ਆਪਾਂ ਪਿਛਲੇ 102 ਸਾਲਾਂ ਦੇ ਵਿੱਚ ਤਾਂ ਤਰੱਕੀ ਕੀਤੀ ਕੋਈ ਨੀ, ਅਸੀਂ ਤਾਂ ਸਮਝ ਹੀ ਨਹੀਂ ਸਕੇ ਫਿਰ ਸਾਰਾ ਕੁਛ। ਜੇ ਆਪਾਂ ਸਰੀਰ ਦੀ ਗੱਲ ਕਰੀਏ,
ਬਿਲਕੁਲ ਜੀ ਬਿਲਕੁਲ, ਮੈਂ ਸਿੱਧੂ ਸਾਹਿਬ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ ਸੀ ਨਾ, ਉਹ ਮੇਰੀ ਦੱਸਣ ਦਾ ਕਾਰਨ ਇਹ ਸੀਗਾ ਵੀ ਮੈਂ ਜਿਹੜੀ ਗੁਣੀਆਂ ਦੀ ਗੱਲ ਦੱਸੀ ਵੀ ਮੈਂ ਏਡਾ ਟਾਈਮ ਲਾਇਆ ਕੁਛ ਕਰਿਆ, ਉਹਦਾ ਜਿਹੜੇ ਗਿਆਨੀ ਲੋਕ ਆ ਨਾ, ਜਿਹੜੇ ਵਿਗਿਆਨ ਦੀਆਂ ਗੱਲਾਂ ਕਰਦੇ ਆ, ਇਹ ਉਦੋਂ ਤੱਕ ਹੀ ਕਰਦੇ ਆ ਜਦੋਂ ਤੱਕ ਇਹਨਾਂ ਨੂੰ ਖੁਦ ਨੂੰ ਗਿਆਨ ਨੀ ਹੈਗਾ। ਜਦੋਂ ਉਹਨਾਂ ਨੂੰ ਗਿਆਨ ਆ ਗਿਆ, ਉਦੋਂ ਤਾਂ ਫਿਰ ਇਹਨੂੰ ਚੁੱਪ ਕਰਕੇ ਬਹਿ ਜਾਣਗੇ ਨਾ, ਫਿਰ ਵੀ ਭਾਈ ਇਹ ਤਾਂ ਪਹਿਲਾਂ ਹੀ ਹੈਗੀਆਂ ਸਾਰੀਆਂ ਚੀਜ਼ਾਂ, ਤਾਂ ਆਲਰੇਡੀ ਗੁਰਬਾਣੀ ਚ ਆਹ ਚੀਜ਼ਾਂ ਹੈਗੀਆਂ ਤੇ ਸਾਰਾ ਕੁਛ ਪਤਾ। ਸੋ ਇਹ ਉਹ ਗਿਆਨੀ ਆ ਜੀ ਜਿਹੜੇ ਕੁਛ ਕਰਦੇ। ਦੂਜੀ ਤੁਸੀਂ ਗੱਲ ਕਰੀ ਜੀ ਚੜ੍ਹਦੀ ਕਲਾ ਦੀ, ਮੈਂ ਇੱਥੇ ਜ਼ਰੂਰ ਗੱਲ ਕਰਨੀ ਚਾਹੂੰਗਾ ਚੜ੍ਹਦੀ ਕਲਾ ਦੇ ਮਾਮਲੇ ਦੇ ਵਿੱਚ। ਮੈਂ ਆਪਦਾ ਆਪਾਂ ਡਿਸਕਲੇਮਰ ਦੇਊਂਗਾ, ਕਿਉਂਕਿ ਪਿਛਲੇ 2 ਦਿਨ ਪਹਿਲਾਂ ਮੈਨੂੰ 3-4-5 ਬੰਦਿਆਂ ਨੇ ਮੰਦਾ ਚੰਗਾ ਬੋਲਿਆ ਫੇਸਬੁੱਕ ਤੇ, ਬਹੁਤ ਰੇਅਰ ਹੁੰਦਾ ਵੀ ਆਪਾਂ ਨੂੰ ਕੋਈ ਮੰਦਾ ਚੰਗਾ ਫੇਸਬੁੱਕ ਤੇ ਕਹੇ, ਪਰ 2-3-4 ਬੰਦਿਆਂ ਦਾ ਕਮੈਂਟ ਆਏ ਮੈਨੂੰ ਮਾੜੇ, ਤੇ ਮੈਨੂੰ ਮਨਪ੍ਰੀਤ ਹੱਸਣ ਲੱਗ ਕਹਿੰਦਾ, ਮੈਨੂੰ ਮਨਪ੍ਰੀਤ ਕਹਿੰਦਾ ਬਾਈ ਜੀ ਕੋਈ ਜ਼ਰੂਰੀ ਸੀਗੀ ਇਹ ਪੋਸਟ ਪਾਉਣੀ, ਮੈਂ ਨਿਰਮਲ ਭਾਈ ਨਿਰਮਲ ਸਿੰਘ ਬਾਰੇ ਜਿਹੜੀ ਪੋਸਟ ਪਾਈ ਸੀ ਤੇ ਕਹਿੰਦੇ ਕੋਈ ਜਰੂਰੀ ਸੀਗੀ ਵੀ ਲੋਕਾਂ ਨੂੰ ਇਹੋ ਜਿਹੇ ਟਾਈਮ ਚ ਇਹ ਨੀ ਕਹਿਣਾ ਚਾਹੀਦਾ ਤੁਹਾਨੂੰ ਤੇ ਤੁਸੀਂ ਮੈਨੂੰ ਉਹਨਾਂ ਨੇ ਸੀਰੀਅਸਲੀ ਰੋਕਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਪਹਿਲੀ ਗੱਲ ਤਾਂ ਇਹ ਵੀ ਤੈਨੂੰ ਹੁਣ ਅਹਿਸਾਸ ਹੋਇਆ ਇਸ ਗੱਲ ਦਾ ਵੀ ਜਿਹੜੀ ਮਾੜੇ ਕੋਮੈਂਟ ਆ ਜਾਂ ਜਿਹੜੀ ਮਾੜੀ ਸ਼ਬਦਾਵਲੀ ਜੋ ਤੁਹਾਨੂੰ ਲਿਖਦੇ ਆ ਲੋਕ ਤੇ ਕਿਹੋ ਜਿਹਾ ਫੀਲ ਕਰਦਾ? ਤੇ ਕਹਿੰਦਾ ਬਹੁਤ ਬੁਰਾ ਫੀਲ ਹੋ ਰਿਹਾ। ਮੈਂ ਆਖਿਆ ਦੇਖ ਬੁਰਾ ਫੀਲ ਹੋ ਰਿਹਾ ਨਾ, ਹੁਣ ਮੈਂ ਕਿਹਾ ਤੂੰ ਹੁਣ ਉਹਨਾਂ ਲੋਕਾਂ ਦਾ ਧਿਆਨ ਧਰ, ਜਿਵੇਂ ਆਪਾਂ ਅਰਦਾਸ ਨੀ ਕਰਦੇ ਹੁੰਦੇ, ਧਿਆਨ ਧਰ ਕੇ ਦੇਖੋ ਹੁਣ ਉਹਨਾਂ ਲੋਕਾਂ ਦਾ ਧਿਆਨ ਧਰ ਜਿਹਨਾਂ ਨੂੰ ਤੜ ਕੇ ਆਥਣੇ ਫੇਸਬੁੱਕ ਤੇ ਗਾਲਾਂ ਹੀ ਪੈਂਦੀਆਂ। ਮੈਂ ਕਿਹਾ ਜਿਗਰੇ ਦੇਖੋ, ਉਹਨਾਂ ਨੂੰ ਸਲੂਟ ਕਰਨ ਨੂੰ ਨੀ ਬਣਦਾ ਭਾਈ, ਉਹਨਾਂ ਨੂੰ ਸਾਰਾ ਦਿਨ ਲੋਕ ਗਾਲਾਂ ਕਹਿੰਦੇ ਕਿੱਡੇ ਕਿੱਡੇ ਜਿਗਰੇ ਉਹਨਾਂ ਦੇ। ਸੋ ਹੁਣ ਚਲੋ ਚਲੋ ਇਹ ਤਾਂ ਇੱਕ ਗੱਲ ਸੀ, ਪਰ ਮੈਂ ਹੁਣ ਸੀਰੀਅਸਲੀ ਜਿਹੜੇ ਇਸ ਮੁੱਦੇ ਤੇ ਆਉਣਾ ਤੇ ਪਹਿਲਾਂ ਹੀ ਦੱਸਦਾ ਲੋਕਾਂ ਨੂੰ ਵੀ ਮੇਰੀ ਇੱਥੇ ਮਨਸ਼ਾ ਕਿਸੇ ਨੂੰ ਮੰਦਾ ਕਹਿਣ ਦੀ, ਨਿੰਦਾ ਕਰਨ ਦੀ, ਛੋਟਾ ਵੱਡਾ ਕਰਨ ਦੀ ਨੀ, ਜਾਂ ਮੌਤ ਪਿੱਛੋਂ ਭੰਡਣ ਦੀ ਨੀ ਹੈ। ਨੋਰਮਲ ਸਮੀਖਿਆ ਸਾਨੂੰ ਕਰਨੀ ਪੈਣੀ ਆ ਕੁਝ ਇੱਕ ਗੱਲਾਂ ਦੀ, ਕੁਝ ਇੱਕ ਚੀਜ਼ਾਂ ਦੀ ਸਮੀਖਿਆ ਕਰਨੀ ਪੈਣੀ ਆ ਵੀ ਭਾਈ ਨਿਰਮਲ ਸਿੰਘ ਇੱਕ ਪੰਥ ਦੇ ਇੱਕ ਆਈਕੋਨਿਕ ਰਾਗੀ ਹੋਏ ਆ, ਠੀਕ ਹੈ ਜੀ, ਤੇ ਉਹਨਾਂ ਨੇ 70-71 ਮੁਲਕਾਂ ਚ, ਉਹਨਾਂ ਦੀ ਆਪਦੀ ਭਾਸ਼ਾ ਚ ਵੀ ਮੈਂ 71 ਮੁਲਕਾਂ ਦਾ ਦੌਰਾ ਕੀਤਾ, ਉਹਨਾਂ ਨੇ ਸਾਰੀ ਰਾਸ਼ਟਰਪਤੀ ਤੋਂ ਪਦਮ ਸ਼੍ਰੀ ਅਵਾਰਡ ਮਿਲਣ ਵਾਲੇ ਇੱਕੋ ਇੱਕ ਰਾਗੀ ਜਿਹਨੂੰ ਕਹਿ ਸਕਦੇ ਆ, ਠੀਕ ਆ, ਇਸ ਫੀਲਡ ਦੇ ਵਿੱਚ ਕਿਸੇ ਨੂੰ ਪਦਮ ਸ਼੍ਰੀ ਜੇ ਮਿਲਿਆ ਤਾਂ ਇੱਕੋ ਇੱਕ ਰਾਗੀ ਆ, ਉਹ ਕੋਈ ਉਂਝੀ ਨੀ ਮਿਲਿਆ। ਜੇ ਉਹਨਾਂ ਦਾ ਕੀਰਤਨ ਸੁਣਦੇ ਆ, ਖਾਸ ਕਰਕੇ ਜਿਹਨੂੰ ਰਾਗਾਂ ਦੀ ਸਮਝ ਆ, ਤਾਂ ਉਹ ਬੰਦਾ ਉਹਨਾਂ ਦਾ ਮਰੀਦ ਹੋ ਜਾਂਦਾ। ਸਾਰੀਆਂ ਗੱਲਾਂ ਸਹੀ ਆ। ਹੁਣ ਜਿਹੜੀ ਗੱਲ ਆ ਜਾਂਦੀ ਹੈ ਚੜ੍ਹਦੀ ਕਲਾ ਦੀ, ਤੇ ਇਸ ਗੱਲਾਂ ਦੇ ਵਿੱਚ ਨਾ ਕਈ ਵਾਰੀ ਕੀ ਹੁੰਦਾ ਨਾ, ਸਾਡਾ ਜੀਵਨ ਜਾਚ ਆ, ਸਾਡਾ ਜੇ ਜਾਂ ਸਾਨੂੰ ਅਸੀਂ ਬਾਹਰ ਦਿਸ ਰਹੇ ਹਾਂ ਤੇ ਸਾਡਾ ਜੀਵਨ ਜਾਚ ਉਸ ਪਾਸੇ ਨੀ ਹੁੰਦਾ, ਤੇ ਜਾਂ ਜਿਹੜੀ ਕਹਾਵਤ ਬਣੀ ਹੋਈ ਹੈ ਵੀ ਚਰਚ ਦੇ ਨੇੜੇ ਰਹਿਣ ਵਾਲਾ ਬੰਦਾ ਥੋੜਾ ਜਿਹਾ ਓਨਾ ਚਰਚ ਰੱਬ ਨੂੰ ਨੀ ਮੰਨਦਾ ਹੁੰਦਾ, ਇਹ ਜਿਹੀਆਂ ਗੱਲਾਂ ਨਾ ਮੈਨੂੰ ਬੜੀਆਂ ਫੀਲ ਹੋਈਆਂ ਇਹ ਸਾਰੇ ਘਟਨਾਕ੍ਰਮ ਚ। ਪਹਿਲੀ ਗੱਲ, ਇੱਕ ਬੰਦੇ ਨੇ ਸਾਰਾ ਜੀਵਨ ਇਸ ਕੰਮ ਤੇ ਲਾਇਆ ਤੇ ਉਹਦਾ ਅੰਤ ਆ ਉਹ ਬਹੁਤ ਮਾੜਾ ਅੰਤ ਕਹਿ ਸਕਦੇ ਹੋਇਆ। ਉਹ ਖੁਦ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਚ ਕਹਿ ਰਹੇ ਆ ਵੀ ਜਿਹੜੇ ਸਾਡੇ ਸ਼ਮਸ਼ਾਨ ਘਾਟ ਆ ਉਹਨਾਂ ਚ ਵਿਤਕਰੇ ਹੁੰਦੇ ਆ ਤੇ ਉੱਥੇ ਦਲਿਤ ਨੂੰ ਸੰਸਕਾਰ ਨੀ ਕਰਨ ਦੇ ਜਾਂ ਏਦਾਂ ਦੀ ਗੱਲ ਕਰ, ਉਹਨਾਂ ਨੂੰ ਪਤਾ ਨੀ ਸੀ ਵੀ ਉਹਨਾਂ ਨਾਲ ਵੀ ਇਹ ਜਿਹਾ ਵਾਪਰੂ ਆ। ਜਦੋਂ ਉਹ ਕੀਰਤਨ ਦੀ ਇੱਕ ਰਾਗ ਖੇਡਦੇ ਸੀ ਤਾਂ ਦੁਨੀਆਂ ਸੁਣਨ ਹੋ ਜਾਂਦੀ ਸੀ ਉਹਨਾਂ ਨੂੰ ਸੁਣਨ ਵਾਲਿਆਂ ਦੀ, ਤੇ ਕਿਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਸੰਸਕਾਰ ਕਰਨ ਵਾਸਤੇ ਜਗ੍ਹਾ ਨਾ ਮਿਲਣਾ, ਉਹ ਵੀ ਭਾਵੇਂ ਚਲੋ ਕੰਟਰੋਵਰਸੀ ਹੈ ਕਿਸੇ ਹੋਰ ਪਿੰਡ ਚ ਕਿਉਂ ਚੁਣਿਆ ਗੌਰਮੈਂਟ ਨੇ, ਉਹ ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ, ਏਦਾਂ ਦੀਆਂ ਗੱਲਾਂ, ਪਰ ਤੁਸੀਂ ਉਹਨਾਂ ਦੇ ਸੰਸਕਾਰ ਦੀਆਂ ਫੋਟੋਆਂ ਵੀ ਦੇਖੀਆਂ ਹੋਣੀਆਂ, ਕਿਵੇਂ 5-4 ਬੰਦੇ ਸਰਕਾਰੀ ਬੰਦੇ ਜਾ ਕੇ ਉਹਨਾਂ ਦਾ ਸੰਸਕਾਰ ਕਰ ਰਹੇ ਆ, ਜਿਹੜਾ ਕਿ ਇੱਕ ਬਹੁਤ ਵੱਡਾ ਹਲੂਣਾ, ਇੱਕ ਗੁਰੂ ਦੇ ਸਿੱਖ ਦਾ ਜਿਹਨੇ ਸਾਰੀ ਉਮਰ ਗੁਰੂ ਦਾ ਗੁਣਗਾਨ ਕੀਤਾ, ਉਹ ਏਦਾਂ ਦਾ ਅੰਤ ਹੋਇਆ, ਉਹ ਕੋਈ ਕਰਮਾਂ ਦਾ ਫਲ ਸੀ? ਪਰ ਫਿਰ ਮੇਰੇ ਉਹ ਗੱਲ ਚੇਤੇ ਆ ਗਈ ਜੀ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛੀ ਸੀਗੀ ਇੱਕ ਵਾਰ ਜਦੋਂ ਉਹਨਾਂ ਨੂੰ ਦਿੱਲੀ ਦੇ ਵਿੱਚ ਸ਼ਹਾਦਤ ਦੇ ਲਈ ਲੈ ਕੇ ਗਏ ਸੀ ਨਾ, ਉਦੋਂ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਚ ਬੈਠੇ ਸੀ ਤੇ ਉਹਨਾਂ ਨੂੰ ਉਦੋਂ ਦੇ ਹਾਕਮ ਨੇ ਪੁੱਛਿਆ ਵੀ ਹੁਣ ਤੇਰਾ ਕਿੱਧਰ ਗਿਆ ਰਹਿਬਰ, ਬੁਲਾ ਤੇਰੇ ਰਹਿਬਰ ਨੂੰ, ਤੂੰ ਤਾਂ ਸੀ ਵੀ ਉਹ ਤਿੰਨਾਂ ਲੋਕਾਂ ਦਾ ਮਾਲਕ ਆ ਤੇ ਹੁਣ ਤੈਨੂੰ ਬਚਾਉਣ ਕਿਉਂ ਨੀ ਆਉਂਦਾ? ਤਾਂ ਉਦੋਂ ਬੰਦਾ ਸਿੰਘ ਬਹਾਦਰ ਨੇ ਇੱਕ ਬੜਾ ਵਧੀਆ ਜਵਾਬ ਦਿੱਤਾ ਸੀ, ਉਹ ਕਹਿੰਦੇ ਜੀ ਮੇਰਾ ਰਹਿਬਰ ਆ ਨਾ ਜਿਹੜਾ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਉਹਨਾਂ ਨੇ ਮੈਨੂੰ ਕੁਛ ਇੱਕ ਡਿਊਟੀਆਂ ਲਾਈਆਂ ਸੀ ਇੱਥੇ ਕੁਛ ਕਰਨ ਦੀਆਂ, ਉਹਨਾਂ ਡਿਊਟੀਆਂ ਦੇ ਵਿੱਚੋਂ ਮੇਰੇ ਤੋਂ ਹੋ ਸਕਦਾ ਕਿਤੇ ਨਾ ਕਿਤੇ ਕੋਈ ਕਤਾਹੀ ਹੋ ਗਈ ਹੋਵੇ ਤੇ ਮੈਨੂੰ ਉਹਦੀ ਸਜ਼ਾ ਮਿਲਣੀ ਸੀਗੀ, ਤੇ ਮੇਰੇ ਰਹਿਬਰ ਨੇ ਕਿਹਾ ਤੇ ਸਜ਼ਾ ਦਵਾ ਕੇ ਤੇ ਤੈਨੂੰ ਮੈਂ ਆਪਣੇ ਨਾਲ ਹੀ ਲੈ ਚੱਲਾਂ ਤੇ ਆਪਦੇ ਚਰਨਾਂ ਚ ਰੱਖਣਾ, ਹੁਣ ਤਾਂ ਮੇਰੀ ਜਿਹੜੀ ਮੇਰੀ ਜਿਹੜੇ ਕਰਮ ਆ ਉਹ ਇੱਥੇ ਕੱਟ ਰਹੇ ਆ ਉਹ। ਸੋ ਇਹ ਹੁੰਦਾ ਵਿਸ਼ਵਾਸ ਦਾ ਪੱਧਰ, ਇੱਕ ਵਿਸ਼ਵਾਸ ਦਾ ਲੈਵਲ। ਸੋ ਹੋ ਸਕਦਾ ਭਾਈ ਨਿਰਮਲ ਸਿੰਘ ਹੋਰਾਂ ਨੇ ਜਿੰਨਾ ਗੁਣਗਾਨ ਗੁਰੂ ਦਾ ਕੀਤਾ ਤੇ ਉਹਨਾਂ ਦੀ ਕੋਈ ਐਡੀ ਚੀਜ਼ ਹੋਵੇ ਜਿਹੜੀ ਨੂੰ ਇੱਥੇ ਹੀ ਪੂਰਾ ਕਰਨਾ ਚਾਹੁੰਦੇ ਹੋਣ ਤੇ ਉਹ ਕਰ ਗਏ ਹੋਣ, ਇਹ ਆਪਾਂ
ਨਹੀਂ ਕਰ ਸਕਦੇ। ਹਾਂ ਇਹ ਉਹ ਆਪਣੇ ਆਪ ਨੂੰ ਹੀ ਜਾਣਦੇ ਜਾਂ ਉਹਨਾਂ ਦਾ ਗੁਰੂ ਜਾਣਦਾ ਹੋਏਗਾ। ਸੋ ਮਿੰਟੂ ਭਾਜੀ ਦੇਖੋ ਗੱਲ,
ਪਰ ਥੋੜੀ ਜਿਹੀ ਨਾ ਇੱਕ ਮਿੰਟ ਮੈਨੂੰ ਦਿਓ, ਮੈਂ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੀਗਾ। ਮੈਨੂੰ ਜਿਹੜੀ ਉਦੋਂ ਵੀ ਵੱਧ ਸ਼ੌਕਿੰਗ ਗੱਲ ਉਹਨਾਂ ਦੀ ਲਾਸਟ ਜਿਹੜੀ ਫੋਨ ਕਾਲ ਆਈ ਹੈ ਨਾ, ਉਸ ਫੋਨ ਕਾਲ ਨੇ ਸ਼ੌਕ ਕੀਤਾ, ਲੋਕਾਂ ਨੂੰ ਸ਼ੌਕ ਕੀਤਾ, ਇਸ ਲਈ ਵੀ ਉਹ ਐਡੇ ਵੱਡੇ ਰਾਗੀ ਸੀ ਤੇ ਉਹਨਾਂ ਨੂੰ ਸੰਭਾਲਿਆ ਨੀ ਜਾ ਰਿਹਾ ਸੀ।
ਮੈਨੂੰ ਵੀ ਉਸੇ ਗੱਲ ਨੇ ਸ਼ੌਕ ਕੀਤਾ, ਜਿਹੜੀ ਤੁਸੀਂ ਕਰਨ ਜਾ ਰਹੇ ਹੋ।
ਹਾਂ ਵੀ ਜਿਹੜਾ ਜਿਹੜੀ ਅਸਲ ਤੇ ਗੱਲ ਤਾਂ ਇਹ ਸੀ ਵੀ ਲੋਕਾਂ ਨੂੰ ਇਹ ਲੱਗ ਰਿਹਾ ਵੀ ਅੱਜ ਅਖਬਾਰ ਭਰੇ ਹੋਏ ਆ ਕੈਪਟਨ ਦੇ ਸੁਖਬੀਰ ਦੇ ਔਜਲੇ ਦੇ ਬਿਆਨਾਂ ਨਾਲ ਵੀ ਐ ਨੀ ਜੀ ਮੈਡੀਕਲ ਜਿਹੜਾ ਮੰਤਰੀ ਉਹ ਕਹਿ ਰਿਹਾ ਸੀ ਅਸੀਂ VIP ਟ੍ਰੀਟਮੈਂਟ ਦਿੱਤੀ ਸਾਰਾ ਕੁਛ, ਪਰ ਮੇਰੀ ਜਿਹੜੀ ਮੇਰੀ ਸੋਚ ਇਹ ਆ ਵੀ ਜਿਹੜੀ ਉਹਨਾਂ ਨੇ ਫੋਨ ਕਾਲ ਦੇ ਵਿੱਚ ਢੰਡੀ ਕਲਾਂ ਦੀਆਂ ਗੱਲਾਂ ਕੀਤੀਆਂ ਤੇ ਇੱਕ ਗੁਰੂ ਦਾ ਸਿੱਖ ਏਦਾਂ ਦੀ ਗੱਲ ਨਹੀਂ ਕਰ ਸਕਦਾ, ਨਹੀਂ ਕਰਨੀ ਚਾਹੀਦੀ ਸੀ। ਉਹਨੇ ਮੈਨੂੰ ਬਹੁਤ ਜ਼ਿਆਦਾ ਸ਼ੌਕ ਕੀਤਾ ਵੀ ਫੇਰ ਵੀ ਉਹ ਜ਼ਿੰਦਗੀ ਦਾ ਕਾਫੀ ਸਮਾਂ ਭੋਗ ਚੁੱਕੇ ਸੀ, ਫਰਸਟ੍ਰੇਸ਼ਨ ਹੋਣੀ ਲਾਜ਼ਮੀ ਸੀ ਦੇਖੋ ਵੀ ਹੋ ਸਕਦੀ ਆ।
ਪਰ
ਖੁਦਕੁਸ਼ੀ ਤੱਕ ਦਾ ਸ਼ਬਦ ਵਰਤਣਾ ਤਾਂ ਬਹੁਤ ਢੰਡੀ ਕਲਾਂ ਦੀ ਗੱਲ ਉਹਨਾਂ ਨੇ ਕੀਤੀ ਆ, ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੇਰੇ ਵਰਗੇ ਬੰਦੇ ਲਈ ਬਹੁਤ ਵੱਡਾ ਸਵਾਲ ਖੜਾ ਕਰ ਗਈ ਆ। ਪਰ ਅਸੀਂ ਸਾਨੂੰ ਨੀ ਪਤਾ ਹੁਣ ਹਾਲਾਤ ਕਿਹੋ ਜਿਹੇ ਬਣੇ, ਕੀ ਕਹਾਣੀਆਂ ਹੋਈਆਂ, ਕਿਵੇਂ ਚੱਲਿਆ। ਹਾਂ ਮੈਂ ਸਟੇਟਸ ਦੇ ਵਿੱਚ ਸਿੰਪਲ ਇੱਕ ਗੱਲ ਲਿਖੀ ਸੀ, ਮੈਂ ਸਿੰਪਲ ਲਿਖਿਆ ਸੀ ਵੀ ਮੇਰਾ ਨਿੱਜੀ ਤਜਰਬਾ ਚੰਗਾ ਨਹੀਂ ਸੀ। ਚਲੋ ਮੇਰੇ ਨਹੀਂ ਸੀਗਾ, ਮੈਂ ਲਿਖਿਆ ਕਿਉਂਕਿ ਮੈਂ ਝੂਠ ਨਹੀਂ ਬੋਲ ਸਕਦਾ, ਮੈਂ ਕਿਸੇ ਨੂੰ ਚਾਹੇ ਇਹੋ ਜਿਹਾ ਵੀ ਮਾਹੌਲ ਆ, ਮੈਂ ਕਿਸੇ ਨੂੰ ਖੁਸ਼ ਕਰਨ ਲਈ ਕੋਈ ਗੱਲ ਨਹੀਂ ਕਰ ਸਕਦਾ। ਸੋ ਦੋ ਚਿਹਰੇ ਲਾਉਣੇ ਮੈਨੂੰ ਔਖੇ ਸੀ, ਸੋ ਮੈਨੂੰ ਸ਼ਰਧਾਂਜਲੀ ਦੇਣ ਨੂੰ ਵੀ ਜੀ ਕੀਤਾ ਤੇ ਪਰ ਮੈਂ ਫੇਰ ਵੀ ਇੱਕ ਲਾਈਨ ਚ ਸਿੰਪਲ ਲਿਖਿਆ, ਕੋਈ ਮੰਦਾ ਨੀ ਲਿਖਿਆ, ਕੋਈ ਚੰਗਾ ਨੀ ਲਿਖਿਆ, ਸਿੰਪਲ ਇੰਨਾ ਲਿਖਿਆ ਸੀ ਵੀ ਭਾਵੇਂ ਮੇਰਾ ਨਿੱਜੀ ਤਜਰਬਾ ਉਹਨਾਂ ਨਾਲ ਇੱਕ ਵਾਰ ਮਿਲਿਆ ਸੀ ਚੰਗਾ ਨਹੀਂ ਰਿਹਾ, ਪਰ ਫੇਰ ਵੀ ਉਹ ਇੱਕ ਪੰਥ ਦਾ ਮਹਾਨ ਸ਼ਖਸੀਅਤ ਸੀ, ਉਹਨਾਂ ਨੇ ਬਹੁਤ ਨਿਮਾਣਾ ਖੱਟਿਆ। ਸੋ ਉਹਨਾਂ ਦਾ ਅੰਤ ਅਜਿਹਾ ਨਹੀਂ ਹੋਣਾ ਚਾਹੀਦਾ।
ਜੀ ਬਿਲਕੁਲ, ਆਪਣੇ ਸਾਡੇ ਨਿੱਜੀ ਵਿਚਾਰ ਨੇ ਜੀ, ਤੇ ਸਾਰੇ ਦੇਖੋ ਹਰ ਐਂਗਲ ਤੋਂ ਗੱਲ ਵਾਚਣੀ ਚਾਹੀਦੀ ਆ ਜੋ ਅਸੀਂ ਵਾਚ ਰਹੇ ਆ। ਤੇ ਮੈਂ ਅੱਜ ਸਰੋਤਿਆਂ ਨੂੰ ਦੱਸਦਾ ਕਿ ਮਿੰਟੂ ਭਾਜੀ ਸੋਰੀ ਵੀ ਈਮੇਲਸ ਜਿਹੜੀਆਂ ਹੁਣੇ ਆਈਆਂ ਨੇ ਤੇ ਉਹਨਾਂ ਚ ਬਹੁਤ ਸਾਰੇ ਸੱਜਣਾ ਮਿੱਤਰਾਂ ਦੀ ਈਮੇਲਸ ਰਹਿ ਗਈਆਂ ਸੀ। ਸੁਖਵਿੰਦਰ ਸੌਂਧ ਭਾਜੀ ਸਵੇਰ ਦਾ ਹੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਰਜੀਤ ਧਾਲੀਵਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਡੂਇੰਗ ਡੈਕ ਫਲੋਰਿੰਗ ਐਂਡ ਲਵਿੰਗ ਯੋਰ ਪ੍ਰੋਗਰਾਮ, ਬਹੁਤ ਆਨੰਦ ਮਾਣ ਰਹੇ ਹਾਂ। ਸ਼ੁਕਰਾਨਾ ਜੀ ਬਹੁਤ ਬਹੁਤ। ਸਾਡੇ ਸਤਿਕਾਰਯੋਗ ਅੰਕਲ ਦਰਸ਼ਨ ਸਿੰਘ ਮਾਂਗਟ ਸਿਡਨੀ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਕਹਿੰਦੇ ਬਹੁਤ ਸੋਹਣਾ ਸ਼ਬਦ ਪਲੇਅ ਕੀਤਾ ਜੀ, ਗ੍ਰੇਟ ਪ੍ਰੋਗਰਾਮ, ਗੋਡ ਬਲੈਸ। ਸ਼ੁਕਰੀਆ ਜੀ ਅਸੀਸ ਦੇਣ ਦੇ ਲਈ। ਔਰ ਸਾਡੇ ਨਾਲ ਸੁਰਿੰਦਰ ਸਿੰਘ ਜੀ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲਵ ਟੂ ਲਿਸਨ ਯੂ ਆਲਵੇਜ਼ ਤੇ ਪਲੀਜ਼ ਪਲੇ ਗੁਰਬਾਣੀ ਕੀਰਤਨ ਵੈਨ ਐਵਰ ਯੂ ਸਟਾਰਟ ਅ ਪ੍ਰੋਗਰਾਮ, ਦਿਲ ਵਾਲੀ ਗੱਲ। ਹਾਂਜੀ ਬਹੁਤ ਬਹੁਤ ਸ਼ੁਕਰਾਨਾ ਜੀ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਕੋਈ ਧਾਰਮਿਕ ਗੀਤ ਸ਼ਬਦ ਜਾਂ ਲੋਕ ਤੱਤ ਪ੍ਰੋਗਰਾਮ ਦੇ ਵਿਚ ਸੁਣਾਏ ਜਾਣ। ਬਹੁਤ ਬਹੁਤ ਧੰਨਵਾਦ। ਹਰਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਸੀ ਪਠਾਣਾ ਤੋਂ। ਕਹਿੰਦੇ ਅੱਜ ਕੱਲ ਜੀ ਸਾਇੰਸ ਖਤਮ ਹੁੰਦੀ ਜਾਂਦੀ ਹੈ ਤੇ ਸਾਇੰਸ ਜਿੱਥੇ ਖਤਮ ਹੁੰਦੀ ਹੈ ਗੁਰਬਾਣੀ ਉੱਥੋਂ ਸ਼ੁਰੂ ਹੁੰਦੀ ਹੈ। ਹਮੇਸ਼ਾ ਰੱਬ ਦਾ ਭੈ ਰੱਖਣਾ ਚਾਹੀਦਾ। ਤੇ ਬਾਕੀ ਕਹਿੰਦੇ ਵੀ ਮਿੰਟੂ ਭਾਜੀ ਚਾਹ ਤੁਸੀਂ ਇਕੱਲਿਆਂ ਹੀ ਪੀ ਲਈ ਹੈ ਤੇ ਗੁਣੀਆ ਮੇਰੇ ਕੋਲੋਂ ਲੈ ਜਾਣਾ ਸੀਗਾ ਇੱਥੋਂ ਆ ਕੇ ਚਾਹ ਇਕੱਲੇ ਪੀ ਲੈਂਦੇ। ਫਿਰ ਤੁਸੀਂ ਚਾਹ ਵੀ ਪਿਲਾਣੀ ਸੀਗੀ, ਜਦ ਇਨੀ ਲੈਣ ਆਉਣਾ ਸੀਗਾ ਚਾਹ ਵੀ ਤੁਸੀਂ ਪਿਲਾ ਦੇਣੀ ਸੀਗੀ। ਤੇ ਬਾਕੀ ਜੀ ਐਸ ਚਾਹ ਲਾਉਣੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਯੋਗੀ ਕੁਮਾਰ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਦੁਨੀਆ ਮੇ ਇਤਨਾ ਗਮ ਹੈ, ਮੇਰਾ ਗਮ ਕਿਤਨਾ ਗਮ ਹੈ। ਤੇ ਗੌਰਵ ਸ਼ਰਮਾ ਕਹਿ ਰਹੇ ਨੇ ਕਿ ਪਿੰਡ ਆਸਟ੍ਰੇਲੀਆ ਦਾ ਵਿਨੀਪੈਗ ਵਾਲਾ ਦੇਖਿਆ ਜੀ, ਉਹ ਸਿੱਕੇ ਬਣਾਉਣ ਵਾਲਾ ਬਹੁਤ ਚੰਗਾ ਲੱਗਾ ਐਪੀਸੋਡ, ਸ਼ੁਕਰੀਆ ਜੀ। ਤੇ ਰਵਿੰਦਰ ਸਿੰਘ ਸਿਡਨੀ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਸੋਰੀ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿ ਰਹੇ ਨੇ ਕਿ ਹੁਣ ਤਾਂ ਜੀ ਸਾਊਦੀ ਅਰਬ ਵਾਲਿਆਂ ਦਾ ਗਾਊਨ ਪਾ ਕੇ ਘੁੰਮਣਾ ਚਾਹੀਦਾ ਹੈ ਅਮਰੀਕਾ ਵਾਲਿਆਂ ਨੂੰ ਜਿਹੜਾ ਚੋਲਾ। ਸਰਬਾ ਬਦਵਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦੋਨਾਂ ਵੀਰਾਂ ਨੂੰ, ਸ਼ੁਕਰੀਆ ਜੀ। ਤੇ ਰਵਿੰਦਰ ਸਿੰਘ ਧਨੀ ਵੀ ਦੋਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲੱਕੀ ਖਟੜਾ ਜੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਦੀਪ ਔਲਖ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਆਹ ਜਿਹੜੇ ਸੋ ਕਾਲਡ ਕਾਮਰੇਡਾਂ ਤਰਕਸ਼ੀਲਾਂ ਅੱਜ ਤੱਕ ਧਰਮ ਗੁਰੂ ਘਰਾਂ ਤੇ ਲੰਗਰਾਂ ਨੂੰ ਭੰਡਣ ਵਿਚ ਕੋਈ ਕਸਰ ਨਹੀਂ ਛੱਡੀ, ਉਹ ਅੱਜ ਮਦਦ ਲਈ ਗੁਰਦੁਆਰਾ ਸਾਹਿਬ ਵੱਲ ਤੱਕ ਰਹੇ ਨੇ। ਜੇ ਕੁਛ ਹਫ਼ਤੇ ਅਜਿਹਾ ਲਾਕਡਾਊਨ ਚੱਲਦਾ ਰਿਹਾ ਤਾਂ ਵਾਹਿਗੁਰੂ ਨਹੀਂ ਕਰਨ ਲੱਗ ਜਾਣਗੇ, ਇਹ ਵੀ ਪੋਸੀਬਿਲਿਟੀ ਹੈਗੀ ਆ। ਮੈਨੂੰ ਲੱਗਦਾ ਮਿੰਟੂ ਭਾਜੀ ਵਾਹਿਗੁਰੂ ਕੀ ਜੇ ਥੋੜੀ ਦੇਰ ਹੋਰ ਹੈਗਾ ਇਹ ਕਿਤੇ ਰੌਲ ਨਾ ਲਾਉਣ ਲੱਗ ਪੈਣ ਉੱਥੇ ਜਾ ਕੇ, ਇਹ ਵੀ ਪੋਸੀਬਿਲਿਟੀ।
ਬਿਲਕੁਲ ਲਾਉਣਗੇ, ਇਹ ਲੋਕਾਂ ਦਾ ਕੋਈ ਦੀਨ ਮਾਨ ਨਹੀਂ ਹੈ ਇਹਨਾਂ ਲੋਕਾਂ ਨੇ, ਤਾਂ ਦੇਖੋ ਜਿੱਥੇ ਇਹਨਾਂ ਨੂੰ ਲਾਹਾ ਮਿਲਦਾ ਉੱਥੇ ਉਹ ਗੱਲਾਂ ਇਹਨਾਂ ਨੇ ਕਰਨੀਆਂ। ਪਰ ਆਪਾਂ ਸਭ ਥੋੜੀ ਜੀ ਅੱਜ ਗੱਲ ਨਾ ਜਿਹੜਾ ਕੱਲ ਦੇ ਬਿਆਨ ਬਾਰੇ
ਬਿਲਕੁਲ
ਜਾ ਰਿਹਾ ਉਹਦੇ
ਕਰਨੀ ਹੈ, ਤੇ ਮੈਂ ਇੱਕ ਸੁਨੇਹਾ ਹੋਰ ਲੈਣਾ, ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਭੱਖ ਦਾ ਮਸਲਾ ਚੁੱਕਣਾ। ਤੇ ਸਾਡੇ ਨਾਲ ਸਾਡੇ ਇੱਕ ਅਕਾਊਂਟੈਂਟ ਵੀਰ ਵੀ ਜੁੜੇ ਸੀ, ਹਾਂਜੀ ਉਹ ਵੀ, ਹਾਂਜੀ ਗੁਰਸ਼ਾਂਤ ਸਿੰਘ ਹੋਣੀ, ਹਾਂਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਹ ਵੀ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ, ਆਈ ਡੋਂਟ ਹੈਵ ਐਵਰੀਥਿੰਗ ਬਟ ਆਈ ਹੈਵ ਇਨਫ ਟੂ ਡੂ ਐਨੀਥਿੰਗ ਐਂਡ ਐਵਰੀਥਿੰਗ। ਤੇ ਬਾਕੀ ਕਹਿੰਦੇ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਗਾਰਡਨ ਚ ਜਾਂਦਾ ਤੇ ਆਈ ਲਵ ਟੂ ਬੀ ਮਾਈ ਗਾਰਡਨ ਦੇ ਵਿਚ ਕੰਮ ਕਰਦਾ। ਤੇ ਫੋਟੋ ਉਹਨਾਂ ਨੇ ਭੇਜੀਆਂ, ਹਜੇ ਤੱਕ ਮੇਰੇ ਕੋਲ ਪਹੁੰਚੇ ਨੇ, ਅੱਜ ਈਮੇਲ ਚ ਕੋਈ ਸਮੱਸਿਆ ਆ ਰਹੀ ਹੈ। ਸਾਡੇ ਸਰਵਜੀਤ ਸਿੰਘ ਹੁਣੀ ਪਟਿਆਲੇ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਨੇ, ਤੇ ਸਾਡੇ ਨਵੇਂ ਪ੍ਰੈਜੈਂਟਰ ਕਬੀਰ ਸਿੱਧੂ ਵੀ ਚੈਨਲ ਦੇ ਵਿਚ ਜੁੜੇ ਹੋਏ ਨੇ, ਉਨ੍ਹਾਂ ਨੂੰ ਆਪਾਂ ਛੇਤੀ ਪ੍ਰੋਗਰਾਮ ਚ ਲਵਾਂਗੇ। ਡਾਕਟਰ ਕੁਲਾਰ ਬੜੀ ਛੇਤੀ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ। ਸੋ ਇਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਜੀ, ਕਿਉਂਕਿ ਮੈਨੂੰ ਮਿੰਟੂ ਬਾਜੀ ਪਾਣੀ ਪੀਣਾ ਪੈਣਾ ਗਾ, ਇੰਨੀ ਬੋਲ ਨਹੀਂ ਹੁੰਦਾ ਤੇ ਮੁੜ ਕੇ ਆਉਣੇ ਆ ਜੀ।
ਜਲੰਗ ਸਿਟੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ, ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਸਾਡਾ ਸਾਡਾ ਸਾਥ ਬਣਿਆ ਹੋਇਆ ਜੀ। ਅੱਜ ਦਿਨ ਐਤਵਾਰ, ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਦੱਸ ਦਈਏ ਦੇਸ਼ ਵਿਦੇਸ਼ ਤੋਂ, ਆਸਟ੍ਰੇਲੀਆ ਤੋਂ, ਕਿ ਆਸਟ੍ਰੇਲੀਆ ਦਾ ਸਮਾਂ ਬਦਲ ਚੁੱਕਾ ਹੈ। ਇੱਕ ਘੰਟੇ ਦੀ ਜਿਹੜੀ ਡੇ ਲਾਈਟ ਸੇਵਿੰਗ ਸੀ ਉਹ ਖਤਮ ਹੋ ਚੁੱਕੀ ਆ ਤੇ ਹੁਣ ਟਾਈਮ ਨੋਰਮਲ ਚੱਲ ਰਿਹਾ। ਸੋ ਸਾਰੇ ਈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕੋ ਹੀ ਟਾਈਮ ਹੈ, ਸੋ ਸਾਰੇ ਸਾਰੇ ਐਡਜਸਟ ਕਰ ਸਕਦੇ ਨੇ ਤੇ ਪੋਡਕਾਸਟ ਦੇ ਵਿੱਚ ਪ੍ਰੋਗਰਾਮ 15 ਮਿੰਟ ਬਾਅਦ ਪੈ ਜਾਵੇਗਾ। ਮੇਰੇ ਨਾਲ ਮਿੰਟੂ ਬਰਾਲ ਜੀ ਜੁੜੇ ਹੋਏ ਨੇ ਤੇ ਮਿੰਟੂ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਨਾ ਕਈ ਸੱਜਣ ਜੁੜੇ ਆ। ਗੁਰਵੀਰ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਚੱਲ ਰਿਹਾ ਜੀ, ਅਸੀਂ ਤਾਂ ਕਹਿੰਦੇ ਮੋਮਬੱਤੀਆਂ ਖਰੀਦ ਲਈਆਂ ਸੀ ਵਿਸਾਖੀ ਤੋਂ ਪਹਿਲਾਂ ਹੀ ਦੀਵਾਲੀ ਮਨਾਉਣ ਦੀਆਂ ਤੇ ਮਨਪ੍ਰੀਤ ਸਿੰਘ ਸਾਡੇ ਅਕਾਊਂਟੈਂਟ SSK ਅਕਾਊਂਟੈਂਟ ਵਾਲੇ ਉਹ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਤੇ ਮੇਰੇ ਨਾਲ ਆਪਣੇ ਨਾਲ ਮਿੰਟੂ ਭਾਜੀ ਕਬੀਰ ਸਿੱਧੂ ਤੁਹਾਡੇ ਪਿੰਡ ਤੋਂ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਕਬੀਰ ਜੀ।
ਕੀ ਹਾਲ ਚਾਲ ਹੈ ਜੀ? ਮਿੰਟੂ ਭਾਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਕਬੀਰ ਸਿੱਧੂ ਜੀ, ਤੁਸੀਂ ਮੇਰੇ ਬਾਅਦ ਪ੍ਰੋਗਰਾਮ ਕਰਨਾ ਆ, ਕੱਲ ਵੀ ਕੀਤਾ ਸੀ, ਬੜਾ ਧੰਨਵਾਦ ਜੀ ਆਇਆਂ ਨੂੰ, ਤੁਹਾਡਾ ਪਰਿਵਾਰ ਚ ਮੈਂ ਤੁਹਾਨੂੰ ਇੰਟਰੋਡਿਊਸ ਕਰ ਸਕਿਆ। ਇਹ ਤਾਂ ਕੀਤਾ ਮਿੰਟੂ ਭਾਜੀ ਨਾਲ ਮਿਲਣੀ, ਤੁਹਾਡੀ ਤਾਂ ਕਰਾਈ ਆ ਪੀ ਅੱਜ ਕੱਲ ਖਬਰਾਂ ਆ ਰਹੀਆਂ ਆ ਪੀ ਬਠਿੰਡੇ ਤੋਂ ਖੜ ਕੇ, ਬਠਿੰਡੇ ਦੇ ਜੇ ਕਿਸੇ ਚਵਾਰੇ ਦੇ ਖੜ ਜਾਓ ਤਾਂ ਹਿਮਾਲਿਆ ਦੇ ਪਰਬਤ ਦਿਖਾਈ ਦੇ ਰਹੇ। ਮਿੰਟੂ ਭਾਜੀ ਨੂੰ ਦਿਖਾਓ ਜਰਾ ਫੇ ਟਿੱਲੇ ਤੋਂ ਹੀਰ।
ਇਹ ਨਾ ਜੀ, ਇਹ ਚੀਜ਼ ਜਲੰਧਰ ਦੇ ਲਈ ਲਾਗੂ ਹੋਈ ਸੀਗੀ। ਜਲੰਧਰ ਤੋਂ ਜੋਗ੍ਰਾਫਿਕਲੀ ਉਥੋਂ ਛੇਤੀ ਨੇੜੇ ਦੇਖ ਜਾਂਦੇ ਆ, ਪਰ ਬਠਿੰਡੇ ਤੋਂ ਤਾਂ ਮੇਰੇ ਖਿਆਲ ਚ ਕੈਨੇਡਾ ਦਿਖਣਾ ਚਾਹੀਦਾ ਜਾਂ ਆਸਟ੍ਰੇਲੀਆ ਦਿਖਣਾ ਚਾਹੀਦਾ।
ਬਠਿੰਡੇ ਤੋਂ ਥਰਮਲ ਪਲਾਂਟ ਦਿਸ ਰਿਹਾ ਜਿਦਾ ਫੋਟੋਆਂ ਆ ਰਹੀਆਂ ਉਹ ਐਕਚੁਅਲੀ ਮੇਰਾ ਖਿਆਲ ਜਲੰਧਰ ਸਾਡੇ ਪਿੰਡਾਂ ਤੋਂ ਤਾਂ ਦਿਸਦਾ ਸੀ ਨਵਾਂ ਸ਼ਹਿਰ ਤੋਂ ਜਲੰਧਰ ਤੋਂ ਜਾਂ ਮੋਹਾਲੀ ਤੋਂ
ਤੁਸੀਂ ਅਸਲ ਦੇ ਵਿਚ ਨਾ ਜੀ ਤੁਸੀਂ ਕਰਦੇ ਹੋ ਮਜ਼ਾਕ ਵਿਆਹਾਂ ਵਾਲਿਆਂ ਨਾਲ ਠੀਕ ਆ ਅਸੀਂ ਤਾਂ ਤੜਕੇ ਜਦੋਂ ਘਰੇ ਉੱਠਦੇ ਆ ਨਾ ਤੇ ਸਾਡੇ ਤਾਂ ਘਰ ਵਾਲੀ ਮੱਥੇ ਲੱਗਦੇ ਹੋਰ ਸਾਡੇ ਕੱਖ ਨੀ ਮੱਥੇ ਲੱਗਦੇ
ਖਾਸ ਕਰਕੇ ਬਠਿੰਡੇ ਚ ਠੀਕ ਚਲੋ ਜੀ ਇਹ ਤੁਸੀਂ ਪਰਦਾ ਫਾਸ਼ ਜਿਹੜੇ ਜਿਹੜੇ ਮਿੱਥ ਤੇ ਪਰਦਾ ਫਾਸ਼ ਕਰਤਾ ਕਿ ਬਠਿੰਡੇ ਤੋਂ ਹਿਮਾਲਿਆ ਪਰਬਤ ਨਹੀਂ ਦਿਸਦਾ ਉਹ ਫੋਟੋਆਂ ਜਲੰਧਰ ਦੀਆਂ ਨੇ ਇਹੀ ਕਹਿਣਾ ਚਾਹੁੰਦੇ
ਬਠਿੰਡੇ ਰਹਿਣ ਵਾਲਿਆਂ ਨੂੰ ਨਾ
ਅੱਛਾ
ਥਰਮਲ ਵੀ ਦੇਖਣੋ ਤੋ ਬਠਿੰਡੇ ਰਹਿਣ ਵਾਲਿਆਂ ਨੂੰ ਥਰਮਲ ਜ਼ਰੂਰ ਦਿਖਣ ਲੱਗ ਗਿਆ ਹੋਊਗਾ
ਥਰਮਲ ਹੁਣ ਦੇਖਣ ਲੱਗਾ ਜੀ ਪਹਿਲਾਂ ਦੇਖਦਾ ਨਹੀਂ
ਪਹਿਲਾਂ ਦੇਖਦਾ ਨਹੀਂ
ਸੱਚ
ਠੀਕ ਚਲੋ ਕਬੀਰ ਜੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਰਹੋ ਤੇ ਸਾਡਾ ਇੱਕ ਬੜਾ ਹੀ ਭੱਖਦਾ ਮਸਲਾ ਅਸੀਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਤੇ ਜੇ ਤੁਹਾਡਾ ਵਿੱਚ ਕਿਤੇ ਸੂਤ ਲੱਗਦਾ ਹੋਇਆ ਜੇ ਅਸੀਂ ਤੁਹਾਨੂੰ ਜਗ੍ਹਾ ਦਈਏ ਮਾੜੀ ਮੋਟੀ ਤੁਹਾਨੂੰ ਲੱਗੇ ਵੀ ਗੈਪ ਹੈ ਤੇ ਤੁਸੀਂ ਉਹ ਚ ਟੋਰਾ ਲਾ ਸਕਦੇ ਹਾਂ ਆਪਣਾ
ਜ਼ਰੂਰ
ਤੇ ਮਿੰਟੋ ਭਾਜੀ ਰਵੀ ਸਿੰਘ ਹੁਣਾਂ ਨੇ ਇੱਕ ਬਿਆਨ ਦਿੱਤਾ ਸੀ ਫੇਸਬੁੱਕ ਦੇ ਉੱਤੇ ਸਕਾਟ ਮੋਰਿਸਨ ਦੇ ਬਿਆਨ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਦੇ ਸਬੰਧ ਦੇ ਵਿੱਚ ਜੋ ਕੈਬਨਿਟ ਨੇ ਫੈਸਲਾ ਲਿਆ ਸੀ ਉਸ ਤੇ ਬਾਅਦ ਅਸੀਂ ਕੱਲ ਲੰਬੀ ਚੌੜੀ ਇਹ ਤੇ ਗੱਲ ਕੀਤੀ ਹੈ ਕਿ ਉਹਦੀ ਅਸਲੀਅਤ ਕੀ ਹੈ ਤੇ ਸਟੂਡੈਂਟਸ ਨੂੰ ਕਿਹੜੀਆਂ ਕਿਹੜੀਆਂ ਰਾਇਤਾਂ ਦਿੱਤੀਆਂ ਗਈਆਂ ਨੇ ਟੈਂਪਰੇਰੀ ਵਰਕ ਵੀਜ਼ਾ ਨੂੰ ਤੇ ਆਲ ਨੀ ਜਰਕ ਇਕਦਮ ਹੀ ਰਵੀ ਸਿੰਘ ਦਾ ਮੈਸੇਜ ਆ ਗਿਆ ਜਿਹੜਾ ਲਾਣਤਾਂ ਪਾ ਰਿਹਾ ਪ੍ਰਾਈਮ ਮਿਨਿਸਟਰ ਨੂੰ ਇਸ ਦਾ ਥੋੜਾ ਜਿਹਾ ਪ੍ਰਤੀਕਰਮ ਵੀ ਹੋਇਆ ਆ ਉਹਦੇ ਵਿਰੋਧ ਵੀ ਹੋਇਆ ਆ ਤੇ ਮੈਨੂੰ ਵੀ ਉਹ ਲੱਗਿਆ ਵੀ ਪੂਰੀ ਕਹਾਣੀ ਸੁਣੇ ਤੋਂ ਬਿਨਾਂ ਹੀ ਕਰਤਾ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ
ਦੇਖੋ ਜੀ ਬਿਲਕੁਲ ਕੱਲ ਇਹ ਬਹੁਤ ਹੀ ਭੱਖਦਾ ਮੁੱਦਾ ਸੀ ਤੇ ਅਸੀਂ ਜਿੰਨਾ ਸੀਗਾ ਕੋਸ਼ਿਸ਼ ਕੀਤੀ ਅਸੀਂ ਸਿੱਧੇ ਸਟੂਡੈਂਟਸ ਤੋਂ ਵੀ ਜਿਹੜੇ ਵਿਊ ਲਏ ਆ ਦੋ ਘੰਟੇ ਯੂਟਿਊਬ ਤੇ ਕੱਲ ਅਸੀਂ ਲਾਈਵ ਸ਼ੋਅ ਕੀਤਾ ਉਸ ਦੇ ਵਿੱਚ ਵੀ ਅਸੀਂ ਸਭ ਦੇ ਜਿਹੜੇ ਵਿਊ ਰਿਵਿਊ ਜਾਣੇ ਵੀ ਕੀ ਆ ਸੌਦਾ ਤੇ ਕਈ ਗੱਲ ਤਾਂ ਪਹਿਲੀ ਗੱਲ ਤਾਂ ਜਿਹੜਾ ਮੇਨ ਤਾਂ ਇਹਦਾ ਇਹੀ ਸੀਗਾ ਵੀ ਸਕਾਟ ਮੋਰਿਸਨ ਦੇ ਜਿਹੜੀ ਮੇਰੀ ਆਬਜ਼ਰਵੇਸ਼ਨ ਇਹ ਸੀ ਵੀ ਉਹਨਾਂ ਨੇ ਬਿਨਾਂ ਡਿਪਲੋਮੈਟਿਕ ਪੱਧਰ ਦੇ ਉੱਤੇ ਜਿਹੜਾ ਉਹ ਦਿੱਤਾ ਗਿਆ ਜਵਾਬ ਸੀ ਕਿਉਂਕਿ ਉਹ ਪ੍ਰਪੇਅਰ ਨਹੀਂ ਸੀ ਉਹਦੇ ਲਈ ਉਹ ਇੱਕ ਅਚਾਨਕ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤੇ ਉਹਨਾਂ ਨੇ ਠਾਸ ਉੱਠ ਉੱਥੇ ਉਹ ਮਾਰਤਾ ਤੇ ਨਹੀਂ ਇੱਕ ਡਿਪਲੋਮੈਟਿਕ ਬੰਦਾ ਇੱਦਾਂ ਦਾ ਬਿਆਨ ਨਹੀਂ ਦਿੰਦਾ ਹੁੰਦਾ ਜਦੋਂ ਆਪਦੀ ਜਿਹੜੀ ਆਲੇ ਦੁਆਲੇ ਨਾਲ ਜਿਹੜੇ ਉਹਦੇ ਐਡਵਾਈਜ਼ਰਾਂ ਨਾਲ ਜੇ ਉਹਨੂੰ ਪ੍ਰੋਪਰ ਬਣਾ ਕੇ ਨਹੀਂ ਦਿੰਦੇ ਉਹਨਾਂ ਚ ਉਹਦਾ ਉਵੇਂ ਜਵਾਬ ਨਹੀਂ ਦਿੰਦਾ ਹੁੰਦਾ ਸੋ ਉਹ ਪਤਾ ਲੱਗ ਰਿਹਾ ਸੀਗਾ ਜੀ ਵੀ ਉਹ ਉਹਨਾਂ ਨੇ ਆਪਣੇ ਕੋਲੋਂ ਹੀ ਜਵਾਬ ਦਿੱਤਾ ਨਾ ਕਿ ਉਹਨਾਂ ਨੂੰ ਐਡਵਾਈਜ਼ਰੀ ਕਮੇਟੀ ਨੇ ਉਹਨਾਂ ਨੂੰ ਕਿਹਾ ਜਾਂ ਮਿਨਿਸਟਰੀ ਨੇ ਫੈਸਲਾ ਕੀਤਾ ਜਾਂ ਕਿਤੇ ਵੀ ਕੈਬਨਿਟ ਦਾ ਇਹ ਫੈਸਲਾ ਹੋਇਆ ਸੋ ਅਸਲ ਤਾਂ ਕਹਾਣੀ ਇੰਨੀ ਕੁ ਸੀਗੀ ਵੀ ਇੱਕ ਵਾਰੀ ਤਾਂ ਦੇਖੋ ਹੋਊਗੀ ਗੱਲ ਜੇ ਹੁਣ ਮੰਨ ਲਓ ਮੈਂ ਘਰ ਦਾ ਮੁਖੀ ਹਾਂ ਤੇ ਮੇਰੇ ਘਰੇ ਕੋਈ ਪ੍ਰੋਬਲਮ ਆ ਮੇਰੇ ਘਰੇ ਕੋਈ ਮੈਨੂੰ ਜ਼ਰੂਰਤ ਚੀਜ਼ਾਂ ਦੀ ਲੋੜ ਆ ਤੇ ਮੈਨੂੰ ਕੋਈ ਗੁਆਂਢੀ ਕੋਈ ਪਾ ਕੇ ਪੁੱਛੀ ਆ ਵੀ ਉਹ ਗੁਆਂਢੀ ਨੂੰ ਕਿਵੇਂ ਕਰੇਗਾ ਗੁਆਂਢੀ ਨੂੰ ਕਹਿੰਦਾ ਮੈਂ ਕਹੂੰਗਾ ਜੀ ਇੱਕ ਵਾਰੀ ਵੀ ਯਾਰ ਗੁਆਂਢੀ ਬਾਅਦ ਚ ਪਹਿਲਾਂ ਮੇਰਾ ਘਰ ਆ ਠੀਕ ਆ ਤਾਂ ਇਹ ਏਦਾਂ ਦਾ ਮਾਹੌਲ ਕ੍ਰੀਏਟ ਹੋ ਗਿਆ ਤੇ ਉਹਦੇ ਕਰਕੇ ਗੱਲ ਹੋ ਗਈ ਪਰ ਕੁੱਲ ਮਿਲਾ ਕੇ ਜਿਹੜਾ ਏਦਾਂ ਦੀ ਬਿਆਨਬਾਜ਼ੀ ਨੇ ਉਹ ਇੱਕ ਵਾਰੀ ਅਸਰ ਪਾਉਣਾ ਲਾਜ਼ਮੀ ਸੀ ਤੇ ਉਹ ਸਟੂਡੈਂਟਸ ਬੜੇ ਮਯੂਸ ਹੋਏ ਸਭ ਕੁਛ ਹੋਇਆ ਚਲੋ ਅਸੀਂ ਕੱਲ ਸ਼ੋਅ ਕੀਤਾ ਉਹ ਚ ਉਹਨਾਂ ਨੂੰ ਵੇ ਆਫ ਜਿਹੜਾ ਅਪਰੋਚ ਦੱਸਿਆ ਵੀ ਕੀ ਹੋਣਾ ਚਾਹੀਦਾ ਏਦਾਂ ਨਹੀਂ ਹੋਣਾ ਚਾਹੀਦਾ ਏਦਾਂ ਕਰੋ ਤਾਂ ਕੱਲ ਦੇ ਮੈਨੂੰ ਬਹੁਤ ਸਾਰੀਆਂ ਮੇਲਸ ਵੀ ਆਈਆਂ ਤੇ ਸੰਪਰਕ ਹੋਏ ਆ ਕਈ ਥਾਵਾਂ ਤੇ ਇਹ ਪੋਜੀਟਿਵ ਵਾਲੇ ਪਾਸੇ ਜਾਊਗੀ ਗੱਲ ਪਰ ਇਸੇ ਦੌਰਾਨ ਇੱਕ ਜਿਹੜਾ ਟਵੀਟ ਆਉਂਦਾ ਭਾਈ ਰਵੀ ਸਿੰਘ ਦਾ ਹੁਣ ਭਾਈ ਰਵੀ ਸਿੰਘ ਦੇ ਮਾਮਲੇ ਦੇ ਵਿੱਚ ਇਹ ਹੈ ਜੀ ਵੀ ਉਹਨਾਂ ਨੇ ਖਾਲਸਾ ਦੇ ਨਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਕਾਰਜ ਕੀਤਾ ਹੋਇਆ ਤੇ ਉਹਨਾਂ ਨੇ ਬੜੇ ਵਧੀਆ ਜਿਹੜਾ ਇਸ ਨੂੰ ਚਲਾਇਆ ਪਰ ਪਿਛਲੇ ਸਾਲ ਦੋ ਕੁ ਸਾਲ ਤੋਂ ਨਾ ਜਿਹੜਾ ਰਵੀ ਸਿੰਘ ਦਾ ਇੱਕ ਅਕਸ਼ ਸੀ ਵੀ ਉਹ ਬੜੇ ਠਰਮੇ ਵਾਲੇ ਤੇ ਉਹਨਾਂ ਦੀ ਰੂਹ ਤੋਂ ਹੀ ਉਹਨਾਂ ਦੀ ਸ਼ਕਲ ਤੋਂ ਹੀ ਮਹਿਸੂਸ ਹੁੰਦਾ ਵੀ ਬੰਦਾ ਇੱਕ ਬੜੇ ਠਰਮੇ ਵਾਲਾ ਤੇ ਰੂਹ ਵਾਲਾ ਬੰਦਾ ਵੀ ਜਿਹੜਾ ਬੜਾ ਐਨ ਸਹਿਜ ਹੋ ਕੇ ਚੱਲ ਰਹੇ ਆ ਪਰ ਪਿਛਲੇ ਸਾਲ ਦੋ ਸਾਲਾਂ ਤੋਂ ਨਾ ਉਹ ਮੈਨੂੰ ਲੱਗਦਾ ਉਹਨਾਂ ਦੇ ਬਿਆਨਬਾਜ਼ੀ ਚ ਕਿਤੇ ਕਿਤੇ ਅਸਹਿਜਤਾ ਆਈ ਹੋਈ ਹੈ ਕਈ ਵਾਰ ਉਹਨਾਂ ਨੇ ਕਾਹਲੀ ਦੇ ਵਿੱਚ ਤੇਜ਼ੀ ਦੇ ਵਿੱਚ ਬਿਆਨਬਾਜ਼ੀ ਕੀਤੀ ਆ ਜਿਹਦੀ ਉਹਨਾਂ ਨੂੰ ਲੋੜ ਨਹੀਂ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਹਜੇ ਪਤਾ ਨਹੀਂ ਵੀ ਉਹਨਾਂ ਦਾ ਕੱਦ ਕਿੱਡਾ ਇਹ ਮੰਨਣੀ ਪਊ ਗੱਲ ਜਿਹੜੀ ਮੇਰੀ ਸੋਚ ਆ ਨਾ ਮੇਰੇ ਹਿਸਾਬ ਨਾਲ ਜਿਹੜੀ ਆਮ ਲੋਕਾਂ ਚ ਜਿਹੜਾ ਰਵੀ ਸਿੰਘ ਦਾ ਕੱਦ ਆ ਨਾ ਉਹ ਕੁਛ ਹੋਰ ਆ ਤੇ ਉਹ ਏਡਾ ਉਹ ਇਹਦੀਆਂ ਗੱਲਾਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਪਈ ਸੀ ਜਿਹੜੀ ਉਹਨਾਂ ਨੇ ਐਗਜੈਕਟ ਵਰਡਿੰਗ ਤਾਂ ਸਾਰਿਆਂ ਨੂੰ ਪਤਾ ਹੀ ਆ ਪਰ ਮੈਂ ਉਹਦਾ ਬਰੀਫ ਦੱਸ ਦਿੰਦਾ ਵੀ ਉਹਨਾਂ ਨੇ ਕਿਹਾ ਸੀ ਵੀ ਕੋਈ ਗੱਲ ਨੀ ਤੁਸੀਂ ਪੰਜਾਬੀ ਸਟੂਡੈਂਟਾਂ ਦੀ ਪ੍ਰਵਾਹ ਨਾ ਕਰੋ ਅਸੀਂ ਤਾਂ ਤੁਹਾਨੂੰ ਵੀ ਰੋਟੀ ਦੇ ਦਾਂਗੇ ਗੁਰੂ ਨਾਨਕ ਦਾ ਲੰਗਰ ਤੁਹਾਨੂੰ ਵੀ ਪਹੁੰਚਦਾ ਹੋਜੂਗਾ ਵੀ ਜਾਣੀ ਕਿ ਉਹਨਾਂ ਨੇ ਏਦਾਂ ਦੀ ਗੱਲ ਕੀਤੀ
ਟੋਟਲੀ ਬਹੁਤ ਜ਼ਿਆਦਾ ਹਲਕੀ ਗੱਲ ਹੈ ਇਹ ਮਤਲਬ ਉਹ ਮੈਚ ਹੀ ਨਹੀਂ ਕਰਦੇ ਉਹ ਤਾਂ ਮਤਲਬ ਹੋਮੇ ਟੋਟਲ ਹੋਮੇ ਵਾਲੀ ਗੱਲ ਹੈ ਹੋਰ ਕੁਛ ਨਹੀਂ ਹੈਗੀ
ਹਾਂਜੀ ਹਾਂਜੀ ਤੇ ਉਹਦੇ ਚ ਪਹਿਲੀ ਗੱਲ ਤਾਂ ਇਹ ਧਿਆਨ ਰੱਖਣ ਵਾਲੀ ਗੱਲ ਆ ਵੀ ਇੱਥੇ ਸਟੂਡੈਂਟ ਇਕੱਲੇ ਪੰਜਾਬੀ ਜਾਂ ਸਿੱਖ ਨਹੀਂ ਆਏ, ਸਟੂਡੈਂਟ ਹਰ ਕਿਸਮ ਦਾ ਇੱਥੇ ਸਟੂਡੈਂਟ ਆਇਆ ਹੋਇਆ। ਸੋ ਇਸ ਕਰਕੇ ਸਾਨੂੰ ਥੋੜੀ ਜਿਹੀ ਬਰੋਡਲੀ ਸੋਚਣਾ ਪੈਣਾ ਗਾ ਤੇ ਉਹ ਸੋਚ ਨਾਲ ਸਾਨੂੰ ਦੂਜੀ ਗੱਲ ਇਹ ਸੀ ਵੀ ਉਹ ਚੰਗਾ ਇਹ ਸੀ ਵੀ ਭਾਈ ਰਵੀ ਸਿੰਘ ਜੇ ਬਿਆਨ ਦੇਣਾ ਚਾਹੁੰਦੇ ਸੀ ਨਾ ਤਾਂ ਉਹ ਉੱਥੇ ਸਕੌਟ ਮੋਰਿਸਨ ਨੂੰ ਇਹ ਗੱਲ ਕਹਿੰਦੇ ਵੀ ਨਹੀਂ ਅਸੀਂ ਸਾਡਾ ਧਰਮ ਜਾਂ ਸਾਨੂੰ ਇਹ ਸਿਖਾਉਂਦਾ ਵੀ ਅਸੀਂ ਹਰ ਬੰਦੇ ਦੇ ਦੁੱਖ ਸੁੱਖ ਚ ਖੜਦੇ ਆ ਤੇ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਆ ਵੀ ਤੁਸੀਂ ਜ਼ਰੂਰ ਇੱਕ ਵਾਰੀ ਇਸ ਨੂੰ ਰਿਵਿਊ ਕਰੋ ਜਿਹੜੀ ਤੁਸੀਂ ਗੱਲ ਕੀਤੀ ਆ ਇਹਨੂੰ ਰਿਵਿਊ ਕਰੋ। ਇਹ ਬੱਚੇ ਤੁਹਾਡੀ ਇਕਾਨਮੀ ਚ ਵੀ ਹਿੱਸਾ ਪਾ ਰਹੇ ਆ, ਤੁਹਾਡੀ ਜਿਹੜੀ ਲੇਬਰ ਜਿੰਨੀ ਲੋੜ ਸੀ ਉਹਦੀ ਵੀ ਪੂਰਤੀ ਕਰ ਰਹੇ ਆ, ਤੁਹਾਡਾ ਟੈਕਸ ਵੀ ਭਰ ਰਹੇ ਆ, ਤੁਹਾਡੀ ਸਭ ਤੋਂ ਵੱਡੀ ਇੰਡਸਟਰੀ ਵੀ ਬਣੇ ਹੋਏ ਆ ਇੱਕ ਤੇ ਅੱਜ ਟਾਈਮ ਹੈਗਾ ਇਹਨਾਂ ਨੂੰ ਸ਼ੈਲਟਰ ਦੇਣ ਦਾ, ਇਹਨੂੰ ਕਿਸੇ ਨਾ ਕਿਸੇ ਰੂਪ ਚ ਥੋੜੀ ਬਹੁਤ ਬਾਂਹ ਫੜਨ ਦੀ ਲੋੜ ਆ। ਇੱਦਾਂ ਕਰਕੇ ਇੱਕ ਨਾ ਐਡਵਾਈਜ਼ਰੀ ਬਿਆਨ ਦਿੱਤਾ ਜਾ ਸਕਦਾ।
ਮਿੰਟੂ ਭਾਜੀ ਇੱਕ ਹੋਰ ਵੀ ਵਧੀਆ, ਇਹ ਤੋਂ ਵੀ ਵਧੀਆ, ਰਾਦਰ ਦੈਨ ਕਿ ਆਪਣੇ ਲੰਗਰ ਦੀ ਜਿਹੜੀ ਪਵਿੱਤਰ ਪਰੰਪਰਾ ਆ ਉਹਨੂੰ ਵਿੱਚ ਰੱਖ ਕੇ ਮਿਹਣਾ ਮਾਰਨ ਦੀ ਬਜਾਏ, ਮਤਲਬ ਉਹ ਇੱਦਾਂ ਵੀ ਕਹਿ ਸਕਦੇ ਸੀ, ਪਤਾ ਹੈ ਵੀ ਆਸਟ੍ਰੇਲੀਆ ਕ੍ਰਿਸਚਨ ਕੰਟਰੀ ਆ, ਸਕੌਟ ਮੋਰਿਸਨ ਆਪ ਕ੍ਰਿਸਚਨ ਹੈ, ਉਹਨੂੰ ਇੱਦਾਂ ਕਿਹਾ ਜਾ ਸਕਦਾ ਸੀਗਾ ਕਿ ਬੇਨਤੀ ਹੈ ਕਿ ਤੁਸੀਂ ਕ੍ਰਿਸਚਨ ਪਰੰਪਰਾਵਾਂ ਨੂੰ ਰੱਖਦੇ ਹੋਏ ਕੰਪੈਸ਼ਨ, ਜਿਹੜੀਆਂ ਕੰਪੈਸ਼ਨ ਜਿਹੜਾ ਨਾ ਬਹੁਤ ਵੱਡਾ ਇੱਕ ਨੁਕਤਾ ਆ ਕ੍ਰਿਸਚੈਨਿਟੀ ਦਾ, ਵੀ ਉਸ ਨੂੰ ਇਸ ਮਾੜੀ ਘੜੀ ਚ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਆਪਣਾ ਰਿਵਿਊ ਕਰੋ ਦੁਬਾਰਾ ਤੇ ਕੁਛ ਇਹੋ ਜਿਹੀਆਂ, ਚਾਹੇ ਫਾਈਨੈਂਸ਼ੀਅਲ ਮਦਦ ਨਾ ਹੋਵੇ ਪਰ ਇਹੋ ਜਿਹੀਆਂ ਰਹਿਤਾਂ ਦਿਓ ਤਾਂ ਕਿ ਉਹ ਆਪਣਾ ਇਹ ਮਾੜਾ ਟਾਈਮ ਗੁਜ਼ਾਰ ਸਕਣ, ਉਹਨਾਂ ਨੂੰ ਲੌਸ ਨਾ ਹੋਵੇ। ਇਸ ਹਿਸਾਬ ਨਾਲ ਕੋਈ ਬਹੁਤ ਹੀ ਸੰਜੀਦਾ ਆਲਾ ਦਰਜੇ ਦਾ ਬਿਆਨ ਉਹ ਦੇ ਸਕਦੇ, ਦੇਣਾ ਚਾਹੀਦਾ ਸੀਗਾ, ਉਹਨਾਂ ਕੋਲ ਇੰਨੇ ਕੁ ਐਡਵਾਈਜ਼ਰ ਹੁਣ ਹੋਣੇ ਚਾਹੀਦੇ ਆ। ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਰਵੀ ਸਿੰਘ ਹੁਣੀ ਆਪਣੀ ਤਨਖਾਹ ਲੈਂਦੇ ਨੇ ਏਡ ਦੇ ਵਿੱਚੋਂ 2-2.5 ਲੱਖ, ਜਿੰਨਾ ਵੀ ਮੈਨੂੰ ਇਨਫੋਰਮੇਸ਼ਨ ਆਈ ਸੀਗੀ, ਜਿਹੜਾ ਕਿ UK ਚੈਰੀਟੇਬਲ ਆਰਗੇਨਾਈਜੇਸ਼ਨ ਹੈ, ਜਿਹੜੀ ਜਿਹੜਾ ਡਿਪਾਰਟਮੈਂਟ ਹੈ ਉਹ ਸਾਰਾ ਕੁਝ ਟਰੈਕ ਰੱਖਦਾ, ਤੁਸੀਂ ਵੀ ਉੱਥੋਂ ਇਨਫੋਰਮੇਸ਼ਨ ਕਢਾ ਸਕਦੇ ਆ। ਹੀ ਇਜ਼ ਗੈਟਿੰਗ ਪੇਡ ਫਾਰ ਦੈਟ, ਔਰ ਉਹਨਾਂ ਦੇ ਅਕਾਊਂਟ ਦੇ ਵਿੱਚ ਜਿੱਥੇ ਤੱਕ ਮੈਨੂੰ ਪਰਸੋਂ ਚੌਥੀ ਇੱਕ ਰਿਪੋਰਟ ਆਈ ਸੀਗੀ ਉਹਦੇ ਵਿੱਚ ਤਕਰੀਬਨ 160 ਕਰੋੜ ਰੁਪਈਆ ਪਿਆ ਹੋਇਆ ਹੈ, ਆਲਰੇਡੀ ਇਕੱਠਾ ਹੋਇਆ ਹੋਇਆ ਆ ਤੇ ਉਹਦੇ ਚ ਉਹ ਤਨਖਾਹ ਲੈ ਰਹੇ ਨੇ। ਜਦੋਂ ਇੰਨੀ ਤਨਖਾਹ ਲੈ ਰਹੇ ਨੇ, ਇੰਨਾ ਪੈਸਾ ਉਹਨਾਂ ਕੋਲ ਹੈ, ਤਾਂ ਹੀ ਕੈਨ ਅਫੋਰਡ ਟੂ ਹੈਵ 1 or 2 ਗੁੱਡ ਐਡਵਾਈਜ਼ਰਸ, ਜਿਹੜੇ ਪ੍ਰੋਫੈਸ਼ਨਲ ਵਧੀਆ ਐਡਵਾਈਜ਼ਰ ਹੈ, ਪੜ੍ਹੇ ਲਿਖੇ ਐਡਵਾਈਜ਼ਰ ਹੈ, ਉਹ ਰੱਖ ਕੇ ਜੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀਆਂ ਨਾਲ ਬਿਆਨਬਾਜ਼ੀ ਕਰਨੀ ਆ, ਉਹਨਾਂ ਨੇ ਗਾਂਹ ਕੰਮ ਚਲਾਉਣੇ ਨੇ, ਡਿਪਲੋਮੈਟਿਕ ਕੰਮ, ਹਾਂ ਤਾਂ ਉਹਨਾਂ ਦੀ ਟੀਮ ਦੇ ਉਹਨਾਂ ਨੂੰ ਵੀ ਪੇ ਤੇ ਰੱਖਣਾ ਚਾਹੀਦਾ ਪ੍ਰੋਪਰ, ਜਿੱਦਾਂ ਆਪ ਪੇ ਲੈ ਰਹੇ ਨੇ। ਸੋ ਹੀ ਸ਼ੁੱਡ ਰਨ ਦਿਸ ਆਰਗੇਨਾਈਜੇਸ਼ਨ ਵੈਰੀ ਪ੍ਰੋਫੈਸ਼ਨਲੀ, ਰਾਈਟ, ਰਾਦਰ ਦੈਨ ਕਿ ਇਧਰੋਂ ਮਿਹਣਾ ਮਾਰ ਦਿੱਤਾ। ਇਹ ਤਾਂ ਸੜਕ ਦੇ ਖੰਡੇ ਜਿਹੜੇ ਕਿ ਗੱਡੀ ਚ ਜਾਂਦਿਆਂ ਨੂੰ ਮਿਹਣਾ ਮਾਰਨ ਦੀ, ਉਹ ਤੂੰ ਕਿੱਧਰ ਨੂੰ ਚੱਲਿਆ ਮੂੰਹ ਚੱਕ ਕੇ, ਦੈਟਸ ਨਾਟ ਦਾ ਵੇ। ਜੇ ਅੰਤਰਰਾਸ਼ਟਰੀ ਪੱਧਰ ਤੇ ਤੁਸੀਂ ਕਰਨਾ ਹੈ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਤੇ ਤਾਂ ਫਿਰ ਉਹ ਤੁਹਾਨੂੰ ਡਿਪਲੋਮੈਟਿਕ ਸਟਾਈਲ ਬੰਦੇ ਤੁਹਾਡੇ ਐਡਵਾਈਜ਼ਰ ਚਾਹੀਦੇ, ਨਾਲ ਉਦਾਂ ਦੀ ਬਿਆਨਬਾਜ਼ੀ ਚਾਹੀਦੀ ਹੈ।
ਸਿੱਧੂ ਸਾਹਿਬ ਥੋੜੀ ਜੀ ਇੱਥੇ ਗੱਲ ਇੱਕ ਕਰਨ ਦੀ ਬਣਦੀ ਹੈ, ਮੈਂ ਆਪਦੀ ਨਿੱਜੀ ਦੱਸਾਂ ਤਾਂ ਮੈਂ ਆਪਦੀ ਨਿੱਜੀ ਤੌਰ ਤੇ ਆ ਵੀ ਮੈਂ ਜੇ ਕਈ ਵਾਰ ਮੈਨੂੰ ਇਹੋ ਜਿਹੀਆਂ ਖਬਰਾਂ ਮਿਲੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਜਿਹੜੀਆਂ ਭਾਈ ਰਵੀ ਸਿੰਘ ਦੇ ਮਾਮਲੇ ਚ ਥੋੜੀਆਂ ਜਿਹੀਆਂ ਦੂਜੇ ਲੋਟ ਸੀਗੀਆਂ ਤੇ ਮੈਂ ਉਹਨਾਂ ਨੂੰ ਇਗਨੋਰ ਕੀਤਾ, ਮੈਂ ਉਹਨਾਂ ਨੂੰ ਸੀ, ਮੈਂ ਮੇਰੇ ਕੋਲ ਉਹਨਾਂ ਦਾ ਇੱਕ ਅਕਸ਼ ਬਹੁਤ ਵੱਡਾ ਅਕਸ਼ ਬਣਿਆ ਹੋਇਆ ਤੇ ਮੈਂ ਖੁਦ ਮੈਨੂੰ ਆਇਆ ਵੀ ਮੈਂ ਜ਼ਿੰਦਗੀ ਦੇ ਵਿੱਚ ਮੈਂ ਕਿਉਂ ਨੀ ਉਸ ਲੈਵਲ ਤੇ ਜਾ ਸਕਿਆ। ਇਹ ਹਰ ਬੰਦੇ ਦੇ ਆਉਂਦੀ ਆ, ਜਦੋਂ ਭਾਈ ਰਵੀ ਸਿੰਘ ਦਾ ਨਾਂ ਆਉਂਦਾ ਬਹੁਤ ਸਾਰੇ ਲੋਕਾਂ ਦੇ ਅੰਦਰ ਜੈਲਸ ਫੈਕਟਰ ਆਉਂਦਾ ਵੀ ਉਸ ਬੰਦੇ ਨੇ ਇੱਥੋਂ ਤੱਕ ਗਿਆ ਇਹ ਹੋਇਆ। ਸੋ ਇਸ ਕਰਕੇ ਮੈਂ ਨੀ ਚਾਹੁੰਦਾ ਵੀ ਉਹਨਾਂ ਦਾ ਅਕਸ਼ ਨੀਵਾਂ ਹੋਵੇ, ਸੋ ਉਹਨਾਂ ਦਾ ਅਕਸ਼ ਉਦੋਂ ਵੀ ਉੱਚਾ ਹੋਵੇ, ਅਸੀਂ ਇਹੀ ਚਾਹੁੰਦੇ ਹਾਂ। ਪਰ ਜਿਹੜੀ ਅਸਲੀਅਤ ਆ ਉਹ ਅਸਲੀਅਤ ਤੋਂ ਹੁਣ ਅਸੀਂ ਮੁਨਕਰ ਨਹੀਂ ਹੋ ਸਕਦੇ। ਜਦੋਂ ਬਾਰ ਬਾਰ ਇੱਕ ਗਲਤੀ ਕੀਤੀ ਜਾਂਦੀ ਆ ਜਾਂ ਬਾਰ ਬਾਰ ਇਹ ਜਿਹੀਆਂ ਗੱਲਾਂ ਆਉਂਦੀਆਂ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਦਿਲ ਦੁਖਦਾ। ਸਾਨੂੰ ਇੱਕ ਹਾਈ ਲੈਵਲ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ। ਦੂਜੀ ਗੱਲ ਇਹ ਆ ਗਈ ਵੀ ਹੁਣ ਕੀ ਹੋ ਗਿਆ ਨਾ, ਹੁਣ ਹਰ ਚੀਜ਼ ਦੇ ਵਿੱਚ ਯੁੱਗ ਇੱਕ ਕੰਪੀਟੀਸ਼ਨ ਦਾ ਆ ਗਿਆ। 4 ਸਾਲ ਪਹਿਲਾਂ ਤੱਕ ਖਾਲਸਾ ਏਡ ਇੱਕ ਆਪਦੇ ਪੱਧਰ ਤੇ ਉੱਠਿਆ ਹੋਇਆ ਇੱਕ ਅਦਾਰਾ ਤੇ ਇੱਕ ਕੱਲਾ ਸੀਗਾ ਜਿਹੜਾ ਆਪਾਂ ਕਹਿ ਸਕਦੇ ਹਾਂ, ਭਾਵੇਂ ਛੋਟੀਆਂ ਸੰਸਥਾ ਬਹੁਤ ਸੀ ਇੰਟਰਨੈਸ਼ਨਲ ਪੱਧਰ ਤੇ, ਉਹ ਕੱਲਾ ਸੀ। ਪਰ ਅੱਜ ਯੂਨਾਈਟਿਡ ਸਿੱਖਸ ਦੇ ਨਾਂ ਦੇ ਉੱਤੇ ਜਿੱਥੇ ਕਿ ਪਾਵਰ ਵੀ ਖਿੰਡੀ ਹੋਈ ਆ, ਮੈਂ ਇੱਥੇ ਕੋਈ ਕੰਪੀਟੀਸ਼ਨ ਨਹੀਂ ਪੈਦਾ ਕਰਨਾ ਚਾਹੁੰਦਾ ਜਾਂ ਇਹ ਨਹੀਂ ਕਹਿੰਦਾ ਵੀ ਉਹ ਚੰਗੇ ਆ ਉਹ ਮਾੜੇ ਆ, ਪਰ ਮੇਰਾ ਇੱਥੇ ਮੰਨਣਾ ਵੀ ਅੱਜ ਆਪਸ਼ਨ ਹੈਗੀ ਲੋਕਾਂ ਕੋਲੇ, ਠੀਕ ਹੈ ਨਾ। ਅੱਜ ਦੂਜੀ ਆਪਸ਼ਨ ਨੂੰ ਵੀ ਬੰਦਾ ਚੂਜ਼ ਕਰ ਲੂ, ਫਿਰ ਕਿਉਂ ਇਹ ਚੀਜ਼ਾਂ ਆਉਣ, ਕਿਉਂ ਸਾਡੇ ਚ ਹੀ 2-2 ਪ੍ਰਤੀਸਪਰਧਾਵਾਂ ਆਉਣ, ਕਿਉਂ ਨਾ ਅਸੀਂ ਇਕੱਠੇ ਰਲ ਕੇ ਚੱਲੀਏ। ਦੂਜੀ ਇਹ ਆ ਵੀ ਕੋਈ ਵੀ ਅਦਾਰਾ ਨਾ ਜਦੋਂ 1-man ਸ਼ੋ ਬਣਨ ਦੀ ਕੋਸ਼ਿਸ਼ ਹੋ ਜਾਂਦੀ ਹੈ ਜਾਂ 1-man ਸ਼ੋ ਬਣਨ ਲੱਗ ਜਾਂਦਾ, ਉਦੋਂ ਉਹਦੇ ਤੇ ਕਿਤੇ ਨਾ ਕਿਤੇ ਉਹ ਚੰਗਾ ਨੀ ਹੈ ਆਮ ਲੋਕਾਂ ਦੀ ਨਜ਼ਰਾਂ ਚ, ਅੱਜ ਕੱਲ ਜਾਗਰੂਕ ਲੋਕਾਂ ਦੇ ਚ। ਸੋ ਪਾਵਰ ਆ ਜਿਹੜੀ ਉਹ ਸਪਰੈਡ ਹੀ ਹੋਣੀ ਚਾਹੀਦੀ ਆ, ਪਾਵਰ ਸਪਰੈਡ ਹੋ ਕੇ ਜਿਵੇਂ ਹਜੇ ਤੱਕ ਯੂਨਾਈਟਿਡ ਸਿੱਖਸ ਦੇ ਮਾਮਲੇ ਦੇ ਵਿਚ ਜਿਹੜੇ ਤਾਂ ਮੇਰੇ ਵਰਗੇ ਬੰਦੇ ਆ ਉਹਨਾਂ ਨੇ ਤਾਂ ਭਾਲ ਰੱਖਿਆ ਵੀ ਕੌਣ ਇਹਨੇ ਚਲਾਇਆ ਕਿੱਥੇ ਕੀ ਹੋਇਆ ਕਿਵੇਂ, ਪਰ ਆਮ ਬੰਦਿਆਂ ਨੂੰ ਨੀ ਪਤਾ ਵੀ ਕਿੱਥੋਂ ਤੇ ਕਿਵੇਂ ਚੱਲ ਰਹੀ ਹੈ ਇਹ।
ਉਹਦੇ ਚ ਪਰਸਨੈਲਿਟੀ ਭਾਰੂ ਨੀ ਹੈਗੀ, ਉਹਦੇ ਚ ਇੱਕ ਬੰਦੇ ਦੀ ਪਰਸਨੈਲਿਟੀ
ਭਾਰੂ ਨੀ ਹੈ। ਇਹ ਚੀਜ਼ ਵੀ ਸੋਚਣੀ ਪਊਗੀ। ਇਸ ਕਰਕੇ ਅਸੀਂ ਨਾ ਕਈ ਵਾਰੀ ਹੁਣ ਕੀ ਆ, ਮੈਂ ਮਹਾਤਮ ਨੂੰ ਗਾਲਾਂ ਕੱਢਣ ਲੱਗ ਸਕਦੇ ਆ ਲੋਕ ਵੀ ਅੱਜ ਮੈਂ ਦੋ ਤਿੰਨ ਕੰਟਰੋਵਰਸ਼ਲ ਗੱਲਾਂ ਕਰਤੀਆਂ, ਕਿਉਂਕਿ ਲੋਕ ਸੁਣਨਾ ਨੀ ਚਾਹੁੰਦੇ। ਮੈਂ ਖੁਦ ਨੀ ਸੁਣਨਾ ਚਾਹੁੰਦਾ, ਜਿਹੜੇ ਕਰੈਕਟਰ ਨੂੰ ਮੈਂ ਚਾਹੁੰਦਾ ਇੱਛਾ ਕਰ ਰੱਖਦਾ, ਜਿਹਦੇ ਪ੍ਰਤੀ ਚੰਗੀ, ਉਹਦੇ ਪ੍ਰਤੀ ਮੈਂ ਮਾੜੇ ਸ਼ਬਦ ਨਹੀਂ ਸੁਣ ਸਕਦਾ, ਨਹੀਂ ਸੁਣਨਾ ਚਾਹੁੰਦਾ, ਉਹੀ ਲੋਕਾਂ ਚ। ਪਰ ਮੈਂ ਬੇਨਤੀ ਕਰਦਾ ਦੋਸਤੋ, ਥੋੜਾ ਜਿਹਾ ਆਪਾਂ ਨਾ ਇਸ ਚੀਜ਼ ਨੂੰ, ਜੇ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਦੇ ਸਿੰਘ ਸਜ਼ਾ ਲਾ ਸਕਦੇ ਆ, ਉਹ ਭਾਈ ਰਵੀ ਸਿੰਘ ਤਾਂ ਕੋਈ ਚੀਜ਼ ਨੀ।
ਗੋਬਿੰਦ
ਸਿੰਘ ਨੂੰ ਜੇ
ਉਹਨਾਂ ਭਾਜੀ
ਉਹਨਾਂ ਨੂੰ ਮਟੀ ਦੇ ਚੁਕਾਉਣ ਲਈ ਸਜ਼ਾ ਲਾਈ ਕਿ ਨਹੀਂ ਲਾਈ,
ਬਿਲਕੁਲ
ਤਾਂ ਉਹੀ ਚੀਜ਼ ਇੱਥੇ ਆ। ਜੇ ਭਾਈ ਰਵੀ ਸਿੰਘ ਨੂੰ ਅਸੀਂ ਦਿਲੋਂ ਚਾਹੁੰਦੇ ਆ, ਅਸੀਂ ਬਣਦਾ ਹਰ ਥਾਂ ਤੇ ਸਹਿਯੋਗ ਦਿੰਦੇ ਆ, ਅਸੀਂ ਐਵੇਂ ਨੀ ਬੋਲ ਰਹੇ ਕਹਿੰਦੇ ਕਹਿੰਦੇ ਉਹ ਬੋਲੇ, ਜੇ ਕਿਸੇ ਨੇ 5 ਸੈਂਟ ਹੀ ਨੀ ਦਿੱਤੇ ਉਹ ਕੀ ਬੋਲੇ। ਅਸੀਂ ਠੀਕ ਆ, ਪਬਲਿਕਲੀ ਨਹੀਂ ਕੋਈ ਅਨਾਊਂਸ ਕਰਨਾ ਚਾਹੁੰਦੇ, ਨਹੀਂ ਕਰਦੇ, ਪਰ ਅਸੀਂ ਆਪਦਾ ਬਣਦਾ ਸਹਿਯੋਗ ਉੱਥੇ ਦਿੱਤਾ ਤਾਂ ਸਾਡਾ ਫਿਰ ਸਵਾਲ ਕਰਨ ਦਾ ਵੀ ਫਰਜ਼ ਹੈਗਾ। ਇਸ ਕਰਕੇ ਮੈਂ ਬੇਨਤੀ ਕਰਦਾ,
ਦੂਜੀ ਗੱਲ
ਥੋੜਾ ਜਿਹਾ ਇਹਨੂੰ ਆਪਾਂ ਲੈਵਲ ਬਣਾਈਏ।
ਦੂਜੀ ਗੱਲ ਇਹ ਆ ਕਿ ਜਿਹੜੀ ਵਿਵੇਕ ਬੁੱਧ ਵੀ ਹੈ ਨਾ ਆਪਣੇ ਕੋਲ, ਉਹ ਵੀ ਸਾਨੂੰ ਅਰਦਾਸ ਵਿੱਚ ਦਿੱਤੀ ਹੈ ਕਿ ਵਿਵੇਕ ਬੁੱਧ ਬਖਸ਼ੋ ਸਾਨੂੰ ਮਤ ਜਿਹੜੀ ਆ, ਵੀ ਉਹ ਡਿਫਰੈਂਸ਼ੀਏਟ ਕਰ ਸਕੇ। ਬਾਕੀ ਜਿਹੜੀ ਉਹਨਾਂ ਨੇ ਆਰਗੇਨਾਈਜੇਸ਼ਨ ਚਲਾਣੀ ਆ, ਮਤਲਬ ਅੰਤਰਰਾਸ਼ਟਰੀ ਪੱਧਰ ਦੀ ਆਰਗੇ, ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ, ਮਤਲਬ ਉਹ ਰਜਿਸਟਰਡ ਹੈ UK ਦੇ ਵਿੱਚ ਐਜ਼ ਅ ਚੈਰਿਟੀ, ਸਾਰਾ ਹਿਸਾਬ ਤਾਂ ਉਹਦੇ ਤੇ ਪਿਆ ਆ, ਸਾਰੇ ਕੋਈ ਵੀ ਦੇਖ ਸਕਦਾ, ਦੇਖ ਵੀ ਰਹੇ ਆ ਹਨਾ, ਉਹ ਕੀ ਕਰ ਰਹੇ ਆ, ਕਿੱਦਾਂ ਕਰ ਰਹੇ ਆ, ਇਟਸ ਐਵਰੀਥਿੰਗ ਆਡਿਟਿਡ ਦੇਅਰ ਹਨਾ। ਫਿਰ ਉਹ ਜਿਹੜੇ ਮਤਲਬ ਇੰਨੇ ਕਰੋੜਾਂ ਰੁਪਏ ਹੁਣ ਆਲਰੇਡੀ ਹੈਗੇ ਆ, ਹੁਣ ਉਹ ਟਾਈਮ ਹੈ ਉਹ ਲਾਉਣ ਦਾ ਜਿਹੜੇ ਅਕਾਊਂਟ ਦੇ ਵਿੱਚ ਪਏ ਨੇ। ਮੇਰਾ ਇੱਕ ਇਹ ਵੀ ਮਨਸ਼ਾ ਆ ਵੀ ਹੋਰ ਪੈਸੇ ਚਲੋ ਇਕੱਠੇ ਚੈਰਿਟੀ ਨੂੰ ਕਰਨੇ ਹੀ ਪੈਂਦੇ ਆ ਵੀ ਕਰੋ 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 ਕਰੋ, ਪਰ ਜਦੋਂ ਹੁਣ ਇਕੱਠੇ ਕਿਹਨਾਂ ਤੋਂ ਕਰਨੇ ਆ, ਇਕੱਠੇ ਉਹਨਾਂ ਤੋਂ ਹੀ ਕਰਨੇ ਆ, ਉਹ ਤਾਂ ਵਿਚਾਰੇ ਹੁਣ ਸਹਿਮੇ ਬੈਠੇ, ਉਹਨਾਂ ਦੀਆਂ ਤਾਂ ਜੋਬਾਂ ਵੀ ਹੈ ਨੀ, ਹੁਣ ਜਿਹਨਾਂ ਨੇ ਦੇਣੇ ਹੁੰਦੇ ਉਹਨਾਂ ਦੇ ਬਿਜ਼ਨਸ ਬੰਦ ਹੋਏ ਪਏ ਨੇ, ਠੀਕ ਹੈ ਨਾ, ਤਿਲ ਫੁੱਲ ਜਿਹੜੇ ਦਿੰਦੇ ਆ, ਹੁਣ ਉਹਨਾਂ ਨੂੰ ਲੋੜ ਆ ਪੈਸਾ, ਹੁਣ ਉੱਤੇ ਇਕੱਠਾ ਪਿਆ, ਇਟਸ ਟਾਈਮ ਟੂ ਗੈਟ ਰਿਡ ਆਫ ਦੈਟ ਮਨੀ ਨਾਓ, ਹਨਾ। ਫੇਰ ਜਦੋਂ ਦਿਨ ਫੇਰ ਸੌਖੇ ਹੋ ਜਾਣਗੇ, ਫੇਰ ਰਵੀ ਸਿੰਘ ਹੁਣਾਂ ਦੇ ਜਾਂ ਖਾਲਸਾ ਏਡ ਨੂੰ ਫੇਰ ਪੈਸੇ ਮਿਲ ਜਾਣਗੇ, ਹੁਣ ਉੱਥੇ ਪੈਸੇ ਰੱਖਣ ਦਾ ਹੁਣ ਕੋਈ ਪੁਆਇੰਟ ਨੀ ਹੈਗਾ।
ਦੇਖੋ ਦੇਖੋ ਸਿੱਧੂ ਸਾਹਿਬ, ਪਿੱਛੇ ਜੇ ਨਾ ਮਸਲਾ ਉੱਠਿਆ ਵੀ ਸੀ, ਇੱਕ ਪੱਤਰਕਾਰ ਨੇ ਖਬਰ ਲਾਤੀ ਸੀ, ਉਹਨੂੰ ਬਹੁਤ ਲੋਕਾਂ ਨੇ ਲਾਹਨਤਾਂ ਪਾਈਆਂ, ਪਰ ਉਹ ਪੱਤਰਕਾਰ ਦੀ ਜਿਹੜੀ ਖਬਰ ਸੀਗੀ ਉਹ ਇੱਕ ਕਿਸੇ ਬੇਸ ਤੇ ਸੀਗੀ, ਉਹਨਾਂ ਨੇ ਆ ਕੀ ਪਾਈ, ਪ੍ਰੋਪਰ ਉਹਦੀ ਜਾਣਕਾਰੀ ਲਈ। ਉਦੋਂ ਤੋਂ ਪਹਿਲਾਂ ਤੱਕ ਕਿਸੇ ਨੂੰ ਕਿਸੇ ਨੇ ਨੀ ਦੱਸਿਆ ਸੀ ਵੀ ਭਾਈ ਰਵੀ ਸਿੰਘ ਤਨਖਾਹ ਲੈਂਦੇ ਆ, ਠੀਕ ਹੈ ਜੀ। ਸਾਨੂੰ ਲੱਗਦਾ, ਸਾਡੇ ਕੋਲ ਇੱਕ ਇਮੇਜ ਬਣੀ ਹੋਈ ਸੀ ਵੀ ਭਾਈ ਉਹ ਆਪਣੇ ਪੱਧਰ ਤੇ ਸਾਰਾ ਕੁਛ ਕਰਦੇ ਆ, ਜਿਵੇਂ ਜਿੰਨਾ ਕੁ ਕਰ ਸਕਦੇ ਆ, ਠੀਕ ਆ। ਪਰ ਚਲੋ ਇੱਕ ਅਦਾਰੇ ਚ ਉਹ ਪੇ ਲੈਂਦੇ ਆ ਤੇ, ਪਰ ਉਦੋਂ ਬਾਅਦ ਜੋ ਮੇਰਾ ਪਹਿਲਾ ਰਿਐਕਸ਼ਨ ਪਤਾ ਕੀ ਸੀ, ਇਹ ਹੋਣਾ ਲੋਕਾਂ ਦਾ ਵੀ ਰਿਐਕਸ਼ਨ ਆ, ਜਦੋਂ ਮੈਨੂੰ ਪਤਾ ਲੱਗਿਆ ਵੀ ਚਲੋ $1,00,000 ਜਾਂ $2,50,000 ਜਿੰਨਾ ਵੀ ਮੈਨੂੰ ਨੀ ਪਤਾ ਐਗਜੈਕਟ ਫਿਗਰ ਵੀ ਉਹ ਪੇ ਲੈਂਦੇ ਆ, ਤਾਂ ਮੈਂ ਉਦੋਂ ਪਹਿਲਾਂ ਰਿਐਕਟ ਇਹ ਕੀਤਾ ਸੀ ਵੀ ਮੈਂ ਆਪਦੀ ਜ਼ਿੰਦਗੀ ਦੇ 50 ਸਾਲਾਂ ਦੇ ਵਿੱਚ ਜਿੰਨਾ ਵੀ ਆ ਲੋਕਾਂ ਲਈ ਜੁਆਇਆ, ਤੇ ਮੈਂ ਕਿਹਾ ਵੀ ਮੈਨੂੰ ਇਹਦਾ ਤੀਜਾ ਹਿੱਸਾ ਤਨਖਾਹ ਦੇ ਦਿਆ ਕਰਨ, ਇਹਦੂ ਤੀਜਾ ਹਿੱਸਾ, ਤੇ ਜਿਹਦੇ ਨਾਲ ਮੈਂ ਦੂਰ ਦੁਰਾਡੇ ਤੱਕ ਜਾ ਸਕਿਆ ਕਰਾਂ, ਇਹਨਾਂ ਨੂੰ ਤਾਂ ਟਰੈਵਲਿੰਗ ਖਰਚਾ ਵੀ ਮਿਲਦਾ, ਪਰ ਮੈਂ ਤਾਂ ਉਹ ਤਾਂ ਮੰਗਿਆ ਸੀ ਤੀਜਾ ਹਿੱਸਾ ਵੀ ਜਿਹਦੇ ਨਾਲ ਮੈਂ ਰੋਟੀ ਖਾ ਸਕਾਂ ਤੇ ਦੂਰ ਦੁਰਾਡੇ ਤੱਕ ਪਹੁੰਚ ਕਰ ਸਕਾਂ, ਤੇ ਮੈਂ ਕਿਹਾ ਵੀ ਰਵੀ ਸਿੰਘ ਤਾਂ ਸੌ ਜਾਂਦੇ ਹੋਣਗੇ 24 ਘੰਟਿਆਂ ਚ, ਤੇ ਮੈਂ ਸੌਵਾਂ ਵੀ ਨਾ, ਮੈਂ ਤਾਂ 24 ਘੰਟਿਆਂ ਚ 18, 19, 20 ਘੰਟੇ ਹੁਣ ਕੰਮ ਕਰਦਾ, ਉਹ ਵੀ ਬਿਨਾਂ ਕਿਸੇ ਗੱਲ ਦਾ, ਤੇ ਮੈਂ ਵੀ ਕਰਾਂ। ਸੋ ਇਹੀ ਰਿਐਕਸ਼ਨ ਉਦੋਂ ਸਭ ਦਾ ਸੀ, ਪਰ ਇਹਨੂੰ ਜੋੜ ਲਿਆ ਜੈਲਸ ਵਾਲੇ ਪਾਸੇ ਵੀ ਇਹ ਆਪ ਬਣ ਨੀ ਸਕੇ, ਤੇ ਇਹਨਾਂ ਨੂੰ ਲੱਗਦਾ ਵੀ ਤਾਂ ਇਹ ਜੈਲਸ ਕਰਦੇ, ਪਰ ਨਹੀਂ, ਇਹ ਕੁਝ ਕੁ ਗੱਲਾਂ ਏਦਾਂ ਹੀ ਜਿਹੜੀਆਂ ਜਿਵੇਂ ਜਿਵੇਂ ਸਾਹਮਣੇ ਆਉਂਦੀਆਂ ਸਾਡੇ ਪਰਦੇ ਲੈਂਦੇ ਆ, ਸਾਨੂੰ ਵਿਵੇਕ ਬੁੱਧ ਨਾਲ ਪਤਾ ਲੱਗਦਾ। ਪਰ ਅਸੀਂ ਆਸ ਅੱਜ ਵੀ ਇਹੀ ਆਸ ਕਰਦੇ ਹਾਂ ਵੀ ਭਾਈ ਰਵੀ ਸਿੰਘ ਦਾ ਕੱਦ ਕਾਠ ਆ ਉਹ ਬਹੁਤ ਵੱਡਾ, ਅਰਦਾਸ ਦੁਆ ਕਰਦੇ ਹਾਂ ਉਹਨਾਂ ਨੂੰ ਵਾਹਿਗੁਰੂ ਹੋਰ ਤਾਕਤ ਬਖਸ਼ੇ, ਇਦੂ ਅੱਗੇ ਜਾਣ। ਪਰ ਜਿਵੇਂ ਅਮਨਦੀਪ ਨੇ ਰਾਏ ਦਿੱਤੀ ਹੈ ਨਾ ਵੀ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਸ਼ੁਰੂ ਕਰ ਦੇਣਾ ਚਾਹੀਦਾ, ਜੇ ਖੁਦ ਨੀ ਤੋਲ ਸਕਦੇ ਤਾਂ ਇੱਕ ਐਡਵਾਈਜ਼ਰ ਰੱਖੇ ਜਾ ਸਕਦਾ। ਐਡਵਾਈਜ਼ਰ ਮੈਨੂੰ ਨੀ ਲੱਗਦਾ ਵੀ ਉਹਨਾਂ ਨੂੰ ਪੇੜ ਦੀ ਵੀ ਲੋੜ ਹੋਊਗੀ, ਦੁਨੀਆਂ ਭਰ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਗੁਰਸਿੱਖ ਬੈਠੇ ਆ। ਜੇ ਕੋਈ ਹੁਣ ਮੈਨੂੰ ਕਈ ਵਾਰੀ ਲੋੜ ਪੈ ਜਾਂਦੀ ਹੈ, ਮੈਨੂੰ ਲੱਗਦਾ ਵੀ ਮੈਂ ਕੋਈ ਚੀਜ਼ ਸਟੇਟਸ ਪਾਉਣਾ ਚਾਹੁੰਦਾ ਜਾਂ ਮੈਨੂੰ ਕੋਈ ਦਿੱਕਤ ਆ ਗਈ, ਤੇ ਮੈਂ ਉਹਦੀ 1 ਮਿੰਟ ਚ ਅਮਨ ਨੂੰ ਕਾਲ ਲਾ ਲੈਣਾ ਵੀ ਅਮਨ ਯਾਰ ਮੇਰੇ ਮਨ ਚ ਆ ਰਹੀ ਸੀ ਕਿਵੇਂ ਕਰੀਏ, ਤਾਂ ਅਸੀਂ ਇੱਕ ਦੂਜੇ ਨਾਲ ਰਹਿ ਕਰਕੇ ਦੇਖ ਲੈਂਦੇ ਹਾਂ ਵੀ ਹਾਂ ਠੀਕ ਆ ਯਾਰ, ਠੀਕ ਆ ਜਾ, ਗਲਤ ਹੈ ਰਹਿਣ ਦਿਓ, ਜਾ ਇਹਦਾ ਕੋਈ ਬੈਨੀਫਿਟ ਨੀ, ਚਲੋ ਅਸੀਂ 1-2 ਮਿੰਟਾਂ ਚ ਉਵੇਂ ਜੇ ਡਿਸੀਜਨ ਲੈ ਲੈਂਦੇ ਹਾਂ। ਇਵੇਂ ਭਾਈ ਰਵੀ ਸਿੰਘ ਨੂੰ ਕੋਈ ਤੋੜਾ ਨੀ ਦੁਨੀਆਂ ਚ, ਉਹਨਾਂ ਦੇ ਲੈਵਲ ਦੇ, ਅਸੀਂ ਨੀ ਕਹਿੰਦਾ ਸਾਡੇ ਤੋਂ ਪੁੱਛਣ, ਅਸੀਂ ਤਾਂ ਬਹੁਤ ਛੋਟੀਆਂ ਚੀਜ਼ਾਂ, ਹਾਂ ਉਹਨਾਂ ਦੇ ਲੈਵਲ ਦੇ ਬੁੱਧੀਜੀਵੀ ਵਰਗ, ਪ੍ਰੋਫੈਸਰ, ਹੋਰ ਬਹੁਤ ਵੱਡੇ ਵੱਡੇ ਲੋਕ ਬੈਠੇ ਆ ਜਿਹੜੇ ਜ਼ਮੀਨੀ ਪੱਧਰ ਤੇ ਉਹਨਾਂ ਨੂੰ ਦੱਸ ਸਕਦੇ ਆ ਵੀ ਭਾਈ ਤੁਹਾਡਾ ਐਕਸ਼ਨ ਦੁਨੀਆਂ ਕਿਉਂਕਿ ਇਸ ਟਾਈਮ ਉਹ ਇੱਕ ਐਸ ਮੁਕਾਮ ਤੇ ਆ ਜੇ ਉਹ ਕਿਸੇ ਪ੍ਰਧਾਨ ਮੰਤਰੀ ਨੂੰ ਸਿੱਧਾ ਟਵੀਟ ਕਰਦੇ ਆ ਤਾਂ ਉਹਨੂੰ ਨੋਟਿਸ ਕੀਤਾ ਜਾਂਦਾ ਤਾਂ ਫਿਰ ਉਸ ਪ੍ਰਧਾਨ ਮੰਤਰੀ ਦੇ ਲੈਵਲ ਦਾ ਟਵੀਟ ਵੀ ਹੋਣਾ ਚਾਹੀਦਾ।
ਬਿਲਕੁਲ ਮਿੰਟੂ ਭਾਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕੀਤਾ ਕਿ ਜਿਹੜੀਆਂ ਚੈਰਿਟੀਜ਼ ਹੈ ਨਾ ਹੁਣ ਉਹਨਾਂ ਦਾ ਜਿਹੜਾ ਰੋਲ ਹੈ ਉਹ ਦੇਖਿਆ ਜਾਊਗਾ ਵਾਚ ਕੀਤਾ ਜਾਊਗਾ ਔਰ ਲੋੜ ਹੈ ਚੈਰਿਟੀ ਕਰਨ ਦੀ। ਚੈਰਿਟੀ ਕਰਨ ਦਾ ਮਤਲਬ ਇਸ ਵੇਲੇ ਇਹ ਆ ਗਿਆ ਆ ਵੀ ਜਿਹੜੀਆਂ ਮੁੱਢਲੀਆਂ ਲੋੜਾਂ ਆ ਸਾਡੀਆਂ ਸਾਰਿਆਂ ਦੀਆਂ, ਮੈਂ ਇੱਥੇ ਕੱਲੇ ਸਟੂਡੈਂਟਸ ਦੀ ਨਹੀਂ ਗੱਲ ਕਰ ਰਿਹਾ, ਇਹਦੇ ਸੰਦਰਭ ਦੇ ਵਿੱਚ ਮਹਿੰਦਰ ਸਿੰਘ ਹੰਸ ਸਾਡੇ ਨਾਲ ਈਮੇਲ ਦੇ ਜ਼ਰੀਏ ਨਾ ਸੁਰਿੰਦਰ ਸਿੰਘ ਹੁਣੀ ਸੁਨੇਹਾ ਭੇਜਿਆ ਕਿਉਂਕਿ ਉਹ ਸਮਾਲ ਬਿਜ਼ਨਸ ਇੰਪਲੋਇਰ ਹੈ। ਉਹ ਕਹਿੰਦੇ ਕਿ ਆਈ ਆਸਕ ਕੁਐਸਚਨ ਟੂ ਆਲ ਮਾਈ ਇੰਪਲੋਈਜ਼ ਹੂ ਆਰ ਸਟੂਡੈਂਟ, ਦੇ ਸੈਡ ਸਟੂਡੈਂਟ ਨੈਵਰ ਡਾਈ, ਕਹਿੰਦੇ ਸਟੂਡੈਂਟ ਬਹੁਤ ਮਤਲਬ ਘੱਟ ਉਹਨਾਂ ਨੂੰ ਨੁਕਸਾਨ ਹੋਏਗਾ, ਪਰਮਾਨੈਂਟ ਰੈਜੀਡੈਂਸ ਮੇ ਬੀ, ਕਹਿੰਦੇ ਜਿਹੜੇ ਪੱਕੇ ਆ ਉਹਨਾਂ ਨੂੰ ਜ਼ਿਆਦਾ ਹੋਏਗਾ ਕਿਉਂਕਿ ਉਹਨਾਂ ਦੀਆਂ ਲਾਇਬਿਲਿਟੀਜ਼ ਬਹੁਤ ਜ਼ਿਆਦਾ ਆ, ਉਹਨਾਂ ਨੇ ਕਿਸ਼ਤਾਂ ਦੇਣੀਆਂ, ਘਰ ਲਏ ਆ, ਕਾਰਾਂ ਲਈਆਂ, ਬੱਚੇ ਪੜ੍ਹਾ ਰਹੇ ਆ, ਜਿਹੜੇ ਇਸ ਵੇਲੇ ਆਪਾਂ ਨੂੰ ਇਹ ਤਾਂ ਮੁੱਦਾ ਹੀ ਨਹੀਂ ਕਰਨਾ ਚਾਹੀਦਾ ਸਟੂਡੈਂਟ ਪੱਕਿਆਂ ਦਾ ਕੱਚਿਆਂ ਦਾ, ਆਪਾਂ ਨੂੰ ਇਹ ਕਰਨਾ ਚਾਹੀਦਾ ਵੀ ਜਿਹੜਾ ਵੀ ਆਸਟ੍ਰੇਲੀਆ ਦੇ ਵਿੱਚ ਹੈ ਕਿਸੇ ਵੀ ਹਾਲਾਤ 'ਚ ਹੈ ਚਾਹੇ ਉਹ ਵਿਜ਼ਟਰ ਹੈ, ਆਪਾਂ ਉਹਨੂੰ ਮੁੱਢਲੀਆਂ ਲੋੜਾਂ ਜਿਹੜੀਆਂ ਨੇ ਰੋਟੀ ਕੱਪੜਾ ਮਕਾਨ ਉਹ ਮੁਹੱਈਆ ਕਿੱਦਾਂ ਕਰਾਉਣੀਆਂ ਆ। ਬਾਕੀ ਕਿਸੇ ਦਾ ਬਿਜ਼ਨਸ ਡਾਊਨ ਹੋ ਰਿਹਾ ਆ, ਕਿਸੇ ਦੀ ਫੀਸ ਨਹੀਂ ਚੱਲ ਰਹੀ, ਕਿਸੇ ਦਾ ਕੁਛ ਨਹੀਂ ਹੋ ਰਿਹਾ, ਉਹ ਸੈਕੰਡਰੀ ਲੋੜਾਂ ਆ, ਉਹਨਾਂ ਤੋਂ ਬਿਨਾਂ ਜੀਵਨ ਚੱਲਿਆ ਜਾ ਸਕਦਾ ਆ। ਪਰ ਜੇ ਕਿਸੇ ਦੀਆਂ ਮੁੱਢਲੀਆਂ ਲੋੜਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਉਹ ਚੈਰਿਟੀਆਂ ਉਹਦੇ ਉੱਤੇ ਧਿਆਨ ਦੇਣ, ਇਸ ਤਰ੍ਹਾਂ ਤਾਂ ਫਿਰ ਜੇ ਮਤਲਬ ਸਟੂਡੈਂਟਸ ਦੀਆਂ ਫੀਸਾਂ ਹੀ ਦੇਣੀਆਂ ਆਪਾਂ ਇਕੱਲੀਆਂ ਤਾਂ 35 ਬਿਲੀਅਨ ਫਿਰ ਆਸਟ੍ਰੇਲੀਆ ਦੇ ਚੈਰਿਟੀਆਂ ਇਕੱਠੀਆਂ ਕਰਕੇ ਦਊਗੀਆਂ। ਫਿਰ ਜਿੱਥੇ ਕਾਲਜ ਪੜ੍ਹਦੇ ਨੇ ਉਹ ਪੂਰੀਆਂ ਫੀਸਾਂ ਲੈ ਰਹੇ ਨੇ, ਉਹ ਕਿਉਂ ਨਹੀਂ ਰਹਿਤਾਂ ਕਰ ਰਹੇ? ਸਾਡਾ ਮਕਸਦ ਚੈਰਿਟੀਆਂ ਦਾ ਪੈਸੇ ਇਕੱਠੇ ਕਰਕੇ ਦੇਣਾ ਨਹੀਂ ਫੀਸਾਂ, ਸਾਡਾ ਇਹ ਹੋਣਾ ਚਾਹੀਦਾ ਕਿ ਉਹਨਾਂ ਦੇ ਕਾਲਜਿਸ ਨੂੰ ਅਪਰੋਚ ਕੀਤਾ ਜਾਵੇ ਵੀ ਤੇਰਾ ਸਟੂਡੈਂਟ ਜਿਹੜਾ ਆ ਤੁਹਾਡੇ ਕਾਲਜ ਦਾ ਉਹ ਸਟ੍ਰੈਸ ਦੇ ਵਿੱਚ ਹੈ, ਇਹਦੀ ਫੀਸ ਸਸਪੈਂਡ ਕਰ ਜਾਂ ਇਹਨੂੰ ਮਾਫ਼ ਕਰ ਜਾਂ ਕੁਛ ਘਟਾ, ਇੱਧਰ ਨੂੰ ਹੋਣਾ ਚਾਹੀਦਾ, ਨਾ ਕਿ ਪੈਸੇ ਨੂੰ ਇਕੱਠਾ ਕਰਕੇ ਉਹਨੂੰ ਦੇ ਦੇਣੇ ਜਾ ਕੇ। ਦੈਟਸ ਨੋਟ ਦਾ ਚੈਰਿਟੀ, ਇਹ ਚੈਰਿਟੀ ਨਹੀਂ ਹੈਗੀ, ਚੈਰਿਟੀ ਇਹ ਹੈ ਵੀ ਆਪਣੇ ਆਪਣੇ। ਹਾਂਜੀ ਮਿੰਟੂ ਭਾਜੀ
ਬਿਲਕੁਲ ਸਿੱਧੂ ਸਾਹਿਬ, ਤੁਸੀਂ ਜਿਹੜੀ ਇਹ ਗੱਲਾਂ ਕੀਤੀਆਂ ਨਾ ਵੀ ਹੁਣ ਹਰ ਬੰਦੇ ਦੀ ਡਿਊਟੀ ਇਹ ਬਣ ਜਾਂਦੀ ਹੈ, ਸੋਚ ਆ ਜਾਣੀ ਚਾਹੀਦੀ ਆ ਵੀ ਯਾਰ ਮੈਂ ਹੁਣ ਰਿਟਰਨ ਕੀ ਕਰਾਂ ਸਮਾਜ ਨੂੰ। ਜ਼ਰੂਰੀ ਨਹੀਂ ਹੈ ਵੀ ਤੁਹਾਡੇ ਕੋਲ ਪੈਸਾ ਤੁਸੀਂ ਤਾਂ ਹੀ ਰਿਟਰਨ ਕਰ ਸਕਦੇ ਹੋ, ਧਨ ਮਾਨ ਧਨ 3 ਕਿਸਮ ਨਾਲ ਰਿਟਰਨ ਕਰ ਸਕਦੇ ਹੋ, ਜਿਹੜੀ ਮਰਜ਼ੀ ਕਰ ਸਕਦੇ ਹੋ। ਪਰ ਮੈਂ ਤਾਂ ਤੁਹਾਨੂੰ ਨਾ ਜਾਂਦਾ ਜਾਂਦਾ ਹੁਣ ਮੈਨੂੰ ਪਤਾ ਵੀ ਟਾਈਮ ਆਪਣੇ ਕੋਲ 2 ਮਿੰਟ ਰਹਿ ਗਏ
ਆਪਾਂ ਇੰਟਰਵਿਊ
ਚਲਾਉਣੀ ਆ, ਤੇ ਹਾਂ ਤੇ ਉਹ ਜਾਂਦਾ ਜਾਂਦਾ ਨਾ ਮੈਂ ਤਾਂ 2 ਦੱਸਣੀਆਂ ਚਾਹੁੰਦਾ ਸੀ ਗੱਲਾਂ। ਇੱਕ ਤਾਂ ਮੈਂ ਇੱਥੇ ਪੇਠੇ ਬੀਜੇ ਸੀ ਐਤਕੀ, ਕੱਦੂ ਜਿਹਨੂੰ ਤੁਸੀਂ ਕਹਿਣੇ ਹੁੰਦੇ ਹੋ, ਤੇ ਉਹ ਮੈਨੂੰ ਦਿਖੀ ਜਾਂਦਾ ਤੇ ਮੇਰਾ ਜੀ ਕਰੀ ਜਾਂਦਾ ਵੀ ਮੈਂ ਕਦੋਂ ਇਹਨਾਂ ਦਾ ਲੰਗਰ ਲਾ ਦਿਆਂ, ਤੇ ਉਹ ਬੀਜੇ ਕਿਸੇ ਮੁੰਡਿਆਂ ਨਾਲ ਅੱਧ ਤੇ ਹੁਣ ਮੈਂ ਉਹਨਾਂ ਨੂੰ ਕੱਲ ਵੀ ਕਾਲ ਕੀਤੀ ਸੀ, ਅੱਜ ਹੁਣ ਫੇਰ ਕਾਲ ਕਰਦਾ ਵੀ ਦੇਖ ਲੋ ਜਾਂ ਤਾਂ ਅੜੀਏ ਆ ਜਾਓ, ਜੇ ਤਾਂ ਲੰਗਰ ਚ ਹਿੱਸਾ ਪਾਉਣਾ ਤਾਂ ਠੀਕ ਆ, ਨਹੀਂ ਮੈਂ ਅੱਧੇ ਗਿਣ ਕੇ ਮੈਂ ਤਾਂ ਲੰਗਰ ਲਾਉਣਾ ਇਹਨਾਂ ਦਾ।
ਉਹ ਨਾ ਲਾਇਓ, ਉਹ ਮੈਨੂੰ ਗ੍ਰਿਫਿਥ ਤੋਂ ਮੇਰੇ ਭਤੀਜੇ ਨੇ ਫੋਨ ਕਰਕੇ ਦੱਸਿਆ, ਕਹਿੰਦਾ ਚਾਚਾ ਜੀ 1800 ਨੂੰ ਟਨ ਹੋਇਆ ਆ, ਜਿਹੜਾ 350 ਨੂੰ ਨਹੀਂ ਸੀ ਕੋਈ ਪੁੱਛਦਾ ਹੁੰਦਾ, ਕਿਤੇ ਆਪਣੇ ਪਾਰਟਨਰਾਂ ਤੋਂ ਧੱਕਾ ਨਾ ਕਰਵਾ ਲਿਓ ਆਪਣੇ ਨਾਲ।
ਚਲੋ ਇੱਕ ਤਾਂ ਉਹ ਤੇ ਦੂਜਾ ਨਾ ਮੈਂ ਹੁਣ ਜਾਂਦਾ ਜਾਂਦਾ ਭਰਾਵਾ ਮੈਨੂੰ ਹੋਰ ਚਿੰਤਾ ਲੱਗ ਗਈ, ਮੈਂ ਅਖਬਾਰ ਖੋਲ ਰੱਖਿਆ ਸੀ ਕੰਪਿਊਟਰ ਤੇ ਅਖਬਾਰ ਦੇ ਵਿੱਚ ਜਦੋਂ ਮੈਂ ਨਾ ਕੁਦਰਤੀ ਕਿਸਾਨ ਦੇ ਲਿਖਿਆ ਆ ਗਿਆ ਕੰਮ ਦੀਆਂ ਗੱਲਾਂ, ਮੈਂ ਕਿਹਾ ਕਿਉਂਕਿ ਹੁਣ ਜਦੋਂ ਕੋਈ ਕੰਮ ਦੀ ਗੱਲ ਤਾਂ ਬੰਦਾ ਭੱਜ ਕੇ ਪੜ੍ਹਦਾ ਹੀ ਆ, ਤੇ ਮੈਂ ਉਹ ਕੰਮ ਦੀ ਗੱਲ ਪੜ੍ਹਿਆ ਤੇ ਉਹਦੇ ਚ ਮੇਰੀ ਜਿਹੜੀ ਲਾਈਨ ਤੇ ਨਿਗਾਹ ਗਈ ਉਹ ਚ ਲਿਖਿਆ ਸੀ ਕਹਿੰਦੇ ਨੱਕ ਤੇ ਕੰਨ ਮਨੁੱਖ ਦੇ ਸਾਰਾ ਜੀਵਨ ਦੌਰਾਨ ਵੱਧਦੇ ਰਹਿੰਦੇ ਆ, ਤੇ ਉਧਰੋਂ ਮੈਂ ਸ਼ੀਸ਼ੇ ਚ ਆਪਦਾ ਨੱਕ ਦੇਖਿਆ ਵੀ ਰੱਬ ਨੇ ਤਾਂ ਸੁਖਣਾ ਪਹਿਲੇ ਹੀ ਮੈਨੂੰ ਤਾਂ ਗਿੱਠ ਦਾ ਦਿੱਤਾ, ਤੇ ਜੇ ਹੁਣ ਇਹ ਹੋਰ ਵਧੀ ਗਿਆ 10-20 ਸਾਲ
ਝੂਠ ਬੋਲਦਾ ਤਾਂ ਨੱਕ ਵਧਣ ਲੱਗ ਜਾਂਦਾ ਉਹਦਾ, ਉਹ ਜਰੂਰ ਦੇਖਿਓ।
ਮੇਰੀ ਤਾਂ ਪਹਿਲਾਂ ਹੀ ਗਿੱਠ ਦਾ, ਇਹਨਾਂ ਨੇ ਹੋਰ ਚਿੰਤਾ ਲਾਤੀ ਤੜਕੇ ਤੜਕੇ, ਵੀ ਤਾਂ ਸਾਰੀ ਉਮਰ ਹੀ ਵਧੂਗਾ ਜੀ।
ਇੱਕ ਮੈਂ ਤੁਹਾਨੂੰ ਰਾਏ ਦਵਾਂ, ਹਨਾ ਜਾਂਦੇ ਜਾਂਦੇ ਕੀਮਤੀ ਰਾਏ ਦੇਣੀ ਆ ਕਿ ਜੇ ਹਿਸਾਬ ਨਾਲ ਤੁਸੀਂ ਨਾ ਬੇਬਾਕੀ ਨਾਲ ਗੱਲਾਂ ਕਰ ਰਹੇ ਹੋ, ਇੱਕ ਹੈਲਮੇਟ ਲੈ ਲਓ, ਮਾਸਕ ਤਾਂ ਵਿੱਚ ਹੀ ਆ ਜਾਣਾ ਉਹਦੇ ਆਪੇ।
ਨਾ ਨਾ ਆਪਾਂ 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 ਅਗਿਆਤ ਵਾਸ ਚ ਬੈਠੇ ਆ ਜੀ, ਅਗਿਆਤ ਵਾਸ, ਇਸ ਕਰਕੇ ਆਪਾਂ ਨੂੰ ਆਪਣਾ ਪਤਾ ਹੀ ਨਹੀਂ
ਬੈਠੇ। ਮਿੰਟੂ ਕਿਸੇ ਨੂੰ ਕੀ ਪਤਾ ਮਿੰਟੂ ਵਿਰਾਟ ਹੋਟਲ ਚ ਬੈਠਾ, ਸੰਗਤਰਿਆਂ ਚ ਬੈਠਾ ਜਾਂ ਘਰੇ ਬੈਠਾ। ਇਹੀ ਗਰੀਲਾ ਵਾਰ ਫੇਰ ਦੀਆਂ ਮੁੱਢਲੀਆਂ ਲੋੜਾਂ ਨੇ, ਇਹੀ ਉਹਦੀ ਫਿਲਾਸਫੀ ਠੀਕ ਹੈ ਮਿੰਟ ਭਾਜੀ ਬਹੁਤ ਬਹੁਤ
ਧੰਨਵਾਦ
ਚਲੋ ਜੀ ਹੌਸਲੇ ਲੱਖੋ ਬੁਲੰਦ ਤੇ ਗੀਤ ਤੁਹਾਨੂੰ ਸੁਣਾ ਰਹੇ ਹਾਂ ਇਸ ਤੋਂ ਬਾਅਦ ਅਸੀਂ ਡਾਕਟਰ ਕੁਲਾਰ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਿਲ ਕਰਾਂਗੇ ਜੀ
ਜਮਾਨਾ ਗੱਲ ਸੁਣ ਕੇ ਜਵਾਨਾ ਨਹੀਂ ਓ ਪੀ ਕੇ ਬੁੱਕੀ ਦਾ ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ ਕੁੱਤੇ ਨੂੰ ਨੀ ਥੁੱਕੀ ਦਾ ਪਹਾੜਾਂ ਚ ਡੇਰੇ ਚਾਹੇ ਘਰ ਹੋਣ ਛੋਟਾ ਦਿਲ ਵੱਡਾ ਰੱਖੀ ਦਾ ਚੰਗੇ ਮਾੜੇ ਦਿਨ ਆਉਂਦੇ ਮਰਦਾਂ ਤੇ ਕਦੇ ਹੌਸਲਾ ਨੀ ਛੱਡੀ ਦਾ
ਪੂਰੀ ਦੁਨੀਆਂ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਅੱਜ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਦੁਨੀਆਂ ਭਰ ਦੇ ਜਿੰਨੇ ਵੀ ਸਾਡੇ ਲਿਸਨਰ ਹੈ ਉਹਨਾਂ ਦਾ ਅਸੀਂ ਖਿਆਲ ਰੱਖਦੇ ਹੋਏ ਇਸ ਲੋਕਡਾਊਨ ਦੇ ਵਿੱਚ ਡਾਕਟਰ ਕੁਲਦੀਪ ਸਿੰਘ ਕੁਲਾਰ ਜੋ ਕਿ ਬਹੁਤ ਹੀ ਫੇਮਸ ਡਾਕਟਰ ਨੇ ਔਰ ਸਾਡੇ ਪੰਜਾਬੀ ਨੇ ਪੰਜਾਬ ਦੇ ਰਹਿਣ ਵਾਲੇ ਨੇ, ਪੰਜਾਬ ਦੇ ਵਿਚ ਸਰਵਿਸ ਕਰਦੇ ਨੇ ਤੇ ਹਰਮਨ ਰੇਡੀਓ ਤੁਸੀਂ ਬਹੁਤ ਦੇਰ ਤੋਂ ਉਹਨਾਂ ਦੇ ਬਾਰੇ ਸੁਣਦੇ ਆ ਰਹੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾ ਰਹੇ ਹਾਂ ਤੇ ਇਹ ਗੱਲਬਾਤ ਪੰਜਾਬ ਤੋਂ ਚੱਲ ਰਹੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਅਸੀਂ ਲਾਕਡਾਊਨ ਦੇ ਦੌਰਾਨ ਕੀ ਕਰਨਾ ਚਾਹੀਦਾ ਆ, ਕਿਸ ਤਰ੍ਹਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਔਰ ਸਿਹਤ ਦਾ ਖਿਆਲ ਨਾ ਰੱਖਣ ਕਾਰਨ ਕਿਹੜੀਆਂ ਪਰੇਸ਼ਾਨੀਆਂ ਆ ਸਕਦੀਆਂ, ਇਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੇ ਮੈਂ ਡਾਕਟਰ ਕੁਲਦੀਪ ਸਿੰਘ ਕੁਲਾਰ ਬਾਰੇ ਦੱਸਦਾ ਕਿ ਉਹ ਇੱਕ ਬਹੁਤ ਹੀ ਰਿਨਾਊਂਡ, ਬਹੁਤ ਹੀ ਮਸ਼ਹੂਰ ਮਿੰਨੀ ਗੈਸਟ੍ਰਿਕ ਓਪਰੇਸ਼ਨ ਦੇ ਡਾਕਟਰ ਨੇ ਤੇ ਸਰਜਨ ਨੇ ਤੇ ਉਹਨਾਂ ਦੇ ਅੰਡਰ ਉਹਨਾਂ ਨੇ ਤਕਰੀਬਨ 100 ਸਰਜਨ ਵਰਲਡ ਵਾਈਡ ਉਹਨਾਂ ਨੇ ਮੈਂਟਰਿੰਗ ਕੀਤੀ ਆ ਤੇ ਤਕਰੀਬਨ 2 ਸਾਲ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ, ਜਿਸ ਦੇ ਅੰਡਰ ਤਕਰੀਬਨ 2000 ਸਰਜਨ ਆਉਂਦੇ ਨੇ। ਇਹ ਬੜੇ ਮਾਣ ਵਾਲੀ ਗੱਲ ਹੈ ਸਾਡੇ ਪੰਜਾਬੀ ਭਾਈਚਾਰੇ ਨੂੰ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ, ਉਹਨਾਂ ਨੂੰ ਜੀ ਆਇਆਂ ਕਹਿੰਦਾ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਤੁਹਾਡਾ। ਬੰਦਾ ਮੋਟਾ ਹੁੰਦਾ ਕਹਿੰਦਾ ਵੀ ਮੇਰਾ ਸਮਾਂ ਖਰਾਬ ਹੈ, ਪਰ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਦੁਨੀਆਂ ਤੇ ਆਫ਼ਤ ਆਈ ਪਈ ਆ, ਇੱਕ ਪਾਸੇ ਕੋਰੋਨਾ ਵਾਇਰਸ ਨਾਲ ਜੂਝ ਰਹੇ ਆ, ਲਾਕਡਾਊਨ ਹੋਏ ਆ ਤੇ ਦੂਜੇ ਪਾਸੇ ਹੋਰ ਵੀ ਕਈ ਜਿਹੜੀਆਂ ਸਮੱਸਿਆਵਾਂ ਆ ਰਹੀਆਂ, ਖਾਣ ਪੀਣ ਦੀਆਂ ਆ ਰਹੀਆਂ, ਮੋਟਾਪੇ ਦੀਆਂ ਆ ਰਹੀਆਂ, ਜਾਂ ਉਹਦੇ ਨਾਲ ਰਿਲੇਟਡ ਪ੍ਰੋਬਲਮਸ ਕਿਹੜੀਆਂ ਆ ਸਕਦੀਆਂ। ਸੋ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡੀ ਅਚੀਵਮੈਂਟ ਦੀ ਆਪਾਂ ਗੱਲ ਕੀਤੀ ਆ, ਮੋਟੀ ਮੋਟੀ ਆਪਾਂ ਮੈਂ ਜਿੰਨੀ ਕੁ ਦੱਸ ਸਕਿਆ ਕੀਤੀ ਆ, ਪਰ ਤੁਸੀਂ ਪਤਾ ਲੱਗਿਆ ਕਿ ਦੁਨੀਆਂ ਦੇ ਜਿਹੜੇ ਫਾਦਰ ਆਫ ਮਿੰਨੀ ਗੈਸਟ੍ਰਿਕ ਬਾਈਪਾਸ ਹੈ ਡਾਕਟਰ ਰੂਟਲੇਜ, ਉਹਨਾਂ ਤੋਂ ਟ੍ਰੇਨਿੰਗ ਲਈ ਹੈ, ਉਸ ਦੇ ਬਾਰੇ ਥੋੜਾ ਜਿਹਾ ਜ਼ਿਕਰ ਕਰੋ।
ਹਾਂਜੀ ਸਿੱਧੂ ਸਾਹਿਬ, ਬੇਸਿਕਲੀ ਜਿਹੜਾ ਮੋਟਾਪਾ ਹੈਗਾ ਨਾ ਵਿਸ਼ਾ, ਆਪਣੇ ਕੀ ਸੀਗਾ ਪਹਿਲਾਂ ਵੀ ਆਪਣੇ ਪੰਜਾਬ ਦੇ ਵਿਚ ਆਪਾਂ ਇਹਨੂੰ ਬਿਮਾਰੀ ਵੀ ਨੀ ਮੰਨਦੇ ਸੀ। ਰਾਦਰ ਮੈਂ ਸੁਣਦਾ ਹੁੰਦਾ, ਮੈਂ ਆਪਣੇ ਸਾਡੇ ਪਿਤਾ ਜੀ ਉਹਨਾਂ ਵੇਲੇ ਜਦੋਂ ਦੱਸਦੇ ਸੀ, ਉਦੋਂ ਨਵਾਂ ਨਵਾਂ ਅਫਸਰ ਬਣਦਾ ਸੀ ਨਾ, ਅੱਜ ਤੋਂ 50 ਸਾਲ ਪਹਿਲਾਂ, ਤਾਂ ਜੇ ਥੋੜਾ ਜਿਹਾ ਪੇਟ ਨਾ ਨਿਕਲਿਆ ਹੋਵੇ ਤਾਂ ਉਹ ਸਮਝਦੇ ਸੀ ਵੀ ਇਹ ਕੋਈ ਮਾਰ ਰਿਹਾ ਘਰ ਤੋਂ ਆ। ਪਰ ਹੁਣ ਜਿਵੇਂ ਅਵੇਅਰਨੈਸ ਵਧੀ ਜਾਂਦੀ ਆ, ਆਪਾਂ ਰੋਜ਼ ਸੁਣਦੇ ਆ ਵੀ ਰਾਤ ਨੂੰ ਸੁੱਤੇ ਪਏ ਬੰਦੇ ਸਾਹ ਰੁਕ ਜਾਂਦੇ ਨੇ, ਗਰਦਨ ਭਾਰੀ ਹੋ ਗਈ, ਸਾਹ ਨੀ ਆਉਂਦਾ, ਤੇ ਮੋਟਾਪੇ ਨਾਲ 40 ਸਾਲ ਦੀ ਉਮਰ ਚ ਗੋਡੇ ਖਰਾਬ ਹੋ ਰਹੇ ਆ, ਤੇ ਹੋਰ ਜਿਹੜਾ ਸ਼ੂਗਰ, ਡਾਇਬਟੀਜ਼, ਟਾਈਪ 2, ਹਾਰਟ ਦੀਆਂ ਪ੍ਰੋਬਲਮ ਘੱਟ ਉਮਰ ਦੇ ਵਿਚ ਹੋ ਰਹੀਆਂ। ਸੋ ਇਹ ਸਾਰਾ ਜਿਹੜੀ ਚੀਜ਼ਾਂ ਮੋਟਾਪੇ ਨਾਲ ਲਿੰਕ ਹੋਣ ਕਰਕੇ ਇਹ ਬਿਮਾਰੀ ਇਸ ਤਰ੍ਹਾਂ ਦੀ ਆ ਵੀ ਜੇ ਇਹਨੂੰ ਆਪਾਂ ਕਿਸੇ ਤਰੀਕੇ ਮੋਟਾਪੇ ਨੂੰ ਕੰਟਰੋਲ ਚ ਕਰ ਲਈਏ ਤਾਂ ਆਹ ਸਾਰੀਆਂ ਬਿਮਾਰੀਆਂ ਦੇ ਨਾਲ ਜਿਹੜੀਆਂ ਕੰਟਰੋਲ ਚ ਆ ਜਾਂਦੀਆਂ। ਤੇ ਮੈਨੂੰ ਇਹਦਾ ਮੌਕਾ ਮਿਲਿਆ ਸਨ 2000 ਦੇ ਵਿਚ, ਮੈਂ ਗਿਆ ਸੀ ਅਮੈਰੀਕਾ। ਤੇ ਐਕਚੁਲੀ ਪਲੈਨਿੰਗ ਤਾਂ ਸਾਡੀ ਸੀ ਵੀ ਉੱਥੇ ਪਰਮਾਨੈਂਟਲੀ ਰਹਿਣ ਦੀ, ਪਰ ਉਹ ਦਿਮਾਗ ਦੇ ਵਿਚ ਫਾਦਰ ਵੀ ਮੇਰੇ ਸੀਟਿੰਗ ਚ ਰਹੇ ਆ, ਦਿਮਾਗ ਚ ਇਹੀ ਸੀ ਪਹਿਲਾਂ ਤੋਂ ਵੀ ਆਪਾਂ ਜਿਹੜਾ ਉਹ ਦੱਸਦੇ ਹੁੰਦੇ ਸੀ ਸਾਨੂੰ ਵੀ ਕੰਮ ਜੇ ਡਾਕਟਰ ਤੇ ਵਕੀਲ ਭਾਵੇਂ ਜੰਗਲ ਚ ਬੈਠ ਕੇ ਕਰੇ ਪਰ ਕੰਮ ਵਧੀਆ ਕਰੇ। ਤੇ ਉਹ ਚੀਜ਼ ਮੈਂ ਦੇਖ ਰਿਹਾ ਉੱਥੋਂ, ਆਹ ਜਿਹੜਾ ਮੋਟਾਪਾ ਸਰਜਰੀ ਦਾ ਜਿਹੜਾ ਗਿਫਟ ਹੈ ਇਹ ਮੈਨੂੰ ਉੱਥੋਂ ਅਮੈਰੀਕਾ ਚੋਂ ਮਿਲਿਆ, ਡਾਕਟਰ ਰਾਬਰਟ ਰਟਲੇਜ ਨਾਲ ਕੁਦਰਤੀ ਮੇਰਾ ਉਹਨਾਂ ਕੋਲ ਮੇਰੀ ਟ੍ਰੇਨਿੰਗ ਹੋਈ, ਜਿਹੜੇ ਕਿ ਵਰਲਡ ਦੇ ਵਿਚ ਨੰਬਰ 1 ਇਹਦੇ ਫਾਦਰ ਵੱਲੋਂ ਜੇ ਤੁਸੀਂ ਗੂਗਲ ਕਰਕੇ ਦੇਖੋ, ਮਿੰਨੀ ਗੈਸਟ੍ਰਿਕ ਬਾਈਪਾਸ ਜਿਹੜੀ ਸਰਜਰੀ ਆ ਮੋਟਾਪੇ ਲਈ, ਉਹਦੇ ਪਿਤਾਮਾ ਵਜੋਂ ਜਾਣੇ ਜਾਂਦੇ ਆ। ਤੇ 10 ਸਾਲ ਤੋਂ ਜ਼ਿਆਦਾ ਮੇਰੀ ਉਹਨਾਂ ਨਾਲ ਐਸੋਸੀਏਸ਼ਨ ਰਹੀ ਹੈ ਡਾਕਟਰ ਰਾਬਰਟ ਰਟਲੇਜ ਨਾਲ। ਤੇ ਫਿਰ ਇਹ ਇੰਡੀਆ ਚ ਮੈਨੂੰ ਸ਼ੁਰੂ ਕਰਨ ਦਾ ਮੌਕਾ ਮਿਲਿਆ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ, ਜਦੋਂ ਕਿ ਇਹ ਅਜੇ ਉਸ ਵੇਲੇ ਦਿੱਲੀ ਬੰਬੇ ਵੀ ਨਹੀਂ ਹੁੰਦੀ ਸੀ। ਸੋ ਇਸ ਤਰ੍ਹਾਂ ਕਰਕੇ ਮੋਟਾਪੇ ਬਾਰੇ ਬਹੁਤ ਦੇਰ ਤੋਂ ਮੈਂ ਇਹਦੇ ਚ ਲੱਗਿਆ ਹੋਇਆ, ਤਕਰੀਬਨ ਸਮਝ ਲਓ ਹੁਣ ਤਾਂ 20 ਸਾਲ ਹੋ ਗਏ ਆ। ਇਹਦੇ ਚ ਹੁਣ ਨਵੀਆਂ ਨਵੀਆਂ ਜਿਹੜੀਆਂ ਐਡਵਾਂਸਿਸ ਆ ਰਹੀਆਂ, ਤਕਰੀਬਨ 15-20 ਮਿੰਟ ਚ ਹੁਣ ਇਹ ਸਰਜਰੀ ਹੋ ਜਾਂਦੀ ਆ ਮਿੰਨੀ ਗੈਸਟ੍ਰਿਕ ਬਾਈਪਾਸ। ਹਾਂਜੀ, ਸ਼ਾਰਟ ਐਨੈਸਥੀਸੀਆ ਚ ਤਕਰੀਬਨ 1 ਘੰਟੇ ਚ ਜਿਹੜਾ ਮਰੀਜ਼ ਆ ਉੱਠ ਕੇ
ਪੜਾਉਂਦੇ ਵੀ ਹੋ, ਮੈਂਟਰਿੰਗ ਵੀ ਕਰਦੇ ਹੋ, ਹੋਰ ਸਰਜਨ ਵੀ ਤੁਹਾਡੀ ਦੇਖ ਰੇਖ ਦੇ ਵਿਚ ਸਿੱਖ ਰਹੇ ਨੇ ਤੁਹਾਤੋਂ?
ਹਾਂਜੀ ਬਿਲਕੁਲ ਸਿੱਧੂ ਸਾਹਿਬ, ਇਹਦੇ ਸਾਡਾ ਜਿਹੜਾ ਇੰਟਰਨੈਸ਼ਨਲ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਨ ਦੀ ਐਸੋਸੀਏਸ਼ਨ ਹੈ, ਉਹਦੇ ਚ ਤਕਰੀਬਨ 2000 ਵਰਲਡ ਦੇ ਵਿਚੋਂ ਸਰਜਨ ਆਉਂਦੇ ਨੇ। ਤੇ ਹਰ ਸਾਲ ਸਾਡੀ ਇੱਕ ਕਾਨਫਰੰਸ ਹੁੰਦੀ ਆ ਅਲੱਗ ਅਲੱਗ ਮੁਲਕਾਂ ਦੇ ਵਿਚ। ਪਿੱਛੇ ਜੇ ਮੈਂ ਨਵੰਬਰ ਦੇ ਵਿਚ ਆਇਆ ਸੀ ਤੇ ਸਿਡਨੀ ਸੀ ਸਾਡੀ ਕਾਨਫਰੰਸ, ਤਾਂ ਇਹਦੇ ਚ ਕੀ ਆ ਵੀ ਜਿਹੜੇ ਫਿਰ ਯੰਗ ਸਰਜਨ ਵੀ ਆਉਂਦੇ ਨੇ ਫਿਰ ਉਹਨਾਂ ਨੂੰ ਫਿਰ ਅਸੀਂ ਇਹਦੇ ਚ ਟ੍ਰੇਨ ਵੀ ਕਰਦੇ ਹਾਂ
ਜੀ,
ਇਹ ਸਰਜਰੀ ਕਿਵੇਂ ਕਰਨੀ ਆ, ਉਹਦੇ ਦੀਆਂ ਕਿਵੇਂ ਗਾਈਡਲਾਈਨਸ ਨੇ, ਸੋ ਇਹ ਸਾਰਾ ਜਿਹੜਾ ਸਿਲਸਿਲਾ ਇਹ ਚੱਲਦਾ ਰਹਿੰਦਾ ਜੀ, ਇਹ ਪਿਛਲੇ 20 ਸਾਲ ਤੋਂ ਹੀ ਸਮਝ ਲਓ ਵੀ ਇਸੇ ਤਰ੍ਹਾਂ ਹੀ ਚੱਲਦਾ।
ਜੀ ਡਾਕਟਰ ਸਾਹਿਬ, ਮੈਂ ਪਿੱਛੇ ਜੇ ਪੰਜਾਬ ਦੋ ਮੇਰੇ ਗੇੜੇ ਲੱਗੇ, ਇੱਕ ਨਨਕਾਣਾ ਸਾਹਿਬ ਗਏ ਸੀ, ਇੱਕ ਹੁਣ ਪਿੱਛੇ 4 ਹਫ਼ਤੇ ਪਹਿਲਾਂ ਆਏ ਹਾਂ, ਤੇ ਮੇਰੀ ਬੜੀ ਤਮੰਨਾ ਸੀ ਤੁਹਾਨੂੰ ਮਿਲਣ ਦੀ, ਕਿਉਂਕਿ ਬਹੁਤ ਦੇਰ ਤੋਂ ਸਾਡੀ ਐਸੋਸੀਏਸ਼ਨ ਕਰੀ, ਅਸੀਂ ਫੇਸ ਟੂ ਫੇਸ ਮਿਲ ਨਹੀਂ ਸਕੇ। ਸਾਡੇ ਪਰਮ ਮਿੱਤਰ ਵਿਕਰਮ ਮਾਨ ਸਾਡੇ ਸਾਂਝੇ ਦੋਸਤ ਨੇ, ਉਹਨਾਂ ਨੇ ਵੀ ਕਈ ਵਾਰੀ ਜ਼ਿਕਰ ਕੀਤਾ, ਤੇ ਪਟਿਆਲੇ ਤੋਂ ਮੈਂ ਜਾਂਦਾ ਹੁੰਦਾ ਅਕਸਰ ਨਵਾਂ ਸ਼ਹਿਰ ਨੂੰ ਜਾਂ ਨਵੇਂ ਸ਼ਹਿਰ ਤੋਂ ਪਟਿਆਲੇ, ਤੇ ਜਦੋਂ ਜੀ ਟੀ ਰੋਡ ਤੇ ਜਾਂਦੇ ਹਾਂ ਤਾਂ ਵੀਜੇ ਦੇ ਕੋਲੋਂ ਨਿਕਲਦੇ ਤਾਂ ਤੁਹਾਡਾ ਬਿਲਕੁਲ ਹੋਸਪਿਟਲ ਜਿਹੜਾ ਆ ਉਹਦਾ ਸਾਈਨ ਦਿਸਦਾ ਹੈ, ਕੁਲਾਰ ਹੋਸਪਿਟਲ। ਤੇ ਕਈ ਵਾਰੀ ਮਨ ਚ ਆਇਆ ਪਰ ਆਊਟ ਆਫ ਆਵਰਸ ਰਹੇ ਨੇ, ਸੋ ਮੈਂ ਆਪਣੇ ਦੋਸਤਾਂ ਨੂੰ ਸਰੋਤਿਆਂ ਨੂੰ ਵੀ ਦੱਸਦਾ ਕਿ ਇਹ ਹੋਸਪਿਟਲ ਬੜਾ ਹੀ ਐਕਸੈਸੇਬਲ ਹੈ। ਖੰਨੇ ਤਾਂ ਦੁਰਾਹੇ ਦੇ ਬਿਲਕੁਲ ਵਿਚਕਾਰ ਬੀਜਾ ਕਸਬਾ ਪੈਂਦਾ ਹੈ, ਤੇ ਬਿਲਕੁਲ ਹਾਈਵੇ ਦੇ ਉੱਤੇ ਹੋਸਪਿਟਲ ਹੈ ਜਿੱਥੇ ਡਾਕਟਰ ਸਾਹਿਬ ਪ੍ਰੈਕਟਿਸ ਕਰਦੇ ਨੇ। ਕੱਲੇ ਡਾਕਟਰ ਸਾਹਿਬ ਆਪ ਹੀ ਨਹੀਂ, ਬਹੁਤ ਵੱਡਾ ਹੋਸਪਿਟਲ ਹੈ, ਉਹਨਾਂ ਦੇ ਟੀਮ ਦੇ ਵਿੱਚ ਤੁਸੀਂ ਵੈਬਸਾਈਟ ਤੇ ਦੇਖੋ ਤਾਂ ਬੜੇ ਰਨਾਊਂਡ ਡਾਕਟਰ, ਬੜੇ ਮਸ਼ਹੂਰ ਡਾਕਟਰ ਔਰ ਪ੍ਰੈਕਟਿਸ ਜਿਨ੍ਹਾਂ ਦੀ ਕਾਫੀ ਹੈ, ਉਹ ਹੋਸਪਿਟਲ ਦੇ ਵਿੱਚ ਕੰਮ ਕਰਦੇ ਨੇ ਵੱਖਰੇ ਵੱਖਰੇ ਫੀਲਡਸ ਦੇ ਵਿੱਚ। ਸੋ ਡਾਕਟਰ ਸਾਹਿਬ, ਅੱਜ ਸਾਡਾ ਵਿਸ਼ਾ ਹੈਗਾ ਮੋਟਾਪੇ ਦੇ ਉੱਤੇ, ਕਿ ਇਸ ਜਿਹੜੀ ਘੜੀ ਹੈ ਜਿੱਥੇ ਲਾਕਡਾਊਨ ਹੋਇਆ ਪਿਆ, ਲੋਕੀ ਘਰੇ ਬੈਠੇ ਨੇ, ਤੇ ਕੀ ਕੀ ਸਮੱਸਿਆਵਾਂ ਉਹਨਾਂ ਨੂੰ ਆ ਸਕਦੀਆਂ ਇਸ ਟਾਈਮ ਦੇ ਦੌਰਾਨ?
ਬੇਸਿਕਲੀ ਇਹਦੇ ਚ ਸਿੱਧੂ ਸਾਹਿਬ, ਸਭ ਤੋਂ ਜ਼ਰੂਰੀ ਜਿਹੜੀ ਗੱਲ ਆਪਾਂ ਨੂੰ ਦੇਖਣ ਵਾਲੀ ਆ, ਜਿਵੇਂ ਆਪਾਂ ਦੇਖ ਰਹੇ ਹਾਂ ਵੀ ਖਾਸ ਕਰਕੇ ਪੰਜਾਬ ਚ ਜੋ ਸਾਨੂੰ ਸਾਫ਼ ਨਜ਼ਰ ਆ ਰਿਹਾ, ਜਿਹੜੀ ਆਪਣੀ ਮਸ਼ੀਨਰੀ ਆ, ਬਾਡੀ ਆ, ਇਟਸ ਅ ਕਾਇੰਡ ਆਫ ਮਸ਼ੀਨ। ਹੁਣ ਆਪਣੀਆਂ ਕਾਰਾਂ ਰਹੀਆਂ ਨੇ, ਆਪਾਂ ਉਹਨੂੰ ਵੀ ਕਹਿੰਦੇ ਹਾਂ ਵੀ ਇਹਨੂੰ ਕੁਛ ਦਿਨਾਂ ਬਾਅਦ ਇਹਨੂੰ ਥੋੜਾ ਜਿਹਾ ਸਟਾਰਟ ਕਰਨਾ ਚਾਹੀਦਾ, ਅਦਰਵਾਈਜ਼ ਇਹਦੇ ਜਿਹੜੇ ਸੈਂਸਰ ਨੇ ਉਹ ਸਾਰੇ ਜਿਹੜੇ ਖਰਾਬ ਹੋ ਸਕਦੇ ਆ, ਔਰ ਇਹਦਾ ਰਿਜ਼ਲਟ ਆਪਾਂ ਦੇਖਦੇ ਹਾਂ ਪੋਲੂਸ਼ਨ ਕਿੰਨਾ, ਪੋਲੂਸ਼ਨ ਲੈਵਲ ਕਿੰਨਾ ਘਟ ਗਿਆ ਪੰਜਾਬ ਚ। ਸੋ ਕਈ ਚੀਜ਼ਾਂ ਐਸੀਆਂ ਦੇਖਣ ਨੂੰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਦੇ ਆਪਾਂ ਪਹਿਲਾਂ ਸੋਚੀਆਂ ਵੀ ਨਹੀਂ ਸੀਗੀਆਂ। ਔਰ ਸਿਮਿਲਰਲੀ ਜੇ ਆਪਾਂ ਬਾਡੀ ਨੂੰ ਅਚਾਨਕ ਯੂਜ਼ ਕਰਨਾ ਘਟਾ ਦਿੰਦੇ ਹਾਂ, ਕਿਉਂਕਿ ਆਪਾਂ ਖਾ ਲਿਆ ਫਿਰ ਬੈਠ ਗਏ ਫਿਰ ਸੌਂ ਗਏ, ਅੱਠ ਅੱਠ ਘੰਟੇ ਦਸ ਦਸ ਘੰਟੇ ਜੇ ਤੁਸੀਂ ਬੈਠੇ ਰਹੋਗੇ ਆਪਾਂ, ਖਾਸ ਕਰਕੇ ਜਿਹੜੇ ਹੈਵੀ ਹੈਗੇ ਆਲਰੇਡੀ ਪੇਸ਼ੈਂਟ ਥੋੜੇ ਜੇ, ਉਹਨਾਂ ਦੇ ਕੀ ਹੁੰਦਾ ਨਾ, ਆਪਾਂ ਕਈ ਵਾਰੀ ਇੱਕ ਦੋ ਚੀਜ਼ਾਂ ਤਾਂ ਬੜੀਆਂ ਇੰਪੋਰਟੈਂਟ ਆ ਜਿਹੜੀਆਂ ਦਸ ਦਿਨਾਂ ਦੇ ਵਿੱਚ ਹੀ ਇਹੋ ਜਿਹੀਆਂ ਪ੍ਰੋਬਲਮ ਆ ਸਕਦੀਆਂ ਨੇ। ਜਿਵੇਂ ਆਪਾਂ ਬੈਠੇ ਰਹਾਂਗੇ ਤਾਂ ਜਿਹੜੀਆਂ ਤੁਹਾਡੇ ਲੈਗਸ ਦੇ ਵਿੱਚ ਜਿਹੜਾ ਬਲੱਡ ਹੈ ਉਹ ਕਲੋਟ ਕਰ ਸਕਦਾ, ਇਹਨੂੰ ਆਪਾਂ ਕਹਿੰਦੇ ਡੀਪ ਵੇਨ ਥ੍ਰੋਮਬੋਸਿਸ ਡੀਵੀਟੀ। ਪਰ ਖਾਸ ਕਰਕੇ ਜਿਹੜੇ ਓਬੀਸ ਪੇਸ਼ੈਂਟ ਆ ਉਹਨਾਂ ਚ ਜ਼ਿਆਦਾ ਇਹਦੀ ਟੈਂਡੈਂਸੀ ਹੁੰਦੀ ਆ। ਤੁਸੀਂ ਵੀ ਦੇਖਦੇ ਹੋਵੋਗੇ ਇੱਥੋਂ ਜੇ ਆਪਾਂ ਆਸਟ੍ਰੇਲੀਆ ਨੂੰ ਜਾਂਦੇ ਹਾਂ, ਜੇ ਲੰਬੀ ਫਲਾਈਟ ਆ ਤਾਂ ਪੈਰਾਂ ਤੇ ਸੋਜਿਸ਼ ਆ ਜਾਂਦੀ ਆ ਜੇ ਬੈਠੇ ਰਹਾਂਗੇ, ਤਾਂ ਉਹ ਜਿਹੜਾ ਕਲੋਟ ਜੇ ਬਲੱਡ ਕਰਜੇ ਉਹ ਕਲੋਟ ਕਿਤੇ ਵੀ ਮੂਵ ਕਰ ਸਕਦਾ ਆਪਣੇ ਚੈਸਟ ਦੇ ਵਿੱਚ ਚਲੇ ਜਾਵੇ, ਇਹਨੂੰ ਸਡਨ ਜਿਹੜਾ ਸਡਨ ਡੈਥ ਸਿੰਡਰੋਮ ਆਪਾਂ ਕਹਿੰਦੇ ਹਾਂ। ਕਈ ਵਾਰੀ ਯੂਟਿਊਬ ਤੇ ਤੁਸੀਂ ਕੱਢ ਕੇ ਦੇਖੋ ਨਾ ਕਿ ਬੰਦਾ ਬੈਠਾ ਬੈਠਾ ਹੀ ਇੱਕਦਮ ਉੱਠ ਗਿਆ, ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਅਨਕੋਮਨ ਨਹੀਂ ਹੈਗੀਆਂ। ਇਹ ਪੋਸੀਬਿਲਿਟੀ ਸਾਨੂੰ ਵੀ ਇੱਥੇ ਦੇਖਣਾ ਪੈਂਦਾ, ਜਿਵੇਂ ਅਸੀਂ ਸਾਡੇ ਕੋਲ ਹਾਈ ਰਿਸਕ ਪੇਸ਼ੈਂਟ ਆਉਂਦੇ ਨੇ ਜਿਹੜੇ ਮੋਟਾਪੇ ਵਾਲੇ, ਅਸੀਂ ਸਾਡੀ ਕੋਸ਼ਿਸ਼, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਅਸੀਂ ਇੱਕ ਘੰਟੇ ਬਾਅਦ ਉਹਨਾਂ ਨੂੰ ਕਹਿੰਦੇ ਵੀ ਉੱਠ ਕੇ ਤੁਰੋ, ਤੁਰਨਾ ਬੜਾ ਜ਼ਰੂਰੀ ਆ। ਸੋ ਇਸ ਲਈ ਇਹ ਲੋਕਡਾਊਨ ਦੇ ਵਿੱਚ ਕਿਤੇ ਆਪਾਂ ਇਹ ਵਾਇਰਸ ਤੋਂ ਡਰਦੇ, ਕੋਈ ਹੋਰ ਪ੍ਰੋਬਲਮ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਕਿਤੇ ਸੱਦਾ ਨਾ ਦੇ ਲਈਏ। ਇਸ ਲਈ ਜਿਹੜਾ ਸਰੀਰ ਚਲਾਉਣਾ ਤਕਰੀਬਨ ਰਫਲੀ ਜਿਹੜਾ ਬੰਦਾ ਤੁਰ ਫਿਰ ਸਕਦਾ ਪੱਖਾ, ਉਹਨੂੰ ਚਾਹੀਦਾ 10,000 ਸਟੈਪਸ ਐਵਰੀ ਡੇ ਉਹ ਜ਼ਰੂਰ ਚੱਲੇ, ਤੇ ਉੱਠ ਕੇ ਜ਼ਿਆਦਾ ਦੇਰ ਇੱਕ ਘੰਟੇ ਤੋਂ ਜ਼ਿਆਦਾ ਨਾ ਬੈਠੋ, ਉੱਠ ਕੇ ਥੋੜਾ ਜਿਹਾ ਫਿਰ ਰਾਊਂਡ ਜਿਹੜਾ ਲਗਾਓ, ਤੇ ਐਟਲੀਸਟ ਜਿਹੜਾ ਬਲੱਡ ਜਿਹੜਾ ਕਲੋਟ ਨਾ
ਸਰਟਨ ਸਟੈਪਸ ਜਿਹੜੇ ਨੇ ਉਹ ਜ਼ਰੂਰੀ ਹੈ, ਇੰਨੇ ਕਦਮ ਤੁਹਾਨੂੰ ਤੁਰਨਾ ਚਾਹੀਦਾ ਆ ਈਵਨ ਜੇ ਤੁਸੀਂ ਕਨਫਾਈਨਡ ਸਪੇਸ ਦੇ ਵਿੱਚ ਹੋ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੈਠੇ ਨੇ ਜਿਹੜਾ ਕਲੋਟ ਬਣ ਜਾਂਦੇ ਆ, ਤੇ ਜਿਹੜਾ ਇੱਕ ਤਾਂ ਇਹ ਸਮੱਸਿਆ ਆ ਗਈ ਕਿ ਇਕਦਮ ਬੰਦਾ ਉੱਠਿਆ ਉਹਨੂੰ ਕਹਿੰਦੇ ਨੇਰ ਨਹੀਂ ਆ ਗਈ ਤਾਂ ਉਹ ਡਿੱਗ ਪਿਆ, ਚੱਕਰ ਵੀ ਆ ਸਕਦੇ ਨੇ, ਇਹ ਤੋਂ ਵੀ ਆਪਾਂ ਬਚਾਅ ਰੱਖਣਾ ਆ। ਤੇ ਜਿੱਦਾਂ ਹੁਣ ਨੋਰਮਲ ਕੋਈ ਬੰਦਾ ਹੈਗਾ ਆ, ਉਹਦਾ ਵੇਟ ਹੈਗਾ ਨੋਰਮਲ, ਕੰਮ ਕਰਦਾ, ਇਕਦਮ ਉਹ ਘਰੇ ਬਹਿ ਗਿਆ, ਹੁਣ ਸਾਰੇ ਵੇਟ ਕੋਸ਼ੀਅਸ ਹੈਗੇ ਨੇ ਅੱਜ ਕੱਲ੍ਹ, ਸਾਰੇ ਆਪਣੇ ਭਾਰ ਦਾ ਖਿਆਲ ਰੱਖਦੇ ਨੇ, ਲੁਕਸ ਦਾ ਖਿਆਲ ਰੱਖਦੇ ਨੇ, ਤੇ ਉਹਨਾਂ ਨੂੰ ਭਾਰ ਵਧਣ ਤੋਂ ਮਤਲਬ ਕੀ ਕਰਨਾ ਚਾਹੀਦਾ ਵੀ ਭਾਰ ਨਾ ਵਧੇ?
ਸਿੱਧੂ ਸਾਹਿਬ, ਬੇਸਿਕਲੀ ਇਹਦੇ ਚ ਕੀ ਆ ਨਾ ਕਿ ਜਿਵੇਂ ਆਪਾਂ ਨੋਰਮਲ ਜੇ ਸੋਚਦੇ ਹਾਂ ਐਜ਼ ਅ ਲੇਮੈਨ ਵੀ ਆਪਾਂ ਜਿਵੇਂ ਪਹਿਲਾਂ ਖਾਂਦੇ ਸੀ ਉਸੇ ਤਰ੍ਹਾਂ ਹੀ ਖਾ ਰਹੇ ਹਾਂ, ਪਰ ਆਪਣੀ ਜਿਹੜੀ ਮੂਵਮੈਂਟ ਆ ਉਹ ਤਾਂ ਬਿਲਕੁਲ ਨਿਲ ਹੋ ਗਈ। ਇਸ ਲਈ ਜਿਹੜਾ ਇਨਟੇਕ ਤਾਂ ਸੇਮ ਹੈ ਪਰ ਜਿਹੜੀ ਆਪਣੀ ਆਉਟਪੁੱਟ ਹੈ ਉਹ ਘੱਟ ਰਹੀ, ਇਸ ਲਈ ਭਾਰ ਵਧਣਾ ਇਹਦੇ ਸੁਭਾਵਕ ਹੈ। ਸੋ ਜੇ ਆਪਾਂ ਲਾਕਡਾਊਨ ਚ ਬੈਠੇ ਆ ਸਾਰਾ ਦਿਨ, ਜੇ ਤੁਸੀਂ 10,000 ਸਟੈਪਸ ਨਹੀਂ ਕਰ ਰਹੇ ਪਰ ਡੇ, ਤਾਂ ਫਿਰ ਇਹ ਬੜਾ ਜ਼ਰੂਰੀ ਬਣ ਜਾਂਦਾ ਵੀ ਆਪਣੀ ਡਾਇਟ ਜਿਹੜੀ ਆ ਤੁਹਾਡੀ ਪਹਿਲਾਂ ਨਾਲੋਂ ਤਕਰੀਬਨ ਅੱਧੀ ਕਰ ਦਿਓ। ਰਫ ਜਿਹਾ ਇੱਕ ਕਰੂਡ ਫਾਰਮੂਲਾ ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਦੋ ਰੋਟੀਆਂ ਖਾਂਦੇ ਸੀ ਉਹ ਇੱਕ ਕਰ ਦੇਣ, ਜਿਹੜੇ ਚਾਰ ਖਾਂਦੇ ਸੀ ਉਹ ਦੋ ਕਰ ਦੇਣ, ਪੋਸੀਬਲ ਹੋ
ਸਕਦਾ।
ਜਿਹੜਾ ਅੰਨ ਹੈ ਇਹ ਅੰਨ ਖਾਧਾ ਨਾ ਜਾਵੇ, ਕਿਉਂਕਿ ਜਿਹੜੇ ਕਾਰਬਸ ਹੈਗੇ ਆ, ਕਾਰਬੋਹਾਈਡਰੇਟ ਜਿਹਨੂੰ ਆਪਾਂ ਅੰਨ ਕਹਿੰਦੇ ਆ, ਚਾਵਲ, ਰੋਟੀਆਂ, ਬਰੈਡ, ਹੋਰ ਵੀ ਤੁਹਾਡੇ ਇੱਧਰ ਪੀਜ਼ਾ, ਬਰਗਰ, ਜਿਹਦੇ ਚ ਵੀ ਬਰੈਡ ਆਉਂਦੀ ਆ, ਜ਼ਿਆਦਾ ਫੋਕਸ ਕੀਤਾ ਜਾਵੇ ਫਰੂਟਸ, ਵੈਜੀਟੇਬਲ ਜਿਹੜੀਆਂ, ਜਾਂ ਪ੍ਰੋਟੀਨ ਕਹਿ ਲਓ, ਚਿਕਨ, ਫਿਸ਼, ਬਰੈਡ ਨਾ ਖਾਧੀਆਂ ਜਾਣ, ਤੇ ਮਿੱਠਾ ਬਿਲਕੁਲ ਜ਼ੀਰੋ ਕਰ ਦਿਓ। ਇਹਦੇ ਨਾਲ ਕਾਫੀ ਜਿਹੜਾ ਵਜ਼ਨ ਨਹੀਂ ਵਧੂਗਾ, ਕਾਫੀ ਇਹਦੇ ਨਾਲ ਆਪਾਂ ਬਚਾ ਸਕਦੇ।
ਡਾਕਟਰ ਸਾਹਿਬ, ਮੈਂ ਕਈ ਵਾਰੀ ਆਪਣੇ ਜਾਣਕੀਰਾਂ ਨੂੰ ਮਿਲਿਆ ਜਿਨ੍ਹਾਂ ਦਾ ਥੋੜਾ ਜਿਹਾ ਭਾਰ ਵੱਧ ਹੈ, ਉਹ ਕਈ ਵਾਰੀ ਜ਼ਿਕਰ ਵੀ ਕਰਦੇ ਆ, ਉਹ ਵੈਸੇ ਅਪਰ ਵੇਟ ਠੀਕ ਹੈ ਕਿਉਂਕਿ ਉਹਨਾਂ ਦੇ ਸ਼ਾਇਦ ਕਿਤੇ ਹੀ ਇਸ ਤਰ੍ਹਾਂ ਦੇ ਆ, ਡਰਾਈਵਿੰਗ ਕਰਦੇ ਨੇ ਜਾਂ ਹੋਰ ਇਹੋ ਜਿਹੇ ਕੰਮ ਕਰਦੇ ਨੇ ਜਿੱਥੇ ਉਹਨਾਂ ਦਾ ਜਿਹੜਾ ਮਿਡਲ ਵੇਟ ਹੈ ਜਾਂ ਪੇਟ ਦਾ ਵੇਟ ਆ ਉਹ ਘੱਟ ਨਹੀਂ ਰਿਹਾ, ਤੇ ਕਈ ਵਾਰੀ ਜਦੋਂ ਓਬੀਸਿਟੀ ਹੁੰਦੀ ਹੈ ਤੇ ਤੁਸੀਂ ਦੱਸ ਸਕਦੇ ਹੋ ਕਿ ਉਹਦੇ ਨਾਲ ਜਿਹੜੇ ਸਾਡੇ ਆਰਗਨਸ ਕਿਹੜੇ ਕਿਹੜੇ ਇਫੈਕਟ ਹੋ ਸਕਦੇ ਆ, ਔਰ ਉਹਨਾਂ ਨਾਲ ਰਿਲੇਟਡ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਮੋਟਾਪੇ ਕਾਰਨ?
ਹਾਂਜੀ ਸਿੱਧੂ ਸਾਹਿਬ, ਬਿਲਕੁਲ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈ। ਜਿਹੜਾ ਇਹਨੂੰ ਅਸੀਂ ਕਹਿੰਦੇ ਹਾਂ ਸੈਂਟਰਲ ਵੈਸਟੀ, ਜਿਹੜਾ ਅਸੀਂ ਕਹਿੰਦੇ ਵੀ ਪੇਟ ਥੋੜਾ ਜਿਹਾ ਨਿਖਰ ਹੈ, ਬਾਕੀ ਸਾਰਾ ਠੀਕ ਹੈ।
ਜੀ ਜੀ,
ਐਕਚੁਲੀ ਉਹ ਬਿਮਾਰੀ ਇਸ਼ੂ ਇੱਥੋਂ ਹੁੰਦੀ ਹੈ ਸਾਰੀ, ਕਿਉਂਕਿ ਜਿਹੜਾ ਦਾ ਪੇਟ ਜ਼ਿਆਦਾ ਨਿਕਲਿਆ ਉਹ ਸਮਝ ਲਓ ਵੀ ਮੋਟਾਪੇ ਦੀ ਵਜ੍ਹਾ ਨਾਲ ਜ਼ਿਆਦਾ ਬਿਮਾਰ ਨੇ। ਆਪਣੇ ਏਸ਼ੀਅਨਸ ਦੇ ਖਾਸ ਕਰਕੇ ਕੀ ਹੈ ਨਾ, ਆਪਣੀ ਪ੍ਰੋਬਲਮ ਵੀ ਆਪਾਂ ਪ੍ਰੋਟੀਨ ਇਨਟੇਕ ਆਪਣੀ ਘੱਟ ਹੈ, ਆਪਾਂ ਓਨਾ ਜ਼ਿਆਦਾ ਨੋਨ ਵੈਜ, ਚਿਕਨ, ਫਿਸ਼ ਓਨਾ ਨਹੀਂ ਖਾਂਦੇ। ਇਸ ਤੇ ਕੀ ਆ ਵੀ ਤੁਹਾਡੇ ਮਸਲ ਜਿਹੜੇ ਆ ਉਹ ਲੈਗਸ, ਆਰਮਸ, ਉਹ ਵੀਕ ਹੁੰਦੀਆਂ, ਔਰ ਜਿਹੜਾ ਆਪਾਂ ਕਾਰਬਸ ਅੰਨ ਖਾਈ ਜਾਂਦੇ ਉਹ ਪੇਟ ਤੇ ਸਾਰਾ ਜਮ੍ਹਾਂ ਹੋਈ ਜਾਂਦਾ। ਇਸ ਲਈ ਜਿਹਨਾਂ ਦਾ ਪੇਟ ਬਾਹਰ ਨਿਕਲਿਆ ਹੋਊਗਾ, ਤੁਸੀਂ ਦੇਖੋਗੇ ਚਾਹੇ ਵਜ਼ਨ ਜ਼ਿਆਦਾ ਨਹੀਂ ਵੀ ਹੈਗਾ, ਉਹਨਾਂ ਨੂੰ ਫਿਰ ਬਿਮਾਰੀਆਂ ਵੀ ਜਿਵੇਂ ਸ਼ੂਗਰ ਜਲਦੀ ਲੱਗ ਜਾਂਦੀ। ਤੋ ਇਸ ਲਈ ਟਾਈਪ 2 ਡਾਇਬਟੀਜ਼, ਅੱਛਾ ਫਿਰ ਗਰਦਨ ਭਾਰੀ ਹੋਣਾ, ਥੋੜਾ ਜਿਹਾ ਗਰਦਨ ਹੈਵੀ ਹੋਈ ਉਹਦੇ ਨਾਲ ਘਰਾੜੇ ਵੱਜਦੇ ਆ, ਆਕਸੀਜਨ ਘਟਦੀ ਆ। ਕਈ ਆਪਾਂ ਸੁਣਦੇ ਨਾ ਦੇਸ਼ ਬੰਦੇ ਬੈਠੇ ਬੈਠੇ ਗੱਲਾਂ ਕਰਦੇ ਕਰਦੇ ਸੌ ਜਾਂਦੇ ਸੌ ਜਾਂਦੇ ਆ, ਤੋ ਇਸ ਲਈ ਟਾਈਪ ਦੀਆਂ ਇਹ ਵੀ ਅੱਜ ਕੱਲ ਆਪਾਂ ਨੂੰ ਧਿਆਨ ਰੱਖਣਾ ਪਊਗਾ। ਲਾਕਡਾਊਨ ਦੇ ਦਿਨਾਂ ਚ ਜੇ ਤੁਹਾਡਾ 2-3 ਕਿਲੋ ਵੀ ਭਾਰ ਵਧਿਆ ਤੇ ਤੁਸੀਂ ਦੇਖੋਗੇ ਜਿਹੜੇ ਤੁਹਾਡੇ ਘਰਾੜੇ ਸੀਗੇ ਉਹ ਪਹਿਲਾਂ ਨਾਲੋਂ ਦੁੱਗਣੇ ਤਿੱਗਣੇ ਹੋ ਜਾਣੇ ਆ, ਤੇ ਬੈਠੇ ਬੈਠੇ ਨੀਂਦ ਆਉਣ ਲੱਗ ਜਾਣੀ। ਇਹ ਬੜਾ ਧਿਆਨ ਰੱਖਿਆ ਜਾਵੇ ਵੀ ਵੇਟ ਨਾ ਵਧਣ ਦਿੱਤਾ ਜਾਵੇ, ਐਟਲੀਸਟ 3-4 ਦਿਨਾਂ ਬਾਅਦ ਆਪਾਂ ਜ਼ਰੂਰ ਵਜ਼ਨ ਚੈੱਕ ਕਰਦੇ ਰਹੋ ਕਿ ਇਹ ਵਧੇ ਨਾ।
ਡਾਕਟਰ ਸਾਹਿਬ, ਮੈਨੂੰ ਪਤਾ ਕਿ ਕਈ ਬਹੁਤ ਕਤਰਾਉਂਦੇ ਨੇ, ਉਹਨਾਂ ਨੂੰ ਸ਼ਾਇਦ ਇਸ ਪ੍ਰੋਸੀਜਰ ਦਾ ਪਤਾ ਨਹੀਂ ਹੈਗਾ ਵੀ ਇਹ ਕਰ ਸਕਦੇ ਨੇ, ਉਹ ਦੇ ਕੈਨ ਡੂ ਇਟ, ਹੈ ਨਾ, ਕਿਉਂਕਿ ਕਈ ਇਹਨੂੰ ਫੋਬੀਆ ਹੁੰਦਾ ਕਿ ਨਹੀਂ ਯਾਰ ਓਪਰੇਸ਼ਨ ਓਪਰੇਸ਼ਨ ਹੀ ਹੈ। ਪਰ ਆਈ ਥਿੰਕ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਗਰ ਤੁਸੀਂ ਤੁਹਾਡੀ ਸਹਾਇਤਾ ਲੈ ਕੇ ਤੁਹਾਡੇ ਨਾਲ ਕੰਸਲਟ ਕਰਕੇ ਕਿਸੇ ਤਰ੍ਹਾਂ ਉਹ ਵੇਟ ਘਟਾਇਆ ਜਾ ਸਕੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਪਹਿਲਾਂ ਹੀ ਨਿਜਾਤ ਪਾਈ ਜਾ ਸਕਦੀ ਹੈ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਵਾਲੀ ਫਿਲੋਸਫੀ ਦੇ ਅਧੀਨ। ਤੇ ਇਹ ਜਿਹੜਾ ਪ੍ਰੋਸੀਜਰ ਹੈ ਇਹ ਤੁਸੀਂ ਦੱਸਿਆ ਵੀ ਬਿਲਕੁਲ ਛੋਟਾ ਹੋ ਗਿਆ, ਹੁਣ ਇਹਦੇ ਚ ਕੋਈ ਡਰਨ ਵਾਲੀ ਗੱਲ ਤਾਂ ਨੀ ਹੈਗੀ, ਕਿੰਨਾ ਕੁ ਸੌਖਾ ਆ?
ਹਾਂਜੀ ਬਿਲਕੁਲ ਸਿੱਧੂ ਸਾਹਿਬ, ਮੈਂ ਇਹਦੇ ਬਾਰੇ ਦੱਸਦਾ। ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਹੈ ਜਿਹੜਾ ਫੋਬੀਆ,
ਜੀ
ਫੋਬੀਆ ਦੇਖੋ ਇਹ ਬੜਾ ਨੈਚੁਰਲ ਗੱਲ ਹੈ, ਕਿਉਂਕਿ ਹੋਣਾ ਵੀ ਚਾਹੀਦਾ, ਕਿਉਂਕਿ ਆਪਾਂ ਚਾਹੁੰਦੇ ਵੀ ਅਨਨੈਸੈਸਰਲੀ ਕਿਉਂ ਓਪਰੇਸ਼ਨ ਕਰਾਉਣਾ, ਜੇ ਆਪਣੇ ਹੱਥ ਚ ਹੈ ਤਾਂ ਉਵੇਂ ਪਹਿਲਾਂ ਉਹਨੂੰ ਹੈਂਡਲ ਕਰ ਲਈਏ। ਇਸ ਲਈ ਪਹਿਲਾਂ ਐਕਸਰਸਾਈਜ਼, ਡਾਇਟਿੰਗ, ਪਰ ਜਿਹੜਾ ਇੱਕ ਲਿਮਿਟ ਕ੍ਰੋਸ ਕਰ ਗਿਆ ਨਾ ਜੀ, ਜਿਹਦਾ ਹੁਣ ਆਪਾਂ ਕਹਿ ਦਈਏ ਵੀ 40-50 ਪਾਊਂਡ ਜਾਂ ਇਸ ਤੋਂ ਜ਼ਿਆਦਾ ਵੱਧ ਗਿਆ, ਉੱਥੇ ਫਿਰ ਆਪਾਂ ਨੂੰ ਇਹ ਦੇਖਣਾ ਪਊਗਾ ਵੀ ਉਹਨੂੰ ਅਸੀਂ ਮੋਰਬਿਡ ਓਬੇਸਿਟੀ ਕਹਿੰਦੇ ਆ ਵੀ ਇਹ ਬਿਮਾਰੀ ਬਣ ਗਿਆ ਹੁਣ ਮੋਟਾਪਾ ਤੁਹਾਡੇ, ਮਤਲਬ ਇੰਨਾ ਕੁ ਪਿੱਠੂ ਲੱਗ ਗਿਆ ਵੀ ਹੁਣ ਜਿੰਨੀ ਲੋੜ ਹੈ ਓਨੀ ਤੁਸੀਂ ਵਰਜਿਸ਼ ਨਹੀਂ ਕਰ ਪਾਓਗੇ, ਕਿਉਂਕਿ ਤੁਹਾਡੀ ਬੋਡੀ ਅਲਾਓ ਨਹੀਂ ਕਰੂਗੀ। ਜੇ ਆਪਾਂ ਮੰਨ ਲਈਏ ਨਾ ਵੀ ਇੰਨਾ ਜਮਾਂ ਹੋ ਗਿਆ ਵਜ਼ਨ 50 ਪਾਊਂਡ, ਇੱਕ ਪਾਊਂਡ 6ਵੀਂ 7ਵੀਂ ਚ ਬੱਚਿਆਂ ਨੂੰ ਪੜਾਉਂਦੇ ਆ, ਜਿਹੜਾ 1 ਪਾਊਂਡ ਹੈ ਫੈਟ ਦਾ ਉਹਦੇ ਚ 3500 ਕੈਲੋਰੀਜ਼ ਹੁੰਦੀਆਂ। ਆਪਾਂ ਕਿਤੇ ਹਿਸਾਬ ਲਾ ਕੇ ਦੇਖੋ, ਅੱਧਾ ਘੰਟਾ ਜੇ ਤੁਸੀਂ ਵਾਕ ਕਰਦੇ ਹੋ ਤਾਂ ਹਾਰਡਲੀ 150-200 ਕੈਲੋਰੀ ਬਰਨ ਹੁੰਦੀਆਂ।
ਇੰਟਰਸਟਿੰਗ
ਸੋ 3500 ਕੈਲੋਰੀ ਬਰਨ ਕਰ ਰਹੀ ਹੈ ਤਾਂ ਇਸ ਫਾਰਮ ਦਾ ਭਾਰ ਘਟਣਾ ਇਸ ਲਈ ਆਪਾਂ ਦੇਖਦੇ ਹਾਂ ਡਾਇਟਿੰਗ ਨਾਲ ਪਹਿਲਾਂ ਘਟਦਾ
ਹਾਂਜੀ
ਫਿਰ ਆਪਾਂ ਦੇਖਿਆ ਰੁਕ ਜਾਂਦਾ ਕਿਉਂਕਿ ਬਾਡੀ ਦੇ ਸਾਰੇ ਮਕੈਨਿਜ਼ਮ ਇਹ ਜਿਹੜਾ ਕੁਦਰਤ ਨੇ ਖੇਡ ਬਣਾਇਆ ਨਾ ਜੀ ਇਹ ਆਪਣੀ ਬਾਡੀ ਦਾ ਕੰਜ਼ਰਵੇਟਿਵ ਮਕੈਨਿਜ਼ਮ ਹੈ ਉਹ ਜਮਾ ਕਰਨਾ ਚਾਹੁੰਦਾ ਵੀ ਵੇਸਟ ਨਾ ਹੋ ਜੇ ਜੇ ਕੱਲ ਨੂੰ ਔਖੇ ਸਮੇਂ ਚ ਫਿਰ ਇਹ ਕੰਮ ਆਊਗਾ ਜਿਵੇਂ ਊਂਟ ਦੇ ਪਿੱਛੇ ਪਿੱਠੂ ਲੱਗਿਆ ਹੁੰਦਾ ਨਾ 47-50 ਕਿਲੋ ਦਾ ਉਹਦੇ ਕੰਮ ਆਉਂਦਾ ਜੇ ਉਹਨੂੰ ਪਾਣੀ ਵੀ ਨਾ ਮਿਲੇ ਪੀਣ ਨੂੰ ਉਹਦੀ ਬਾਡੀ 200 ਲੀਟਰ ਪਾਣੀ ਜਮਾ ਕਰਕੇ ਰੱਖਦੀ ਆ ਉਹਦੇ ਬਲੱਡ ਦੀ ਸ਼ਕਤੀ ਵੱਧ ਜਾਂਦੀ ਆ ਜਦੋਂ ਊਂਟ ਨੇ ਪਾਣੀ ਪੀਣਾ ਨਾ ਇੱਕ ਵਾਰੀ ਚ ਉਹਨੇ 150 ਤੋਂ 200 ਲੀਟਰ ਪੀ ਜਾਣਾ ਉਹਦੇ ਬਲੱਡ ਚ ਉਹ ਘੁੰਮਦਾ ਰਹਿੰਦਾ ਉਹਨੂੰ ਯੂਰਿਨ ਘੱਟ ਆਉਂਦਾ ਤਾਂ ਕਿ ਵੇਸਟ ਨਾ ਹੋਵੇ ਤੋ ਇਹ ਕੁਦਰਤ ਦਾ ਖੇਡ ਆ ਆਪਾਂ ਇਵੋਲਵ ਜਿਵੇਂ ਹੋਏ ਆ ਉਹ ਸਾਰਾ ਉਵੇਂ ਹੀ ਆਪਣਾ ਸਿਸਟਮ ਬਣਿਆ ਤੇ ਇਨਸਾਨ ਦਾ ਇਹ ਸੀ ਵੀ ਆਪਾਂ ਦਿਨ ਚ 3-4 ਵਾਰ ਖਾਣਾ ਹੁੰਦਾ ਸੀ ਤੇ ਇਹ ਨੀ ਪਤਾ ਸੀ ਕੱਲ ਨੂੰ ਕੁਛ ਮਿਲੂਗਾ ਖਾਣ ਨੂੰ ਜਾਂ ਨਹੀਂ ਮਿਲੂਗਾ ਇਸ ਲਈ ਜਮਾ ਹੋਣ ਦਾ ਵੀ ਸਿਲਸਿਲਾ ਬਣਿਆ ਆਪਣੀ ਅੰਤਰੀ ਬੜੀ ਲੰਬੀ ਆ ਆਪਣੀ ਜਿਹੜੀ ਇੰਟਸਟਾਈਨ ਆ ਉਹ 28-30 ਫੀਟ ਲੰਬੀ ਆ ਤੋ ਉਹ ਜਮਾ ਕਰੀ ਜਾਂਦੀ ਆ ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਜੇ ਪਰਮਾਤਮਾ ਹੁਣ ਇਵੇਂ ਦਾ ਹੀ ਕੁਛ ਕਰ ਦੇਵੇ ਨਾ ਵੀ 10-12 ਫੁੱਟ ਦੀ ਇੰਟਰਸਟਾਈਨ ਹੋਵੇ ਕਿਉਂਕਿ ਜਿੰਨਾ ਕੁ ਹੁਣ ਆਪਣਾ ਕੰਮ ਰਹਿ ਗਿਆ ਇਸ ਲਈ ਬਹੁਤ ਲੰਬੀ ਇੰਟਰਸਟਾਈਨ ਦੀ ਹੁਣ ਲੋੜ ਨੀ ਰਹੀ ਕਿਉਂਕਿ ਆਪਾਂ ਜਮਾ ਕਰੀ ਜਾਂਦੇ ਆ ਪਰ ਉਹ ਐਮਰਜੈਂਸੀ ਕਦੇ ਪੈਂਦੀ ਨੀ ਹੈ ਵੀ ਆਪਾਂ ਨੂੰ ਖਾਣ ਨੂੰ ਨਾ ਮਿਲੇ ਆਪਣੇ ਇੰਤਜ਼ਾਮ ਇੰਨੇ ਪੱਕੇ ਹੋ ਗਏ ਜੇ 10-10 ਗ੍ਰਾਮ ਦੀ ਜਮਾ ਹੋਈ ਆ ਰੋਜ਼ ਦਾ ਤੁਸੀਂ ਹਿਸਾਬ ਲਾ ਕੇ ਦੇਖੋ ਤੇ ਖਰਚਣ ਦਾ ਵੇਲਾ ਔਖਾ ਫਿਰ ਇਹਨੂੰ ਇੰਨਾ ਆਪਣੇ ਕੋਲੇ ਜਿਤੇ 50 ਕਿਲੋ ਦਾ ਪਿੱਠੂ ਲਾ ਦਈਏ ਤਾਂ ਫਿਰ ਆਪਾਂ ਤੁਸੀਂ 10 ਕਿਲੋਮੀਟਰ ਰੋਜ਼ ਦੌੜ ਲਾਉਣੀ ਆ ਉਹ ਤਾਂ ਮਤਲਬ ਇੱਕ ਜਿਹੜਾ ਫਿੱਟ ਫੌਜੀ ਵੀ ਆ ਉਹ ਵੀ 2-4 ਦਿਨਾਂ ਤੋਂ ਬਾਅਦ ਇਹਦੇ ਚ ਜਵਾਬ ਦੇ ਦੂਗਾ ਵੀ ਨਹੀਂ ਇਟਸ ਨਾਟ ਪਰ ਜਿਹੜੇ ਬੰਦੇ ਅਫੈਕਟਿਡ ਆ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਵੀ ਵੱਧਦਾ ਸਾਹ ਚੜਦਾ ਸਲੀਪ ਐਪਨੀਆ ਸ਼ੂਗਰ ਵੀ ਆ ਉਹਨਾਂ ਲਈ ਇੰਨੀ ਵਰਜਿਸ਼ ਕਰਨੀ ਜਿਹੜੀ ਮੈਡੀਕਲੀ ਰਿਕਮੈਂਡਡ ਵੀ ਨਹੀਂ ਹੈ ਫਿਰ ਇਹ ਜਿਹੜਾ ਪਿੱਠੂ ਲੱਗਿਆ ਇਹ ਤਾਂ ਛੁਟਕਾਰਾ ਪਾਉਣ ਦਾ ਤਰੀਕਾ ਫਿਰ ਇਹੀ ਆ ਵੀ ਆਪਾਂ ਇਹ ਗੱਲ ਸਮਝੀਏ ਵੀ ਆਪਣਾ ਡਿਜ਼ਾਇਨ ਪੁਰਾਣਾ ਆਪਾਂ ਸਿਸਟਮ ਹੁਣ ਬਦਲ ਗਿਆ ਉਹ ਇੰਟਸਟਾਈਨ ਥੋੜਾ ਜਿਹੜਾ ਉਹਨੂੰ ਅਸੀਂ ਬਾਈਪਾਸ ਕਰਦੇ ਹਾਂ ਉਹਦੇ ਨਾਲ ਸਮਝ ਲਓ ਵੀ ਖੁਰਾਕ ਜਮਾ ਘੱਟ ਹੋਊਗੀ 5 ਫੁੱਟ ਦੀ ਇੰਟਸਟਾਈਨ ਉਹ ਜੇ ਆਪਾਂ 6 ਫੁੱਟ ਨੂੰ ਬਾਈਪਾਸ ਕਰ ਦਿੱਤਾ ਤਾਂ 21 ਰਹਿ ਗਿਆ ਉਹਦੇ ਨਾਲ ਫਿਰ ਜਿਹੜਾ ਤੁਸੀਂ ਕੋਈ ਬਟਰ ਖਾਧਾ ਜਾਂ ਕੋਈ ਤੜਕੇ ਲਾਏ ਨੇ ਦਾਲ ਚ ਮੱਖਣ ਪਾ ਕੇ ਖਾਧਾ ਜਾਂ ਤੁਸੀਂ ਕੋਈ ਪੀਜ਼ਾ ਬਰਗਰ ਚੀਜ਼ ਯੂ ਕੈਨ ਲਿਟਰਲੀ ਸੀ ਦੈਟ ਆਇਲ ਕਮਿੰਗ ਆਊਟ ਇਨ ਦ ਟੂਲ ਤੇ ਉਹ ਬਾਹਰ ਨਿਕਲ ਜੂਗਾ ਇਹ ਆਪਾਂ ਚਾਹੁੰਦੇ ਹਾਂ ਕਿਉਂਕਿ ਜਮਾ ਹੁੰਦਾ ਤਾਂ ਹੀ ਹਾਰਟ ਅਟੈਕ ਹੁੰਦੇ ਨੇ ਭਾਰ ਵੱਧਦਾ ਫਿਰ ਡਾਇਬਟੀਜ਼ ਇਹ ਸਾਰੀਆਂ ਚੀਜ਼ਾਂ ਇਹ ਜਿਹੜਾ ਬੈਰੀਐਟ੍ਰਿਕ ਸਰਜਰੀ ਇਹਨੂੰ ਕਹਿੰਦੇ ਨੇ ਸੋ ਬੇਸਿਕਲੀ ਇਹ ਕੋਈ ਨਵੀਂ ਸਾਇੰਸ ਨਹੀਂ ਹੈ 50 ਸਾਲ ਤੋਂ ਜ਼ਿਆਦਾ ਇਹਨੂੰ ਹੋ ਚੁੱਕੇ ਆ ਆਸਟ੍ਰੇਲੀਆ ਚ ਵੀ ਇੱਥੇ ਵੀ ਚੱਲ ਰਹੀ ਆ ਸਰਜਰੀ ਮਿਨੀ ਗੈਸਟ੍ਰਿਕ ਬਾਈਪਾਸ ਵੀ ਮੈਂ ਤੇ ਮੇਰੇ ਟੀਚਰ ਡਾਕਟਰ ਰਾਬਰਟ ਰੱਟੇ ਜੀ ਅਸੀਂ 2 ਸਾਲ ਪਹਿਲਾਂ ਵੀ ਇੱਥੇ ਆਏ ਸੀ ਤੇ ਉਦੋਂ ਉਹ ਸਟਾਰਟ ਕਰਵਾ ਕੇ ਗਏ ਸੀ ਇੱਥੇ ਮਿਨੀ ਗੈਸਟ੍ਰਿਕ ਬਾਈਪਾਸ ਨੂੰ 23 ਸੈਂਟਰ ਦੇ ਵਿੱਚ ਅਸੀਂ ਚੱਲ ਰਹੇ ਤਾਂ ਕਿ ਪਹਿਲਾਂ ਇੱਥੇ ਜ਼ਿਆਦਾ ਬੈਲੋਨਿੰਗ ਜਾਂ ਸਲੀਵ ਸਰਜਰੀ ਚੱਲਦੀ ਸੀ ਹੁਣ ਮੈਂ ਪਿੱਛੇ ਆ ਕੇ ਗਿਆ ਨਵੰਬਰ ਦੇ ਵਿੱਚ ਜਦੋਂ ਮੇਰੀ ਬੜੀ ਵਧੀਆ ਇੱਥੇ ਡਾਕਟਰ ਨਾਲ ਕਨਵਰਸੇਸ਼ਨ ਹੋਈ ਆ ਕਿਉਂਕਿ ਤੁਹਾਡੇ ਥੋੜਾ ਜਿਹਾ ਇਹ ਆ ਇੱਥੇ ਗਵਰਨਮੈਂਟ ਹੈਲਥ ਸਿਸਟਮ ਹੋਣ ਕਰਕੇ ਨਾ ਜਿਹੜਾ ਵੇਟਿੰਗ ਪੀਰੀਅਡ ਇਹਦੇ ਚ ਜ਼ਿਆਦਾ ਜੇ ਪ੍ਰਾਈਵੇਟ ਵਿੱਚ ਕਰਾਉਣਾ ਫਿਰ ਉਹ ਕੋਸਟ ਜ਼ਿਆਦਾ ਇੰਡੀਆ ਦੇ ਵਿੱਚ ਰਿਲੇਟਿਵਲੀ ਇਹ ਸੌਖਾ ਹੈ
ਜਾ ਵੀ ਸਕਦੇ ਪਲਾਨ ਦੇ ਅਧੀਨ ਵੀ ਜਾ ਸਕਦੇ ਆ ਤੇ ਅਗਰ ਕਿਸੇ ਪੇਸ਼ੈਂਟ ਨੇ ਮਤਲਬ ਜਿਹਨੂੰ ਲੱਗਦਾ ਵੀ ਤੁਹਾਡੇ ਹੈਲਪ ਦੀ ਲੋੜ ਹੈ ਉਹਨੂੰ ਕੰਸਲਟ ਕਰਨਾ ਤੇ ਪ੍ਰੋਸੀਜਰ ਦੱਸੋ ਵੀ ਪਹਿਲਾਂ ਤੁਹਾਡੇ ਨਾਲ ਅਪੁਆਇੰਟਮੈਂਟ ਬਣਾ ਕੇ ਉਹ ਤੋਂ ਬਾਅਦ ਕਿੰਨਾ ਕੁ ਟਾਈਮ ਐਕਸਪੈਕਟ ਕਰੇ ਕਿ ਤੁਹਾਡੇ ਨਾਲ ਸਪੈਂਡ ਕਰਨਾ ਉਹਨੇ ਇਸ ਪ੍ਰੋਸੀਜਰ ਦੇ ਵਿੱਚ
ਇਹਦੇ ਚ ਅਪੁਆਇੰਟਮੈਂਟ ਤੁਸੀਂ ਈਮੇਲ ਤੇ ਜਾਂ ਸਾਡੀ ਵੈਬਸਾਈਟ ਦੇ ਥਰੂ ਲੈ ਸਕਦੇ ਹਾਂ kolarhospital.com kolarhospital.com ਇਹਦੇ ਚ ਅਪੁਆਇੰਟਮੈਂਟ ਅਸੀਂ ਹਫਤੇ 10 ਦਿਨ ਦੇ ਵਿੱਚ ਦੇ ਸਕਦੇ ਹਾਂ ਔਰ ਹਾਸਪਿਟਲ ਦੇ ਵਿੱਚ ਤਕਰੀਬਨ 24-48 ਘੰਟੇ ਇਹਦੇ ਚ ਰਹਿਣਾ ਪੈਂਦਾ ਜਾਂ 1 ਜਾਂ 2 ਦਿਨ ਮੈਕਸੀਮਮ ਉਸ ਤੋਂ ਬਾਅਦ ਇੱਕ ਹਫਤੇ ਦਾ ਤੁਸੀਂ ਲਾ ਲਓ ਵੀ ਤੁਸੀਂ ਨੇੜੇ ਤੇੜੇ ਰਹੋ ਪੰਜਾਬ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਇੱਧਰ ਉੱਧਰ ਬਟ ਇਹ ਸ਼ੁੱਡ ਬੀ ਅਰਾਊਂਡ ਟੋਟਲ ਸਮੇਂ ਨੂੰ ਵੀ ਹਾਂਜੀ ਸਰਜਰੀ ਤੋਂ 10 ਦਿਨਾਂ ਬਾਅਦ ਜਨਰਲੀ ਜਿਹੜੇ ਪੇਸ਼ੈਂਟ ਆ ਉਹਦੇ ਫਲਾਈ ਬੈਕ ਟੂ ਦੇਅਰ ਕੰਟਰੀਜ਼ ਆਪਣੇ
ਜਿਹੜੀਆਂ
ਪੇਸ਼ੈਂਟ ਦੀਆਂ ਪਹਿਲਾਂ ਬਿਮਾਰੀਆਂ ਨੇ ਜਾਂ ਜਿਹੜੇ ਪਹਿਲਾਂ ਟੈਸਟ ਹੋਏ ਉਹ ਸਾਰਾ ਅਸੈਸ ਕਰ ਲੈਂਦੇ ਹਾਂ
ਠੀਕ
ਤੇ ਫਿਰ ਉਹਦੇ ਅਕੋਰਡਿੰਗਲੀ ਫਿਰ ਅੱਗੇ ਚੱਲਦੇ ਹਾਂ
ਠੀਕ ਹੈ ਡਾਕਟਰ ਸਾਹਿਬ ਤੇ ਮੈਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਆਪਣਾ ਬਹੁਤ ਹੀ ਪ੍ਰੈਸ਼ੀਅਸ ਟਾਈਮ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਆ ਔਰ ਮੈਂ ਇਹ ਵੀ ਐਕਸਪੈਕਟ ਕਰਦਾ ਕਿ ਸਾਡੇ ਜਿਹੜੇ ਸਰੋਤੇ ਨੇ ਉਹ ਅਗਰ ਕਿਸੇ ਨੂੰ ਜਾਣਦੇ ਹੋਣ ਦੇ ਨੀਡ ਹੈਲਪ ਕਈ ਵਾਰੀ ਫੋਬੀਆ ਹੁੰਦਾ ਉਹਨਾਂ ਤੱਕ ਜ਼ਰੂਰ ਇਹ ਕਨਵਰਸੇਸ਼ਨ ਇਹ ਇੰਟਰਵਿਊ ਪਹੁੰਚਾਓ ਤਾਂ ਕਿ ਉਹ ਜਿਹੜੀਆਂ ਬੇਲੋੜੀਆਂ ਹੋਰ ਬਿਮਾਰੀਆਂ ਨਾ ਸਹੇੜ ਲੈਣ ਇੱਕ ਸਿਰਫ ਇਸ ਚੀਜ਼ ਨੂੰ ਲੈ ਕੇ ਤੇ ਡਾਕਟਰ ਸਾਹਿਬ ਤੁਸੀਂ ਦੱਸੋ ਕਿ ਲੋਕਡਾਊਨ ਦੇ ਵਿੱਚ ਕੀ ਕਰ ਰਹੇ ਹੋ ਅੱਜ ਕੱਲ ਜਾਂਦੇ ਜਾਂਦੇ
ਹਾਂਜੀ ਪਹਿਲਾਂ ਮੈਂ ਤੁਹਾਡਾ ਸਿੱਧੂ ਸਾਹਿਬ ਤੁਹਾਡਾ ਤੇ ਹਰਮਨ ਰੇਡੀਓ ਦਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਜਿਹੜਾ ਬੇਸਿਕਲੀ ਮੇਰਾ ਕੋਈ ਮਤਲਬ ਆਹ ਗੱਲ ਕਰਨ ਦਾ ਸਾਡੀ ਕੋਈ ਪ੍ਰਮੋਸ਼ਨ ਦਾ ਨਹੀਂ ਹੈਗਾ
ਜੀ ਜੀ ਬਿਲਕੁਲ
ਮੇਰਾ ਮਤਲਬ ਇਹ ਹੈ ਵੀ ਆਪਾਂ ਸਾਰੇ ਹੈਲਦੀ ਰਹੀਏ ਤਾਂ ਕਿਉਂਕਿ ਇਹੀ ਜਿਹੜੀ ਹਿਊਮੈਨਿਟੀ ਦੀ ਅਸਲੀ ਸੇਵਾ ਪਰ ਜੇ ਕੋਈ ਉਲਝ ਗਿਆ ਜੇ ਚੋ ਕੋਈ ਨਹੀਂ ਨਿਕਲ ਪਾ ਰਿਹਾ ਉਹ ਜ਼ਰੂਰ ਫਿਰ ਤੁਸੀਂ ਇਹਨੂੰ ਉਹਦੇ ਲਈ ਸੰਪਰਕ ਕਰ ਸਕਦੇ ਹੋ ਸੋ ਲੋਕਡਾਊਨ ਦੇ ਵਿੱਚ ਕੀ ਕਰ ਰਹੇ ਹਾਂ ਜੀ ਮੈਂ ਬੜਾ ਕਈ ਵਾਰੀ ਮੈਂ ਸੋਚਦਾ ਕਿ ਪਰਮਾਤਮਾ ਨੇ ਪਹਿਲਾਂ ਤਾਂ ਬੜੀ ਆਹ ਚੀਜ਼ ਦੀ ਬੜੀ ਇੱਕ ਫੀਲਿੰਗ ਆਉਂਦੀ ਆ ਵੀ ਆਪਣੇ ਹੱਥ ਚ ਕੁਛ ਵੀ ਨਹੀਂ ਹੈ ਸੋ ਇੰਨੀ ਆਪਾਂ ਸੋਚਦੇ ਹਾਂ ਵੀ ਸਾਇੰਸ ਤਰੱਕੀ ਕਰ ਗਈ ਆ ਤਾਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਵੀ ਸ਼ਾਇਦ ਸਾਨੂੰ 2% ਸਮਝ ਆਈ ਆ ਅਜੇ ਤੱਕ ਬੋਡੀ ਦੀ ਇਨਸਾਨ ਨੂੰ ਪਰ ਹੁਣ ਮੈਨੂੰ ਲੱਗਦਾ ਕਿ 2% ਵੀ ਨਹੀਂ ਹੈ ਸੋ ਵੀ ਅਵੇਅਰ ਸਟਿਲ ਇਨ ਇਨਫੈਂਟਰੀ ਅਜੇ ਬੜੀ ਦੂਰ ਆ ਉੱਥੇ ਗੱਲ ਉੱਥੇ ਹੀ ਖੜੀ ਆ ਜਿੱਥੇ 1918 ਚ ਸੀ ਤੇ ਉੱਥੇ ਹੀ ਹੋਣਾ ਕਿ ਇਹ ਵਾਇਰਸ ਹੈ ਸਾਡੇ ਕੋਲ ਇਹਦਾ ਕੋਈ ਇਹਦਾ ਸੋਲੂਸ਼ਨ ਨਹੀਂ ਹੈਗਾ ਪਰ ਇਹਨਾਂ ਜ਼ਰੂਰਤ ਦੀ ਜਿਹੜੀ ਕੁਦਰਤ ਦੀ ਖੇਡ ਹੈ ਜਿਹਨੂੰ ਸਮਝਣਾ ਹੋਵੇ ਤਾਂ ਉਹ ਕਹਿੰਦੇ ਵੀ ਜੇ ਇਨਸਾਨ ਇਨਸਾਨ ਹੀ ਬਣ ਕੇ ਰਹੇ ਉਹੀ ਠੀਕ ਆ ਫਿਰ ਉਹਦੇ ਨਾਲ ਇਹ ਚੀਜ਼ਾਂ ਤੋਂ ਆਪਾਂ ਬਚ ਵੀ ਸਕਦੇ ਹਾਂ ਕਿਉਂਕਿ ਜਿਹੜੀਆਂ ਜਾਨਵਰਾਂ ਦੇ ਵਿੱਚ ਵਾਇਰਸ ਨੇ ਉਹ ਆਪਣੇ ਕੋਲ ਜੰਪ ਕਰਕੇ ਆਉਣੇ ਕਿਵੇਂ ਨੇ ਉਹਦੇ ਵਾਸਤੇ ਕੋਈ ਨਾ ਕੋਈ ਲਿੰਕ ਤਾਂ ਬਣੂਗਾ ਤਾਂ ਹੀ ਆਉਣਗੇ ਸੋ ਉਹਨਾਂ ਨੂੰ ਲਿੰਕ ਜੇ ਆਪਾਂ ਨਾ ਬਣ ਦਈਏ ਇਹਦੇ ਤੇ ਕੋਈ ਫਿਊਚਰ ਦੇ ਵਿੱਚ ਕੁਛ ਇਵੇਂ ਦੇ ਹੁਣ ਹੁਣ ਤਾਂ ਗੱਲਾਂ ਹੋਣਗੀਆਂ ਸਾਰੀਆਂ ਪਰ ਇਹਦੇ ਚੋਂ ਨਿਕਲਣ ਦਾ ਜਿਹੜਾ ਇਸ ਵੇਲੇ ਹੱਲ ਇਹੀ ਹੈ ਲੋਕਡਾਊਨ ਦਾ ਮਤਲਬ ਇਹੀ ਆ ਵੀ ਆਪਾਂ ਜਿਹੜੀ ਇਹਦੀ ਚੇਨ ਨੂੰ ਬ੍ਰੇਕ ਕਰ ਦਈਏ ਵਾਇਰਸ ਦੀ ਕਿਉਂਕਿ 1 ਤੋਂ 3, 3 ਤੋਂ 9 ਤੇ 9 ਤੋਂ 27 ਫਿਰ ਕਿਹਾ ਸੀ ਤੇ ਗੱਲ ਬੜੀ ਜੇ ਵਿੱਚੋਂ ਬ੍ਰੇਕ ਕਰ ਦਿੰਦੇ ਆ ਉਹਦੇ ਨਾਲ ਕੀ ਆ ਇਹਨੇ ਫੈਲਣਾ ਤਾਂ ਫਿਰ ਵੀ ਹੁੰਦਾ ਬਟ ਉਹ ਸਲੋ ਹੋ ਜਾਂਦਾ
ਥੋੜੇ ਘੱਟ ਜਾਂਦੇ
ਔਰ ਉਹਦੇ ਨਾਲ ਹਾਂਜੀ ਰੈਲੇਟਿਵਲੀ ਵੈਸੇ ਇੱਕ ਇਹਦੇ ਚ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਥੋੜਾ ਜਾ ਇੱਕ ਪੋਜ਼ਿਟਿਵ ਵੀ ਹੈਗੀ ਆ ਇਹਦੇ ਚ ਆਪਣੀ ਗੱਲ ਵੀ ਇਕਦਮ ਏਦਾਂ ਆਪਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜਿਹੜਾ ਡੈਥਸ ਹੋ ਰਹੀਆਂ ਨੇ ਓਬਵੀਅਸਲੀ ਪਰ ਇਹਨਾਂ ਨੂੰ ਆਪਾਂ ਘਟਾ ਸਕਦੇ ਹਾਂ ਜੇ ਆਪਾਂ ਚੇਨ ਬ੍ਰੇਕ ਕਰ ਦਈਏ ਲੋਕਡਾਊਨ ਚ ਰਹੀਏ ਔਰ ਜਿਹੜਾ ਟੋਟਲ ਨੰਬਰ ਆਪਾਂ ਦੇਖਾਂਗੇ ਐਂਡ ਤੇ ਉਹ ਤੁਹਾਨੂੰ ਫੇਰ ਲੱਗੂਗਾ ਵੀ ਇੰਨੀਆਂ ਡੈਥ ਤਾਂ ਆਪਣੇ ਜੇ ਇੰਡੀਆ ਚ ਦੇਖੀਏ ਹਿੰਦੁਸਤਾਨ ਦਾ ਤੁਸੀਂ ਡਾਟਾ ਕੱਢ ਕੇ ਦੇਖੋ ਤਾਂ ਇੱਥੇ 1.5 ਲੱਖ ਜਿਹੜੀਆਂ ਮੌਤਾਂ ਨੇ ਹਿੰਦੁਸਤਾਨ ਦੇ ਵਿੱਚ ਉਹ ਐਕਸੀਡੈਂਟ ਦੇ ਵਿੱਚ ਨਾਲ ਹੋ ਜਾਂਦੀਆਂ ਨੇ 1 ਸਾਲ ਦੇ ਵਿੱਚ ਤੇ ਹੁਣ ਜਿਹੜਾ ਪਰਮਾਤਮਾ ਨੇ ਘਰਾਂ ਚ ਬਿਠਾਇਆ ਹੁਣ ਅਸੀਂ ਦੇਖ ਰਹੇ ਹਾਂ ਵੀ ਹਾਸਪਿਟਲ ਦੇ ਵਿੱਚ ਜਿਹੜੇ ਟਰੋਮਾ ਯੂਨਿਟਸ ਨੇ ਉਹ ਖਾਲੀ ਪਏ ਨੇ ਕਿਉਂਕਿ ਐਕਸੀਡੈਂਟ ਕੇਸਿਸ ਨਹੀਂ ਆ ਰਹੇ ਹੈਗੇ ਸੋ ਇਹਦੇ ਚ ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈ ਇਹ ਸਮਝਣ ਦੀ ਲੋੜ ਆ ਵੀ ਆਪਾਂ ਇਨਸਾਨ ਬਣ ਕੇ ਰਹਿਣਾ ਪਰ ਇਹ ਜਿਹੜੀ ਮੇਰੀ ਹੈ ਇਹਨੇ 3 ਮਹੀਨੇ ਚ 4 ਮਹੀਨੇ ਚ ਇੱਕ ਵਾਰੀ ਜ਼ਰੂਰ ਫਿਰ ਇਹਨੇ ਇਹਦੀ ਜਿਹੜੀ ਗ੍ਰਾਫ ਹੈ ਉਹ ਨੀਚੇ ਆਜੂਗਾ ਤੇ ਜਿਹੜਾ ਇਹ ਜੇ ਕੋਈ ਰਾਤ ਹੁੰਦੀ ਹੈ ਤਾਂ ਫਿਰ ਦਿਨ ਵੀ ਚੜਦਾ ਇਸ ਲਈ ਕੋਈ ਆਪਾਂ ਨੂੰ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਔਰ ਬਚਾਅ ਜ਼ਰੂਰੀ ਹੈ ਆਪਣੇ ਖਾਸ ਕਰਕੇ ਜਿਹੜੇ ਪੰਜਾਬੀ ਇੱਧਰ ਮੈਂ ਦੇਖਦਾ ਆਪਣੇ ਲੜਕੇ ਕਈ ਮੇਰੇ ਰਿਸ਼ਤੇਦਾਰੀ ਚ ਵੀ ਹੈਗੇ ਆ ਕੋਈ ਡਰਾਈਵਿੰਗ ਚ ਨੇ ਉਹਨਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਵੀ ਜੇ ਤੁਸੀਂ ਕਿਤੇ ਵੀ ਹੱਥ ਲਾਉਂਦੇ ਹੋ ਨਾ ਵਾਇਰਸ ਇਹ ਹੱਥ ਨਾਲ ਵੀ ਟੱਚ ਹੋ ਕੇ ਤੁਸੀਂ ਮੂੰਹ ਨੂੰ ਲਾਇਆ ਜਾਂ ਅੱਖ ਤੇ ਜਾਂ ਨੱਕ ਨੂੰ ਟੱਚ ਕੀਤਾ ਜਿੱਥੇ ਵੀ ਮਿਊਕਸ ਮੈਂਬਰੇਨ ਆ ਜਾਂ ਇਵਨ ਜਿਹੜਾ ਬ੍ਰੈਥ ਹੈ ਸਾਹ ਤੋਂ ਵੀ ਇਹ ਆਉਂਦਾ ਇਸ ਲਈ ਮਾਸਕ ਜੇ ਤੁਹਾਡੇ ਕੋਲ ਨਹੀਂ ਵੀ ਹੈਗਾ ਨਾ ਤਾਂ ਤੁਸੀਂ ਸਿੰਪਲ ਆਪਣਾ ਕੱਪੜੇ ਦਾ ਹੀ ਚਾਹੇ ਰੁਮਾਲ ਜਾਂ ਆਪਣੇ ਧਾਠੀਆਂ ਜਾਂ ਰੁਮਾਲ ਜੋ ਵੀ ਤੁਹਾਡੇ ਕੋਲੇ ਟੋਪੇ ਵਗੈਰਾ ਮੈਂ ਦੇਖਦਾ ਆਪਣੇ ਬੰਦੇ ਕੋਲ ਪਏ ਹੁੰਦੇ ਆ ਤੁਸੀਂ ਇਹਨੂੰ ਡਬਲ ਕੱਪੜਾ ਲਵੇ ਨਾ ਉਹਦੇ ਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਉਹ ਬੰਨ ਕੇ ਰੱਖੋ ਕਿਉਂਕਿ ਜੇ ਦੋਨੇ ਪਾਸੇ ਬੰਨਿਆ ਹੋਵੇ ਸਾਹਮਣੇ ਮੰਨ ਲਓ ਕੋਈ ਤੁਹਾਡੇ ਕੋਲ ਪੇਸ਼ੈਂਟ ਸਾਹਮਣੇ ਕੋਈ ਆਉਂਦਾ ਜੇ ਉਹਨੇ ਵੀ ਬੰਨਿਆ ਹੋਵੇ ਤੁਸੀਂ ਵੀ ਬੰਨਿਆ ਹੋਵੇ ਮੇਰਾ ਖਿਆਲ ਆ ਫਿਰ ਇਹਦਾ ਜਿਹੜਾ ਬੈਰੀਅਰ ਲੋਕਡਾਊਨ ਨਾਲ ਵੀ ਜ਼ਿਆਦਾ ਸਟਰੋਂਗ ਹੋ ਸਕਦਾ ਹੁਣ ਵੀ ਜੋ ਦੇਖ ਰਹੇ ਹਾਂ ਆਪਾਂ ਜਿਹੜੇ ਜਪਾਨ ਵਗੈਰਾ ਕੰਟਰੀ ਨੇ ਉੱਥੇ ਘੱਟ ਕਿਉਂ ਇਹ ਹੈਗਾ ਕਿਉਂਕਿ ਉੱਥੇ ਪੁਰਾਣੀ ਆਦਤ ਸੀ ਉਹਨਾਂ ਨੂੰ ਉਹ ਮਾਸਕ ਵੈਸੇ ਹੀ ਲਾ ਕੇ ਰੱਖਦੇ ਸੀਗੇ ਜ਼ਬਾਨ ਚ,
ਬਿਲਕੁਲ
ਹੁਣ ਉਹਨਾਂ ਨੂੰ ਸੌਖਾ ਲੱਗਦਾ, ਮਾਸਕ ਜਿਹੜੇ ਲਾਉਣਗੇ ਉਹ ਉਹਦਾ ਸਪਰੈਡ ਘਟਦਾ। ਸੋ ਆਹੀ ਚੀਜ਼ਾਂ ਦੇ ਜੀ ਇੱਥੇ ਆਪਣੇ ਅਸੀਂ ਕਰਦੇ ਰਹਿੰਦੇ ਹਾਂ, ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਅਸੀਂ ਦੱਸਦੇ ਰਹਿੰਦੇ ਹਾਂ ਲਾਕਡਾਊਨ ਕਰ ਰਹੇ ਹਾਂ ਜੀ, ਡਾਕਟਰ ਦੀ ਹੋਰ ਇੱਥੇ ਸਾਰਾ ਤੁਹਾਡਾ ਮੀਡੀਆ ਵਾਲਿਆਂ ਦੀ ਪੁਲਿਸ ਵਾਲਿਆਂ ਦੀ ਰਿਸਪੋਂਸੀਬਿਲਟੀ ਬਹੁਤ ਹੈ, ਮੈਂ ਸਮਝਦਾ ਅੱਜ ਦੀ ਡੇਟ ਚ ਵੱਡੀ ਹੈ ਕਿਉਂਕਿ ਸਾਨੂੰ ਸਾਰਾ ਪੇਸ਼ੈਂਟ ਨੂੰ ਫੇਸ ਵੀ ਕਰਨਾ ਤੇ ਆਪਣੇ ਆਪ ਨੂੰ ਵੀ ਬਚਾਉਣਾ ਪਲੱਸ ਕਮਿਊਨਿਟੀ ਨੂੰ ਵੀ ਜਿੰਨਾ ਹੋ ਸਕਦਾ ਹੈਲਪ ਕਰਨੀ। ਹਾਂਜੀ
ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਸ਼ੁਕਰੀਆ ਜੀ,
ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ, ਸਤਿ
ਸ੍ਰੀ ਅਕਾਲ ਜੀ। ਸੋ ਸਰੋਤਿਓ ਮੈਨੂੰ ਲੱਗਦਾ ਕਿ ਤੁਸੀਂ ਲਾਹਾ ਲਓਗੇ ਇਸ ਗੱਲਬਾਤ ਤੋਂ, ਪੋਡਕਾਸਟ ਦੇ ਵਿੱਚ ਬੜੀ ਛੇਤੀ ਇਹ ਸਾਰੀ ਇੰਟਰਵਿਊ ਪਾ ਦਿੱਤੀ ਜਾਊਗੀ ਤੇ ਤੁਸੀਂ ਗਾਂ ਸ਼ੇਅਰ ਵੀ ਕਰ ਸਕਦੇ ਹੋ ਤੇ ਲਾਹਾ ਵੀ ਲੈ ਸਕਦੇ ਹੋ ਤੇ ਡਾਕਟਰ ਕੁਲਾਰ ਸਰਚ ਕਰੋ ਆਨਲਾਈਨ, ਤੁਹਾਨੂੰ ਸਾਰਾ ਕੁਝ ਨੰਬਰ ਮਿਲ ਜਾਣਗੇ। ਤੇ ਇਸ ਤੋਂ ਬਾਅਦ ਸਾਡੇ ਨਾਲ ਕਬੀਰ ਹੁਣੀ ਵੀ ਜੁੜੇ ਹੋਏ ਨੇ, ਉਹਨਾਂ ਦਾ ਪ੍ਰੋਗਰਾਮ ਨਾਲ ਦੀ ਨਾਲ ਚੱਲੀ ਜਾਣਾ ਹੈ। ਰਜਿੰਦਰ ਸਿੰਘ ਘੁੰਮਣ ਹੁਣੀ ਕੁਝ ਸਵਾਲ ਪੁੱਛੇ ਜੀ ਤੇ ਮੈਂ ਸਲਾਹ ਦਿੰਦਾ ਇਹਨਾਂ ਨੂੰ ਕਿ ਉਹ ਡਾਕਟਰ ਸਾਹਿਬ ਨੂੰ ਖੁਦ ਜਾ ਕੇ ਮਿਲਣ, ਅਪਾਇੰਟਮੈਂਟ ਲੈ ਕੇ ਤਾਂ ਵਧੀਆ ਹੋ ਸਕਦਾ। ਮਹਿੰਦਰ ਸਿੰਘ ਹੰਸ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਸੀ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਵੀ ਨੇਚਰ ਆਪਣੇ ਆਪ ਨੂੰ ਫਿਕਸ ਕਰ ਲੈਂਦਾ, 6 ਮਹੀਨੇ ਦੇ ਵਿਚ ਠੀਕ ਹੋ ਜਾਣਾ ਤੇ ਹੁਣ ਸਾਰੇ ਡਰੇ ਪਏ ਨੇ ਤੇ ਆਸਟ੍ਰੇਲੀਆ ਦਾ ਕੀ ਹਾਲ ਹੈ। ਸਾਡੇ ਬਿਲਕੁਲ ਠੀਕ ਹੈ ਜੀ ਹੁਣ ਤੱਕ ਤਾਂ, ਪਰਮਾਤਮਾ ਦੀ ਮਿਹਰ ਹੈ। ਤੇ ਬਾਕੀ ਯੋਗੀ ਕੁਮਾਰ ਨੇ ਕਿਹਾ ਸੀਗਾ ਕਿ ਰਿਐਲਿਟੀ ਬਿਹਾਇੰਡ ਚੈਰਿਟੀ ਆਰਗੇਨਾਈਜੇਸ਼ਨ ਇਜ਼ ਦੈਟ ਐਵਰੀ $100 ਕਲੈਕਟਿਡ ਓਨਲੀ 10 ਗੋਜ਼ ਟੂ ਦਾ ਨੀਡੀ, ਜਿਸ ਤਰ੍ਹਾਂ ਕਿ ਕੈਂਸਲ ਚੈਰਿਟੀ ਵਰਕਰ ਨੇ ਦੱਸਿਆ ਸੀ। ਹਾਂਜੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਦੇ ਵਿਚ ਇਹ ਸਮੱਸਿਆ ਹੈਗੀ ਹੈ। ਗੁਰਪ੍ਰੀਤ ਸਿੰਘ ਮੋਗਾ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰਾਨਾ ਜੀ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਨਵਦੀਪ ਹੁਣੀ ਜੁੜੇ ਸੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਬੇਲੋੜੀ ਆਸਟ੍ਰੇਲੀਅਨ ਗਵਰਨਮੈਂਟ ਨੂੰ ਟਾਰਗੇਟ ਨਾ ਕਰੋ, ਕੋਈ ਇਹੋ ਜਿਹੀ ਪੋਸਟ ਨਾ ਪਾਓ। ਤਾਂ ਬਾਕੀ ਕਹਿੰਦੇ ਨੇ ਕਿ ਜਿੰਨੀ ਕੁ ਵੀ ਹੋ ਸਕਦੀ ਹੈ ਉਹ ਆਪ ਹੈਲਪ ਆਪਾਂ ਕਰ ਲਈਏ ਇੱਕ ਦੂਸਰੇ ਦੀ, ਇਹ ਜ਼ਿਆਦਾ ਬਿਹਤਰ ਹੋਊਗਾ। ਬਹੁਤ ਵਧੀਆ ਸੁਝਾਅ ਜੀ ਤੁਹਾਡਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਵਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਸਮਝ ਪਾ ਰਹੇ ਨੇ ਗੋਲਡ ਕੋਸਟ ਤੋਂ। ਤੇ ਪੋਡਕਾਸਟ ਸੁਣਿਓ ਜੀ, ਪ੍ਰੋਗਰਾਮ ਦਾ ਬੜਾ ਜ਼ਬਰਦਸਤ ਸੀ ਅੱਜ, ਰਣਜੀਤ ਸਿੰਘ ਸੇਖੋਂ ਮੁੱਦਕੀ ਤੋਂ ਵੀ ਆ ਗਏ ਨੇ। ਸੋ ਕਬੀਰ ਜੀ ਸਾਡੇ ਨਾਲ ਸਰੋਤੇ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ ਤੇ ਆਪਾਂ ਇਹ ਕੰਟੀਨਿਊ ਰੱਖਣਾ ਪ੍ਰੋਗਰਾਮ ਬਠਿੰਡੇ ਤੋਂ
ਜੀ। ਬਿਲਕੁਲ
ਹਾਂਜੀ, ਤੇ ਮੈਨੂੰ ਲੱਗਦਾ ਕਿ ਹਾਂਜੀ ਹੁਣ ਤੁਸੀਂ ਅਬ ਤੁਮਾਰੇ ਹਵਾਲੇ ਵਤਨ ਸਾਥੀ ਵਾਲਾ ਕੰਮ ਤੁਸੀਂ ਕਰੋ, ਹੁਣ ਤੁਹਾਡੇ ਛੱਡ ਕੇ ਜਾ ਰਹੇ। ਹਾਂਜੀ ਤੇ ਮੈਨੂੰ ਇਹ ਦੱਸੋ,
ਇਹ ਮੋਢੇ ਮਜ਼ਬੂਤ ਹੈ,
ਹਾਂਜੀ ਤੜਕਾ ਹੋਇਆ ਤੁਹਾਡੇ, ਤੇ ਚਾਹ ਚੋ ਪੀ ਲਈ ਹੈ ਜਾਂ ਨਹੀਂ ਬਣੀ ਹਜੇ?
ਨਹੀਂ ਜੀ ਬਾਈ ਜੀ, ਮੈਂ ਦੋ ਚਾਹਾਂ ਬਣਾਈਆਂ ਸੀ, ਇੱਕ ਮੈਂ ਆਪਣੀ ਬਣਾ ਕੇ ਤੇ ਇੱਕ ਮੈਂ
ਸੇਵਾ ਵੀ ਚੱਲ ਰਹੀ ਹੈ
ਅੱਜ ਕੱਲ ਨੀ ਚੱਲ ਰਹੀ ਜੀ, ਇਹ 23 ਤਰੀਕ ਤੋਂ ਚੱਲ ਰਹੀ ਹੈ।
ਅੱਛਾ, ਲਾਕਡਾਊਨ
ਲਗਾਤਾਰ ਜਾਰੀ
ਹੈ। ਲਓ ਜੀ ਇਹ ਨੁਸਖੇ ਪੜੋ, ਸੁਣੋ ਇਹਨਾਂ ਤੋਂ, ਇਹ ਬੜੇ ਮਤਲਬ ਵਧੀਆ ਕਲਰਫੁਲ ਕਰੈਕਟਰ ਨੇ ਕਬੀਰ ਜੀ, ਤੇ ਬੜੀ ਛੇਤੀ ਤੁਹਾਨੂੰ ਹੋਰ ਵੀ ਸਿਹਤ, ਇਹ ਵੀ ਸਿਹਤ ਲਈ ਬੜਾ ਜ਼ਰੂਰੀ ਹੈ। ਤੇ ਹੁਣ ਮੈਂ ਜਾਂਦੇ ਜਾਂਦੇ ਮੈਂ ਚਲੇ ਜਾਣਾ, ਪਰ ਕਬੀਰ ਜੀ ਹੁਣੀ ਨਾਲ ਹੀ ਆ, ਤੇ ਕਬੀਰ ਜੀ ਆਪਾਂ ਇੱਕ ਗੀਤ ਸੁਣਾਉਣਾ, ਸਿਹਤ ਜ਼ਰੂਰੀ ਆ ਗੁਰਦਾਸ ਮਾਨ ਸਾਹਿਬ ਦਾ, ਚਲੋ ਜੀ ਮੈਂ ਲੈਣਾ ਇਜਾਜ਼ਤ। ਤੇ ਜਿਹੜਾ ਪ੍ਰੋਗਰਾਮ ਦਿਲ ਵਾਲੀ ਗੱਲ ਹੈ ਪੋਡਕਾਸਟ ਤੇ ਮਿਲੂਗਾ, ਪਰ ਪ੍ਰੋਗਰਾਮ ਜਾਰੀ ਆ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਰੱਬ ਰਾਖਾ, ਕਬੀਰ ਜੀ ਦੇ ਹੱਥ ਬਸ ਹੁਣ ਪ੍ਰੋਗਰਾਮ ਹੈ
ਜੀ।